ਦੇ ਨਾਲ ਸਾਂਝ ਪਾਈਏ। ਕੋਈ ਵੀ ਰਸਨਾ ਵਾਂਝੀ ਨਾ ਰਵੇ, ਇੱਕੇ ਵਾਰ ਕਹਿਣ ਤੇ ਸਾਰੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿੰਡ ਪੱਖੋਵਾਲ ਇਲਾਕੇ ਦੀਆਂ ਸੰਗਤਾਂ ਨੂੰ ਚਾਰ ਰੋਜ਼ਾ ਗੁਰਮਤਿ ਸਮਾਗਮ ਜੋ ਇਹ ਪ੍ਰਾਪਤ ਹੋਇਆ ਸੀ, ਅੱਜ ਆਪਾਂ ਸਾਰੇ ਤੀਜੇ ਦਿਨ ਦੇ ਦੀਵਾਨਾਂ ਵਿੱਚ ਸਾਰੇ ਇਕੱਤਰ ਹੋਏ ਹਾਂ। ਕੁਝ ਕੁ ਸਮੇਂ ਤੱਕ ਭਾਈ ਸਾਹਿਬ ਨੇ ਵੀ ਸਟੇਜ ਤੇ ਪਹੁੰਚ ਜਾਣਾ। ਸੋ ਜਿੰਨੀਆਂ ਸੰਗਤਾਂ ਪੰਡਾਲ ਤੋਂ ਬਾਹਰ ਨੇ, ਸਭ ਤੋਂ ਪਹਿਲਾਂ ਬੇਨਤੀ ਹੈ ਕਿ ਜਲਦੀ ਜਲਦੀ ਗੁਰੂ ਸਾਹਿਬ ਨੂੰ ਨਮਸਕਾਰ ਕਰਕੇ ਆਪੋ ਆਪਣੇ ਥਾਵਾਂ ਤੇ ਸਜੀਏ। ਕੁਝ ਕੁ ਮਿੰਟਾਂ ਤੱਕ ਭਾਈ ਸਾਹਿਬ ਨੇ ਸਟੇਜ ਤੇ ਪਹੁੰਚ ਜਾਣਾ, ਫਿਰ ਆਪਾਂ ਸਾਰਿਆਂ ਨੇ ਉਹਨਾਂ ਤੋਂ ਗੁਰਮਤਿ ਦੀਆਂ ਵਿਚਾਰਾਂ ਸਰਵਣ ਕਰਨੀਆਂ ਨੇ। ਸੋ ਬੇਨਤੀ ਹੈ ਜਿੱਥੋਂ ਤੱਕ ਆਵਾਜ਼ ਜਾ ਰਹੀ ਹੈ, ਸਰਬੱਤ ਸੰਗਤਾਂ ਜਿਹੜੀਆਂ ਪੰਡਾਲ ਤੋਂ ਬਾਹਰ ਇੱਧਰ ਉੱਧਰ ਤੁਰੀਆਂ ਫਿਰਦੇ ਨੇ, ਉਹ ਕਿਰਪਾ ਕਰਕੇ ਪੰਡਾਲ ਵਿੱਚ ਆਓ, ਗੁਰੂ ਸਾਹਿਬ ਨੂੰ ਨਮਸਕਾਰ ਕਰਕੇ ਆਪੋ ਆਪਣੀਆਂ ਥਾਵਾਂ ਤੇ ਆਪਾਂ ਸਜੀਏ। ਗੁਰੂ ਸਾਹਿਬ ਕੋਲ ਆਏ ਆ, ਕੁਛ ਸਮਝ ਕੁਛ ਸਿੱਖਿਆ ਲੈ ਕੇ ਆਪਾਂ ਆਪਣੇ ਘਰਾਂ ਨੂੰ ਜਾਈਏ। ਸਾਨੂੰ ਮਕਸਦ ਪਤਾ ਹੋਣਾ ਚਾਹੀਦਾ ਵੀ ਆਪਾਂ ਇੱਥੇ ਕਰਨ ਕੀ ਆਏ ਆ, ਗੁਰੂ ਸਾਹਿਬ ਕੋਲ ਜਾਣਾ ਕੀ ਹੈ, ਗੁਰੂ ਸਾਹਿਬ ਕੋਲ ਜਾ ਕੇ ਮੰਗਣਾ ਕੀ ਹੈ, ਤੇ ਗੁਰੂ ਸਾਹਿਬ ਜੀ ਸਾਨੂੰ ਬਹੁਤ ਜ਼ਿਆਦਾ ਜ਼ਰੂਰੀ ਹੈ। ਗੁਰਦੁਆਰੇ ਜਾਂਦੇ ਆ ਪਰ ਕੀ ਕਰਨ ਲਈ, ਸਿਰਫ ਰੌਣਕ ਮੇਲਾ ਦੇਖਣ ਲਈ ਜਾਂ ਰੁਮਾਲੀ ਚੈੱਕ ਕਰਨ ਲਈ ਜਾਂ ਇੱਕ ਦੂਜੇ ਦੇ ਸੂਟ ਚੈੱਕ ਕਰਨ ਲਈ ਜਾਂ ਕਿਸੇ ਦੀਆਂ ਗਲਤੀਆਂ ਕੱਢਣ ਲਈ? ਗੁਰਦੁਆਰੇ ਜਾਣ ਦਾ ਸਾਡਾ ਮਕਸਦ ਹੋਣਾ ਚਾਹੀਦਾ, ਸਾਡੇ ਮਨ ਵਿੱਚ ਭਾਵਨਾ ਹੋਣੀ ਚਾਹੀਦੀ ਹੈ, ਗੁਰੂ ਕੋਲ ਜਾਣਾ ਪਰ ਕਿਸ ਕੰਮ ਲਈ? ਕੁਛ ਸਿੱਖਣ ਲਈ, ਕੁਛ ਸਮਝ ਲੈਣ ਲਈ, ਸਾਡੀ ਜ਼ਿੰਦਗੀ ਵਿੱਚ ਕੁਝ ਬਦਲਾਅ ਆ ਸਕੇ, ਅਸੀਂ ਅਕਲ ਲਈਏ, ਗੁਰੂ ਜੀ ਤੋਂ ਸਮਝ ਲਈਏ, ਜੋ ਸਿਧਾਂਤ ਜੋ ਬਚਨ ਗੁਰੂ ਜੀ ਨੇ ਸਾਡੀ ਝੋਲੀ ਪਾਏ ਨੇ ਉਹਨਾਂ ਨੂੰ ਆਪਣੀ ਜ਼ਿੰਦਗੀ ਚ ਕਮਾ ਸਕੀਏ। ਸਾਨੂੰ ਪਤਾ ਹੋਣਾ ਚਾਹੀਦਾ, ਬੜੇ ਕੰਮ ਨੇ ਆਪਾਂ ਸੁੱਤੇ ਸੇਧੀ ਕਰੀ ਜਾਂਦੇ, ਏਦਾਂ ਪਤਾ ਹੀ ਨਹੀਂ। ਬੰਦਾ ਗੁਰਦੁਆਰੇ ਜਾਂਦਾ ਕਿਸ ਕੰਮ ਲਈ? ਕਹਿੰਦਾ ਜੀ ਬਸ ਜੀਵਨ ਸਫਲਾ ਹੋ ਜੂ, ਚੰਗਾ ਕੰਮ ਹੈ ਗੁਰਦੁਆਰੇ ਜਾਣਾ, ਕਹਿੰਦੇ ਚੰਗਾ ਕੰਮ ਹੈ, ਪਰ ਪਤਾ ਨਹੀਂ ਵੀ ਉੱਥੇ ਜਾ ਕੇ ਕਰਨਾ ਕੀ ਹੈ, ਮੈਂ ਸਿੱਖਣਾ, ਮੈਂ ਕਰਕੇ ਕੀ ਆਇਆ, ਮੈਂ ਖੱਟ ਕੇ ਕੀ ਆਇਆ। ਇਹ ਵੀ ਲਾਭ ਵੀ ਹੋਏ ਨਾ ਕਿਸੇ ਕੰਮ ਦਾ। ਹੁਣ ਆਪਾਂ ਕੋਈ ਵੀ ਕੰਮ ਕਰਦੇ ਹਾਂ ਉਹਦੇ ਵਿੱਚ ਆਪਾਂ ਦੇਖਦੇ ਹਾਂ ਵੀ ਇਹਦਾ ਫਾਇਦਾ ਕੀ ਹੈ। ਕੋਈ ਬੰਦਾ ਬਿਨਾਂ ਮਤਲਬ ਤੋਂ ਕੋਈ ਕੰਮ ਕਰੇ ਉਹਦੀ ਕੋਈ ਸੈਂਸ ਨਹੀਂ ਬਣਦੀ, ਜਿਹੜੇ ਕੰਮ ਦਾ ਕੋਈ ਮਤਲਬ ਹੀ ਨਹੀਂ, ਕੁਛ ਉਸ ਤੋਂ ਪ੍ਰਾਪਤ ਹੀ ਨਹੀਂ ਹੋ ਰਿਹਾ, ਉਹਦਾ ਕੀ ਫਾਇਦਾ? ਜੇ ਗੁਰਦੁਆਰੇ ਅਸੀਂ ਜਾਂਦੇ ਹਾਂ, ਗੁਰੂ ਜੀ ਕੋਲ ਆਉਂਦੇ ਹਾਂ, ਜੇ ਉਹਨਾਂ ਦੇ ਆਪਾਂ ਬਚਨ ਉਹਨਾਂ ਦਾ ਜਿਹੜਾ ਗਿਆਨ ਗੁਰੂ ਜੀ ਨੇ ਸਾਨੂੰ ਦਿੱਤਾ ਹੈ ਆਪਾਂ ਉਸ ਗਿਆਨ ਨੂੰ ਨਹੀਂ ਲੈ ਰਹੇ, ਫਿਰ ਕੋਈ ਫਾਇਦਾ ਨਹੀਂ। ਫਿਰ ਬਾਣੀ ਵਿੱਚ ਵੀ ਗੁਰੂ ਸਾਹਿਬ ਨੇ ਕਿਹਾ ਵੀ ਇੱਕ ਵਾਰ ਨਹੀਂ ਭਾਵੇਂ ਸੈਂਕੜਿਆਂ ਵਾਰ ਤੁਸੀਂ ਗੁਰਦੁਆਰੇ ਜਾਓ, ਭਾਵੇਂ ਹਜ਼ਾਰਾਂ ਵਾਰ ਗੁਰੂ ਕੋਲ ਆਓ, ਜੇ ਆਪਾਂ ਗੁਰੂ ਜੀ ਦੀ ਸਿੱਖਿਆ ਨੂੰ ਸੁਣਦੇ ਨਹੀਂ ਨਾ, ਸਮਝਦੇ ਨਹੀਂ, ਉਸ ਗਿਆਨ ਨੂੰ ਆਪਣੀ ਜ਼ਿੰਦਗੀ ਚ ਲਾਗੂ ਨਹੀਂ ਕਰਦੇ, ਜਾਂ ਸਿੱਧੇ ਸ਼ਬਦਾਂ ਚ ਕਹਿ ਲਈਏ ਜੇ ਗੁਰੂ ਕੋਲ ਜਾ ਕੇ ਸਾਨੂੰ ਸਾਡਾ ਆਪਣਾ ਆਪਾ ਨਹੀਂ ਦਿਸਦਾ, ਫਿਰ ਕੋਈ ਫਾਇਦਾ ਨਹੀਂ। ਜੇ ਅਸੀਂ ਕੁਝ ਸਿੱਖਿਆ ਹੀ ਨਹੀਂ ਫਿਰ ਕੀ ਫਾਇਦਾ? ਹੁਣ ਬੱਚਾ ਸਕੂਲ ਜਾਏ, ਕਾਲਜ ਜਾਏ, ਆਪਣੀ ਕਲਾਸ ਵਿੱਚ ਜਾਏ, ਤੇ ਜੇ ਉਹਦੇ ਦਿਮਾਗ 'ਚ ਹੀ ਕੁਛ ਨਹੀਂ ਪਿਆ, ਕੁਝ ਸਿੱਖ ਕੇ ਨਹੀਂ ਆਇਆ, ਫਿਰ ਆਪਾਂ ਕੀ ਕਹਾਂਗੇ ਵੀ ਤੇਰਾ ਗਏ ਦਾ ਨਾ ਗਏ ਦਾ ਕੋਈ ਫਾਇਦਾ? ਤੂੰ ਇੱਕ ਸਾਲ ਡਾਕਟਰ ਦੀ ਕੋਈ ਡਿਗਰੀ ਲੈਣ ਲਈ 3 ਸਾਲ ਦਾ ਕੋਰਸ ਕੀਤਾ, 3 ਸਾਲ ਤੂੰ ਯੂਨੀਵਰਸਿਟੀ ਜਾ ਕੇ ਆ ਗਿਆ ਲਈ, ਤੈਨੂੰ ਉਹਦੇ ਵਿੱਚ ਤੇ ਨਾ ਗਏ ਦਾ ਆਏ ਆ ਐਡਾ ਵੱਡਾ ਸਮਾਗਮ ਸਿੱਖਣ ਪੰਜਵੇਂ ਕਿਹੜੇ ਮਾਲਕ ਤੋਂ ਜਿਹੜਾ ਸਾਰਿਆਂ ਦੇ ਵਿੱਚ ਵੱਸਦਾ, ਮੇਰੇ ਵਿੱਚ ਵੀ ਹੈ, ਮੈਂ ਉਹਦਾ ਦਿਮਾਗ ਆ ਮੇਰਾ ਬ੍ਰੇਨ ਮੇਰੇ ਵਿੱਚ ਵੱਸਦਾ ਨਾ, ਮੈਂ ਇਹਦੇ ਤੋਂ ਮੰਗਦਾ, ਉਹ ਸਾਰਿਆਂ ਵਿੱਚ ਵੱਸਦਾ। ਹੁਣ ਇਸ ਵਚਨ ਨੂੰ ਆਪਾਂ ਆਪਣੀ ਜ਼ਿੰਦਗੀ ਚ ਦੇਖੀਏ ਵੀ ਆਪਾਂ ਹੁਣ ਜਿਹੜੇ ਬੰਦੇ ਡਰੇ ਹੋਏ ਨੇ ਹਰ ਬੰਦਾ ਚਾਹੁੰਦਾ ਹੈ ਵੀ ਮੈਨੂੰ ਹੱਥੀਂ ਕੁਛ ਨਾ ਕਰਨਾ ਪਏ ਪਰ ਮਿਲ ਸਾਰਾ ਕੁਛ ਜਾਏ ਹਰ ਸਟੂਡੈਂਟ ਬਹੁਤਾਤ ਵਿੱਚ ਏਦਾਂ ਦੇ ਬੱਚੇ ਹੋਣਗੇ ਜਿਹੜੇ ਕਹਿੰਦੇ ਆ ਵੀ ਸਾਨੂੰ ਮਿਹਨਤ ਨਾ ਕਰਨੀ ਪਏ ਪਰ ਸਾਡੇ ਨੰਬਰ ਜਿਹੜੇ ਨੇ ਉਹ ਪੂਰੇ ਆ ਮੈਂ ਸਕੂਲ ਵਿੱਚ ਪੜ੍ਹਾਂ ਨਾ ਜੋ ਮੈਨੂੰ ਟੀਚਰ ਪੜ੍ਹਾ ਰਿਹਾ ਉਹ ਲੈਸਨ ਉਹ ਨਾ ਮੈਂ ਉਹ ਮੈਨੂੰ ਕੰਮ ਨਾ ਕਰਨਾ ਪਏ ਹੋਮਵਰਕ ਨਾ ਮੈਨੂੰ ਕਰਨਾ ਪਏ ਪਰ ਜਦੋਂ ਪੇਪਰ ਵਿੱਚ ਨੰਬਰ ਆਉਣ ਉਹ ਮੇਰੇ ਜ਼ਿਆਦਾ ਆਉਣ ਨਾ ਜਦੋਂ ਪੇਪਰਾਂ ਦੇ ਦਿਨ ਤੁਸੀਂ ਦੇਖਿਓ ਜਦੋਂ ਪੇਪਰਾਂ ਦੇ ਦਿਨ ਸਾਰੇ ਬੱਚੇ ਜਾਂਦੇ ਨੇ ਦਿਨਾਂ ਵਿੱਚ ਸਵੇਰੇ ਉੱਠ ਜਾਣਾ ਬਸ ਐ ਰੱਬ ਰੱਬ ਕਰਨਾ ਉਹ ਕਿਉਂ ਹੈ ਉਹਨਾਂ ਨੂੰ ਲੱਗਦਾ ਉਹਨਾਂ ਨੂੰ ਏਦਾਂ ਲੱਗਦਾ ਵੀ ਸਾਨੂੰ ਕੁਛ ਕਰਨਾ ਨਾ ਪਏ ਅਸੀਂ ਜਾ ਕੇ ਬਸ ਗੁਰੂ ਕੋਲ ਅਰਦਾਸ ਕਰ ਦਈਏ ਵੀ ਬਸ ਹੁਣ ਤੁਸੀਂ ਸਾਨੂੰ ਪੇਪਰ ਪੜਾ ਗੁਰੂ ਸਾਹਿਬ ਜੀ ਕਹਿੰਦੇ ਜਾਚਕ ਮੰਗਿਆ ਦਾ ਕਿਹਦੇ ਤੋਂ ਆਪਣੀ ਜ਼ਿੰਦਗੀ ਚ ਮੰਗਣਾ ਕੋਈ ਸਾਰਿਆਂ ਦੇ ਵਿੱਚ ਹੈ ਜਦੋਂ ਰੱਬ ਤੋਂ ਮੰਗਣਾ ਰੱਬ ਤੋਂ ਮੰਗਣਾ ਮੰਗ ਮੰਗਣੀ ਹੈ ਉਹ ਕਿਤੋਂ ਆਪਣੇ ਆਪ ਨੂੰ ਤਿਆਰ ਕਰਨਾ ਪੈਂਦਾ ਵੀ ਇਸ ਵਾਰ ਮੇਰੀ ਫਸਲ ਸੋਹਣੀ ਹੋਏਗੀ ਹੁਣ ਏਦਾਂ ਨੀ ਨਾ ਹੋਣੀ ਜੇ ਤੂੰ ਧਿਆਨ ਸਮਝ ਲੈ ਕੇ ਆਪਣੀ ਜ਼ਿੰਦਗੀ ਨੂੰ ਸੋਹਣਾ ਬਣਾਈਏ ਸੋ ਸਰਬੱਤ ਸੰਗਤਾਂ ਨੂੰ ਬੇਨਤੀ ਹੈ ਜਿਹੜੀਆਂ ਸੰਗਤਾਂ ਪੰਡਾਲ ਤੋਂ ਬਾਹਰ ਨੇ ਜਲਦੀ ਜਲਦੀ ਗੁਰੂ ਸਾਹਿਬ ਨੂੰ ਨਮਸਕਾਰ ਕਰਕੇ ਆਪੋ ਆਪਣੀਆਂ ਥਾਵਾਂ ਤੇ ਸਜੀਏ, ਸਾਰੇ ਰਲ ਮਿਲ ਕੇ ਭਾਈ ਸਾਹਿਬ ਤੋਂ ਗੁਰਮਤ ਦੀਆਂ ਵਿਚਾਰਾਂ ਸਰਵਣ ਕਰੀਏ, ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। ਲੰਗਰ ਵਾਲੇ ਵੀਰਾਂ ਨੂੰ ਬੇਨਤੀ ਹੈ, ਜਿੰਨਾ ਸਮਾਂ ਦੀਵਾਨ ਚੱਲੇਗਾ ਓਨਾ ਟਾਈਮ ਲੰਗਰ ਬੰਦ ਕਰ ਦਿੱਤਾ ਜਾਵੇ। ਸਾਰੇ ਬੁਲਾਓ ਜੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਜਲ ਥਲ ਮਹੀਲ ਪੂਰਿਆ ਸਵਾਮੀ ਸਿਰਜਣ ਹਾਰ ਅਨਕ ਪਾਤ ਹੋਏ ਪਸਰਿਆ ਨਾਨਕ ਇੱਕ ਅੰਕਾਰ ਅਨਕ ਪਾਤ ਹੋਏ ਪਸਰਿਆ ਸਭੈ ਘਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ ਆਓ ਇਕਾਗਰਤਾ ਬਣਾ ਕੇ ਕੁਝ ਚਿਰ ਗੁਰਬਾਣੀ ਕੀਰਤਨ ਕਰਦੇ ਹਾਂ। ਕੋਈ ਰਸਨਾ ਵਾਂਝੀ ਨਾ ਰਵੇ, ਦੂਰੋਂ ਨੇੜਿਓਂ ਚੱਲ ਕੇ ਸਤਿਗੁਰੂ ਜੀ ਦੇ ਦਰਬਾਰ ਚ ਹਾਜ਼ਰ ਹੋਏ ਹਾਂ। ਥੋੜੇ ਸਮੇਂ ਤੋਂ ਬਹੁਤਾ ਲਾਹਾ ਲਈਏ, ਹਾਜ਼ਰ ਹੋ ਕੇ ਬੈਠੀਏ, ਇੱਕ ਇੱਕ ਗੱਲ ਸੁਣੀਏ, ਸਮਝੀਏ, ਉਹਦੇ ਤੇ ਵਿਚਾਰ ਕਰੀਏ, ਡੂੰਘਾ ਸੋਚੀਏ, ਆ ਦਿਮਾਗ ਵਰਤੀਏ। ਕੱਲਾ ਸੁਣੀ ਦਾ ਹੀ ਨਹੀਂ, ਵਿਚਾਰੀ ਦਾ। ਗੁਰਬਾਣੀ ਦੇ ਸ਼ੀਸ਼ੇ ਵਿੱਚ ਆਪਣੇ ਆਪ ਨੂੰ ਵੇਖੀਦਾ ਹੈ, ਜਿਹੜੇ ਜਿਹੜੇ ਦਾਗ ਲੱਗੇ ਹੋਣ ਉਹਨੂੰ ਧੋਣ ਦੀ ਕੋਸ਼ਿਸ਼ ਕਰੀ ਦੀ ਹੈ। ਧੁੱਪਣੇ ਤਾਂ ਹੀ ਨੇ ਜੇ ਅਸੀਂ ਧੋਣਾ ਚਾਹਾਂਗੇ ਤਾਂ ਹੀ ਗੱਲ ਬਣੇਗੀ। ਸੋ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਆ ਮੇਰਿਆ ਰੱਬਾ ਤੇਰੇ ਤੋਂ ਬਲਿਹਾਰੇ ਜਾਵਾਂ। ਰੱਬ ਕਿੱਥੇ ਹੈ? ਕੁਦਰਤ ਵਿੱਚ ਵਸਿਆ ਹੋਇਆ। ਤੇਰਾ ਨਿਯਮ, ਤੂੰ ਇੱਕ ਨੇਮ ਬਣ ਕੇ, ਨਿਯਮ ਬਣ ਕੇ, ਐਗਜ਼ਿਸਟੈਂਸ ਬਣ ਕੇ, ਹੋਂਦ ਹੈ ਤੇਰੀ, ਨਿਯਮ ਹੈ ਸਾਰਿਆਂ ਦੇ ਵਿੱਚ ਵਸਿਆ ਹੋਇਆ। ਤੇਰੇ ਤੋਂ ਮੈਂ ਬਲਿਹਾਰ ਜਾਵਾਂ, ਵਾਰਨੇ ਜਾਵਾਂ, ਵਾਰੇ ਵਾਰੇ ਜਾਵਾਂ ਤੇਰੇ ਤੋਂ। ਜਿਹੜਾ ਨਿਯਮ ਸਾਰੀ ਕੁਦਰਤ ਦੇ ਵਿੱਚ ਕੰਮ ਕਰਦਾ ਹੈ, ਸਾਡੇ ਸਰੀਰਾਂ ਵਿੱਚ ਕੰਮ ਕਰਦਾ, ਇੱਕ ਨਿਯਮ, ਨਿਯਮ ਦੇ ਵਿੱਚ ਹੀ ਸੰਸਾਰ ਵੱਜਿਆ ਹੋਇਆ। ਆ ਰਹੇ ਨੇ ਲੋਕ, ਜਾ ਰਹੇ ਨੇ, ਇੱਕ ਨਿਯਮ, ਉਸ ਨਿਯਮ ਤੋਂ, ਇਹਨੂੰ ਛੋਟੇ ਅੱਖਰਾਂ ਵਿੱਚ ਕਹਿਣਾ ਹੋਵੇ, ਨਿਯਮ ਨੂੰ ਕਹਿੰਦੇ ਆ ਪੰਜਾਬੀ ਚ, ਆਪਾਂ ਜੇ ਸਿੱਧਾ ਜਿਹਾ ਕਹਿ ਲਈਏ ਤੇ ਨੇਮ, ਜਿਵੇਂ ਆਪਾਂ ਕਹਿੰਦੇ ਆ ਫਲਾਣੇ ਬੰਦੇ ਦੇ ਨਿਯਮ ਬੜੇ ਵਧੀਆ, ਆਪਾਂ ਨੇਮ ਵੀ ਕਹਿ ਦਿੰਦੇ। ਨੇਮ ਨੇਮ ਬਣਾਓ ਆਪਣਾ, ਨੇਮ ਮਤਲਬ ਨਿਯਮ, ਕੁਦਰਤ ਦੇ ਨੇਮ ਨੇ, ਨੇਮ ਦੇ ਵਿੱਚ ਸਾਰਾ ਕੁਛ ਚੱਲ ਰਿਹਾ, ਜਿਹਨੂੰ ਗੁਰਬਾਣੀ ਵਿੱਚ ਨਾਮ ਵੀ ਆਖਿਆ, ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ। ਨਿਯਮ ਨੇ, ਨਾਮ ਨੇ ਸਾਰਾ ਕੁਝ ਬਣਾਇਆ ਹੈ। ਇਸ ਨੁਕਤੇ ਨੂੰ ਆਪਾਂ ਅੱਜ ਧਿਆਨ ਨਾਲ ਸਮਝਣ ਦੀ ਖੇਚਲ ਕਰਨੀ ਹੈ। ਸੋ ਸਭ ਤੋਂ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਸ਼ਬਦ ਪੜਿਓ, ਤੇਰੇ ਨਿਯਮ ਤੋਂ ਨੇਮ ਬਣ ਕੇ ਸਰਬ ਘਟਾਂ ਵਿੱਚ ਵਿਆਪਕ ਹੈ, ਤੇਰੇ ਤੋਂ ਮੈਂ ਬਲਿਹਾਰੇ ਜਾ, ਤੇਰੇ ਨਾਮ, ਤੇਰੇ ਤੇਰੇ ਨਿਯਮ ਤੋਂ ਬਲਿਹਾਰ। ਹੋਵਾਰੀ ਹੋਵਾਰਨ ਹੋਵਾਰੀ ਹੋਵਾਰਨ ਕੁਰਬਾਨ ਤੇ ਕੁਰਬਾਨ ਤੇਰੇ ਨਾਮ ਨੂੰ ਹੋਵਾਰੀ ਹੋਵਾਰਨ ਹੋਵਾਰੀ ਹੋਵਾਰਨ ਕੁਰਬਾਨ ਤੇਰੇ ਨਾਮ ਕੁਰਬਾਨ ਤੇਰੇ ਨਾਮ ਹੋਵਾਰੀ
ਹੋਵਾਰੀ ਹੋਵਾਰੀ ਗੁਰਬਾਣ ਤੇਰੇ ਗੁਰਬਾਣ
ਫਿਰ ਇੱਕ ਵਾਰ ਸਾਰੇ ਗਾਓ
ਆਵਾਰੀ ਜੀ ਹਾਂ ਗੁਰਬਾਣ ਤੇਰੇ ਗੁਰਬਾਣ ਜੋਗੀ ਅੰਦਰ ਜੋਗੀਆ ਤੂੰ ਭੋਗੀ ਅੰਦਰ ਭੋਗੀਆ ਜੋਗੀ ਅੰਦਰ ਜੋਗੀਆ ਤੂੰ ਭੋਗੀ ਅੰਦਰ ਜੋਗੀ ਅੰਦਰ ਜੋਗੀਆ ਤੂੰ ਭੋਗੀ ਅੰਦਰ ਭੋਗੀਆ ਜੋਗੀ ਅੰਦਰ ਜੋਗੀਆ ਤੂੰ ਭੋਗੀ ਅੰਦਰ ਭੋਗੀਆ ਤੇਰਾ ਅੰਤ ਨ ਪਾਇਆ ਸੁਰਗ ਮੱਛ ਪਿਆਰ ਜੀਓ ਤੇਰਾ ਅੰਤ ਨ ਪਾਇਆ ਸੁਰਗ ਮੱਛ ਪਿਆਰ ਜੀਓ ਤੇਰਾ ਅੰਤ ਨ ਪਾਇਆ ਸੁਰਗ ਮੱਛ ਪਿਆਰ ਤੇਰਾ ਅੰਤ ਨ ਪਾਇਆ ਸੁਰਗ ਮੱਛ ਪਿਆਰ ਸੁਰਗ ਮੱਛ ਪਿਆਰ ਤੇਰੇ ਨਾਲ ਕੁਰਬਾਨ ਤੇਰੇ ਕੁਰਬਾਨ ਤੇਰੇ ਨਾਮ ਨੂੰ ਤੇਰੇ ਨਾਮੋ ਕੁਰਬਾਨ ਤੇਰੇ ਨਾਮ ਕੁਰਬਾਨ ਤੇਰੇ ਨਾਮ ਨੂੰ ਕੁਰਬਾਨ ਤੇਰੇ
I do.
ਵਾਹਿਗੁਰੂ 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 ਵਾਹਿਗੁਰੂ
ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ 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 ਮੇਰੇ ਮਾਧੋ ਜੀ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਮੇਰੇ ਮਾਧੋ ਜੀ
ਬੜੋ ਬੜੋ ਬਈ
ਸੰਗਤ ਮਿਲੇ ਸੋ ਤਰਿਆ ਮਾਧੋ ਜੀ ਸਤ ਸੰਗਤ ਮਿਲੇ ਸੋ
ਬੋਲੋ
ਮੇਰੇ ਮਾਧੋ ਜੀ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਸੰਗਤ ਸੰਗਤ ਮਿਲੇ ਸੋ ਤਰਿਆ ਸੰਗਤ ਮਿਲੇ ਸੋ ਤਰਿਆ ਮਿਲੇ ਸੋ ਤਰਿਆ ਸੰਗਤ ਮਿਲੇ ਸੋ ਤਰਿਆ ਸਤ ਸੰਗਤ ਮਿਲੇ ਸੋ ਤਰਿਆ ਸੰਗਤ ਮਿਲੇ ਸੋ ਤਰਿਆ ਸਤ ਸੰਗਤ ਮਿਲੇ ਸੋ ਤਰਿਆ ਸੰਗਤ ਮਿਲੇ ਸੋ ਤਰਿਆ ਸਤ ਸੰਗਤ ਮਿਲੇ ਸੋ ਤਰਿਆ ਸੰਗਤ ਮਿਲੇ ਸੋ ਤਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਸਤ ਸੰਗਤ ਮਿਲੇ ਸੋ ਤਰਿਆ ਮੇਰੇ ਮਾਧੋ ਜੀ ਸੰਗਤ ਮਿਲੇ ਸੋ ਤਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਮੇਰੇ
ਬੜੋ
ਸਤ ਸੰਗਤ ਮਿਲੇ ਸੋ ਦਰਿਆ ਮੇਰੇ ਸਤ ਸੰਗਤ ਮਿਲੇ ਸੋ ਦਰਿਆ ਸੰਗਤ ਮਿਲੇ ਸੋ ਦਰਿਆ ਮੇਰੇ ਮਾਧੋ ਮਿਲੇ ਸੋ ਤਰਿਆ ਮੇਰੇ ਮਾਧੋ ਜੀ
ਸਤ ਸੰਗ ਤੂੰ ਮਿਲੇ ਸੋ ਤਰਿਆ ਮੇਰੇ ਮਾਧੋ ਜੀ ਸਤ ਸੰਗ ਤੂੰ ਮਿਲੇ ਸੋ ਤਰਿਆ ਮੇਰੇ ਮਾਧੋ ਜੀ ਸੰਗ ਤੂੰ ਮਿਲੇ ਸੋ ਤਰਿਆ ਮੇਰੇ ਮਾਧੋ ਜੀ ਸਤ ਸੰਗ ਤੂੰ ਮਿਲੇ ਸੋ ਤਰਿਆ ਮੇਰੇ ਮਾਧੋ ਜੀ
ਸਤ ਸੰਗ ਜੀ ਇੱਕੇ ਵਾਰੀ ਕਹਿਣ ਤੇ ਸਾਰੇ ਗੱਜ ਕੇ ਫਤਿਹ ਬੁਲਾਓ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਰੇਦਾਰ ਵੀਰਾਂ ਨੂੰ ਬੇਨਤੀ ਹੈ ਤਕੜੇ ਹੋ ਕੇ ਰਸਤੇ ਦੇ ਵਿੱਚ ਬੈਠ ਜਾਓ ਆਉਣ ਵਾਲੀ ਸੰਗਤ ਨੂੰ ਪਿੱਛੇ ਹੀ ਟਿਕਾਈ ਚੱਲੀਏ ਅੱਜ ਇਸ ਪੰਡਾਲ ਦਾ ਤੀਸਰਾ ਦੀਵਾਨ ਹੈ ਚਾਰ ਦਿਨ ਦਾ ਸਮਾਗਮ ਰੱਖਿਆ ਗਿਆ ਸੋ ਦੂਰੋਂ ਨੇੜਿਓਂ ਚੱਲ ਕੇ ਬਹੁਤ ਵੱਡੀ ਗਿਣਤੀ ਵਿੱਚ ਆਪ ਸਾਰੇ ਗੁਰਦਰਬਾਰ 'ਚ ਹਾਜ਼ਰੀਆਂ ਭਰ ਰਹੇ ਹੋ ਬਹੁਤ ਧਿਆਨ ਨਾਲ ਬਹੁਤ ਇਕਾਗਰਤਾ ਨਾਲ ਗੁਰਮਤਿ ਦੇ ਫਲਸਫੇ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਗੁਰੂ ਨਾਨਕ ਸਾਹਿਬ ਜੀ ਦੇ ਵਾਰਸ ਕਹਾਉਂਦੇ ਹਾਂ 10 ਪਾਤਸ਼ਾਹੀਆਂ ਨੂੰ ਆਪਣੇ ਪਾਤਸ਼ਾਹ ਕਹਿੰਦੇ ਹਾਂ ਤੇ ਉਹੋ ਜਿਹਾ ਨਜ਼ਰੀਆ ਉਹੋ ਜੀਆਂ ਮਨੌਤਾਂ ਉਹੋ ਜੀ ਸੋਚ ਹੋਣੀ ਬੜੀ ਜ਼ਰੂਰੀ ਹੈ ਜੇ ਉਹਨਾਂ ਵਾਂਗੂ ਅਸੀਂ ਮੰਨੇ ਨਾ ਉਹਨਾਂ ਵਾਂਗੂ ਸਮਝੇ ਨਾ ਉਹਨਾਂ ਵਾਂਗ ਵਰਗਾ ਨਜ਼ਰੀਆ ਨਾ ਬਣ ਸਕਿਆ ਉਹਨਾਂ ਵਰਗਾ ਓਪੀਨੀਅਨ ਨਾ ਬਣ ਸਕਿਆ ਤੇ ਫਿਰ ਐਵੇਂ ਦਾੜੀਆਂ ਵਧਾਉਣ ਦਾ ਕੀ ਫਾਇਦਾ ਫਿਰ ਐਵੇਂ ਪੱਗਾਂ ਬੰਨੀ ਫਿਰੀਏ ਕੋਈ ਅਰਥ ਨਹੀਂ ਹੁਣ ਫੋਟੋ ਵੇਖ ਲਈ ਤਸਵੀਰ ਵੇਖ ਲਈ ਉਦਾਂ ਦੀ ਪੱਗ ਵੀ ਬੰਨ ਲਈ ਦਾੜਾ ਵੀ ਰੱਖ ਲਿਆ ਵੀ ਅਸੀਂ ਵੀ ਗੁਰੂ ਵਰਗੇ ਹੀ ਹਾਂ ਪਰ ਸੋਚ ਉਹਨਾਂ ਵਰਗੀ ਹੋਏਗੀ ਤੇ ਤਾਂ ਗੱਲ ਬਣੂ ਉਹ ਕਿਵੇਂ ਸੋਚਦੇ ਸੀ ਤੇ ਅਸੀਂ ਕਿਵੇਂ ਸੋਚਦੇ ਉਹ ਸਮਾਜ ਨੂੰ ਕਿਵੇਂ ਵੇਖਦੇ ਸੀ ਅਸੀਂ ਸਮਾਜ ਨੂੰ ਕਿਵੇਂ ਵੇਖਦੇ ਜੇ ਗੁਰੂ ਵਰਗੀ ਮਨੌਤ ਹੋਈ ਸਿੱਖ ਦੀ ਤਾਂ ਗੁਰੂ ਵਰਗਾ ਹੈ ਸੋਚ ਹੋਈ ਮਨੌਤ ਜਿਵੇਂ ਗੁਰੂ ਸਾਹਿਬ ਮੰਨਦੇ ਹੈ ਉਦਾਂ ਹੀ ਇਹ ਮੰਨਦਾ ਜਿੱਦਾਂ ਸਮਾਜ ਨੂੰ ਉਹ ਵੇਖਦੇ ਸੀ ਉਦਾਂ ਹੀ ਸਮਾਜ ਨੂੰ ਇਹ ਵੇਖਦਾ ਨਜ਼ਰੀਆ ਗੁਰੂ ਵਰਗਾ ਹੋਵੇ ਬਹੁਤ ਪੜ੍ਹੇ ਲਿਖੇ ਸੱਜਣ ਤੁਹਾਡੇ 'ਚ ਹਨ ਬੜੇ ਬੱਚੇ ਕਾਲਜਾਂ ਵਾਲੇ ਵੀਰ ਵੀ ਹੈ ਭੈਣਾਂ ਬਹੁਤ ਸਮਝ ਵਿੱਚ ਸਮਝਣ ਵਾਲੀਆਂ ਵਿੱਚ ਵਿੱਚ ਕਈਆਂ ਦੇ ਕਈ ਗੱਲਾਂ ਉੱਤੋਂ ਲੰਘਦੀਆਂ ਪਰ ਮੈਂ ਬੇਨਤੀ ਕਰਦਾ ਵੀ ਮੈਂ ਬਹੁਤ ਸਿੱਧੇ ਤੇ ਸਪਸ਼ਟ ਸ਼ਬਦਾਂ ਵਿੱਚ ਆਪਣੀ ਗੱਲ ਕਹਿਣ ਦਾ ਯਤਨ ਕਰਦਾ ਹੁੰਦਾ ਵੀ ਵੱਡੇ ਤੋਂ ਲੈ ਕੇ ਛੋਟੇ ਤੱਕ ਅਨਪੜ੍ਹ ਤੇ ਪੜ੍ਹੇ ਲਿਖੇ ਸਾਰਿਆਂ ਦੇ ਗੱਲ ਪਕੜ ਵਿੱਚ ਆਵੇ ਸਮਝ ਵਿੱਚ ਆਵੇ ਜਿੰਨੀ ਕੁ ਮੇਰੇ ਸਮਝ 'ਚ ਆਉਂਦੀ ਹੈ ਮੈਂ ਯਤਨ ਕਰਦਾ ਵੀ ਗੁਰਮਤ ਨੂੰ ਅਸੀਂ ਇੱਦਾਂ ਸਮਝੀਏ ਕਿਰਪਾ ਕਰਕੇ ਹਰ ਨੁਕਤੇ ਨੂੰ ਧਿਆਨ ਨਾਲ ਸਮਝਣ ਦੀ ਖੇਚਲ ਕਰੋ ਸਭ ਤੋਂ ਵੱਡੀ ਗੱਲ ਹੁੰਦੀ ਹੈ ਤੁਹਾਡਾ ਨਜ਼ਰੀਆ ਤੁਹਾਡਾ ਪੁਆਇੰਟ ਆਫ ਵਿਊ ਤੁਸੀਂ ਸਮਾਜ ਨੂੰ ਵੇਖਦੇ ਕਿੱਦਾਂ ਮਨੌਤ ਕਿੱਦਾਂ ਦੀ ਹੈ ਤੇਰੀ ਤੂੰ ਮੰਨਦਾ ਕਿੱਦਾਂ ਜਿਹੜਾ ਬੰਦਾ ਬਹੁਤ ਭੈੜੇ ਤਰੀਕੇ ਨਾਲ ਜਿਹਦੀ ਮਨੌਤ ਹੀ ਬਹੁਤ ਭੈੜੀ ਹੈ ਮਨੌਤ ਭੈੜੀ ਹੈ ਤੇ ਬੰਦਾ ਬੜਾ ਭੈੜਾ ਮਨੌਤ ਬਹੁਤ ਮਾੜੀ ਹੈ ਤੇ ਬੰਦਾ ਬਹੁਤ ਮਾੜਾ ਤੇ ਜਿਹਦੀ ਮਨੌਤ ਪੂਰੀ ਵਧੀਆ ਹੈ ਉਹ ਬੰਦਾ ਪੂਰਾ ਵਧੀਆ ਮੰਨਦਾ ਕਿਵੇਂ ਹੈ ਸੁਣੋ ਨਾ ਪਿਆਰਿਓ ਸਾਡੇ ਸਮਾਜ ਵਿੱਚ ਇਹ ਮਨੌਤ ਹੈ ਵੀ ਪੁੱਤ ਬੜਾ ਜ਼ਰੂਰੀ ਹੈ ਇਹ ਮਨੌਤ ਇੱਥੇ ਤੱਕ ਵੀ ਮਨੌਤ ਬਣੀ ਪਈ ਹੈ ਲੋਕਾਂ ਦੀ ਵੀ ਜੇ ਪੁੱਤ ਨਾ ਹੋਇਆ ਤੇ ਸਾਡੀ ਤੇ ਅੱਗੇ ਬੰਸੀ ਨਹੀਂ ਚੱਲਣੀ ਤੇ ਰਹਿੰਦੀ ਖੁੰਦੀ ਜਦੋਂ ਬਾਣੀ ਦੀ ਪੰਗਤੀ ਪੜ੍ਹਦੀ ਇੱਦਾਂ ਸਮਝਾ ਦਿੱਤਾ ਵੇਖੋ ਜੀ ਬਾਣੀ ਵੀ ਕਹਿੰਦੀ ਪੁੱਤੀ ਗੰਢ ਪਵੈ ਸੰਸਾਰ ਵੀ ਪੁੱਤਾਂ ਨਾਲ ਹੀ ਦੁਨੀਆਂ 'ਚ ਗੰਢ ਸੀਰ ਤੇ ਤਾਂ ਹੀ ਹੈ ਗਾਂ ਇੱਦਾਂ ਸਮਝਾ ਦਿੱਤਾ ਇੱਥੇ ਲਿਖਿਆ ਇੱਦਾਂ ਵੀ ਗੋਰੀ ਸੇਤੀ ਟੁੱਟੈ ਪਤਾਰ ਜੇ ਪਤੀ ਪਤਨੀ ਦੀ ਟੁੱਟੀ ਹੋਵੇ ਜੇ ਉਹਨਾਂ ਦੇ ਘਰੇ ਬੱਚਾ ਹੋ ਜੇ ਉਹਨਾਂ ਦੇ ਵਿੱਚ ਗੰਢ ਪੈ ਜਾਂਦੀ ਭਾਵ ਉਹ ਕਾਇਮ ਆਪਸੀ ਬੱਚੇ ਕਰਕੇ ਹੀ ਰਹਿ ਜਾਂਦੇ ਵੀ ਚੱਲ ਇਹਦੇ ਕਰਕੇ ਆਪਾਂ ਇਕੱਠੇ ਰਹਿ ਲਈਏ ਆਖੋ ਸਤਨਾਮ ਗੱਲ ਤੇ ਉਹਨਾਂ ਦੇ ਗੰਢ ਪੈਣ ਦੀ ਹੈ ਰਿਸ਼ਤੇ ਦੇ ਗੰਢ ਦੀ ਗੱਲ ਚੱਲ ਰਹੀ ਹੈ ਵੀ ਪਤੀ ਪਤਨੀ ਦੀ ਟੁੱਟੀ ਹੈ ਉਹਨਾਂ ਦੀ ਗੰਢ ਪੈਗੀ ਦੁਨੀਆ ਨਾਲ ਗੰਢ ਪੈਣ ਦੀ ਗੱਲ ਥੋੜ੍ਹੋ ਚੱਲਦੀ ਹੈ ਪਤੀ ਪਤਨੀ ਦੀ ਟੁੱਟੀ ਹੋਵੇ ਬੱਚਾ ਹੋ ਜਾਵੇ ਬੱਚੇ ਦੇ ਮੂੰਹ ਨੂੰ ਹੀ ਕਹਿੰਦੇ ਚੱਲ ਹੁਣ ਇਕੱਠੇ ਰਹੀਏ ਹੁਣ ਆਪਾਂ ਅੱਡ ਅੱਡ ਨਾ ਹੋਈਏ ਨਿਆਣੇ ਕਰਕੇ ਰਹੀ ਚੱਲੋ ਇਕੱਠੇ ਭਾਵ ਕੇ ਬੱਚੇ ਕਰਕੇ ਉਹਨਾਂ ਦੀ ਜੁੜੀ ਰਹਿੰਦੀ ਹੈ ਨਿਆਣਾ ਕਰਕੇ ਇਕੱਠੇ ਰਹੀ ਜਾਂਦੇ ਹੈ ਮੇਰੀ ਗੱਲ ਧਿਆਨ ਨਾਲ ਸੁਣਿਓ ਸਮਾਜ ਮੰਨਦਾ ਹੈ ਬਈ ਧੀਆਂ ਭਾਵੇਂ ਚਾਰ ਹੋ ਜਾਣ ਪੰਜ ਹੋ ਜਾਣ ਪਰ ਪੁੱਤ ਬੜਾ ਜ਼ਰੂਰੀ ਹੈ ਤੇ ਪੁਰਾਣੇ ਵੇਲਿਆਂ ਦੇ ਵਿੱਚ ਕਈਆਂ ਨੇ ਪੰਜ ਧੀਆਂ ਛੇ ਸੱਤ ਅੱਠ ਨੌਵੀਂ ਨੌਵਾਂ ਮੁੰਡਾ ਹੋਇਆ ਜਾ ਕੇ ਕਈਆਂ ਦੇ ਦਸਵਾਂ ਮੁੰਡਾ ਹੋਇਆ ਕਈਆਂ ਦੇ ਸੱਤਵਾਂ ਮੁੰਡਾ ਹੋਇਆ ਉਹਨਾਂ ਚਿਰ ਬੱਚੇ ਜਨਮ ਲੈਂਦੇ ਰਹੇ ਹਰ ਸਾਲ ਲੜਕੀ 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 ਕਈਆਂ ਨੇ ਬੱਚੀਆਂ ਨੂੰ ਜੰਮਦੀਆਂ ਨੂੰ ਮਾਰਤਾ ਹੁਣ ਟੈਸਟ ਕਰਾ ਲੈਂਦੇ ਐ ਪਹਿਲੀ ਲੜਕੀ ਚਲੋ ਪੈਦਾ ਕਰ ਲਓ ਦੂਜੀ ਲੜਕੀ ਮਾਰ ਦਿਓ ਤੀਜੀ ਲੜਕੀ ਮਾਰ ਦਿਓ ਹੁਣ ਇੱਦਾਂ ਚੱਲਣ ਲੱਗ ਪਿਆ ਇੱਕ ਇਹ ਮਨੌਤ ਹੈ ਧਿਆਨ ਨਾਲ ਸੁਣਿਓ ਇੱਕ ਇਹ ਮਨੌਤ ਹੈ ਪਰ ਇੱਕ ਮਨੌਤ ਇਹ ਹੈ ਵੀ ਧੀ ਹੋ ਗਈ ਪੁੱਤ ਹੋ ਗਿਆ ਫਰਕ ਹੀ ਕੋਈ ਨਹੀਂ ਜ਼ਮਾਨਾ ਬਦਲ ਗਿਆ ਧੀ ਪੁੱਤ ਵਿੱਚ ਕੀ ਫਰਕ ਹੈ ਭਾਈ ਆਪੋ ਆਪਣੇ ਕਰਮ ਖਾਣੇ ਹੁੰਦੇ ਆ ਕੋਈ ਫਰਕ ਨਹੀਂ ਹੁਣ ਦੱਸੋ ਵੀ ਮਨੌਤ ਕਿਹੜੀ ਵਧੀਆ ਭਲਾ ਜਿਹੜਾ ਧੀ ਪੁੱਤ ਵਿੱਚ ਕੋਈ ਫਰਕ ਨਹੀਂ ਸਮਝਦਾ ਇਹ ਮਨੌਤ ਬੜੀ ਕਮਾਲ ਦੀ ਜਿਹੜੀ ਇਸ ਮਨੌਤ ਨੂੰ ਜੇ ਆਪਾਂ ਜੇ ਪੰਜਾਬ ਦੀ ਮਨੌਤ ਨੂੰ ਲੈ ਕੇ ਚੱਲੀਏ ਵੀ ਪੰਜਾਬੀ ਐਂ ਮੰਨਦੇ ਨੇ ਵੀ ਪੁੱਤ ਜ਼ਰੂਰ ਚਾਹੀਦਾ ਤੇ ਗੋਰੇ ਸਾਡੇ ਕਹਿੰਦੇ ਵੇਖ ਕੇ ਹੱਸਣਗੇ ਨਹੀਂ ਕਹਿਣਗੇ ਪਾਗਲ ਹੋ ਯਾਰ ਤੁਸੀਂ ਅਸੀਂ ਤੇ ਨਹੀਂ ਐ ਮੰਨਦੇ, ਤੁਸੀਂ ਫਰਕ ਰੱਖਦੇ ਹੋ, ਅਸੀਂ ਤੇ ਫਰਕ ਨਹੀਂ ਰੱਖਦੇ। ਸਾਡੀ ਮਨੌਤ ਐਦਾਂ ਦੀ ਹੈ, ਪਰ ਕੀ ਗੁਰੂ ਗ੍ਰੰਥ ਸਾਹਿਬ ਦੀ ਮਨੌਤ ਵੀ ਇਹੋ ਹੀ ਹੈ? ਉਹਨਾਂ ਵਿੱਚ ਔਰਤ ਤੇ ਮਰਦ ਦਾ ਫਰਕ ਹੈ। ਹੁਣ ਆਪਾਂ ਕਹਿੰਦੇ ਹਾਂ ਤੂੰ ਕਿਵੇਂ ਬੋਲ ਲੇਂਗੀ ਭਾਈ, ਬੀਬੀ ਤੇ ਬੀਬੀ ਹੁੰਦੀ ਹੈ, ਤੂੰ ਪੈਰ ਦੀ ਜੁੱਤੀ ਹੁੰਦੀ ਹੈ। ਸਾਡੇ ਤੇ ਆਮ ਹੀ ਕਹਿਣਗੇ ਵੀ ਰੰਬਈ ਨੂੰ ਚੰਡ ਕੇ ਰੱਖੋ, ਬੀਬੀ ਨੂੰ ਚੰਡ ਕੇ ਰੱਖੋ, ਐਂ ਜੇ ਗੱਲਾਂ ਜੀ ਨਹੀਂ ਕਰਦੇ ਹੁੰਦੇ ਕਿ ਇਹ ਖਾਣ ਜੇ ਪਾਈ ਜਾਂਦੇ ਨੇ ਜਿਹੜੇ ਕਈ ਵੀ ਇਦਾਂ ਹੀ ਸੋਚਦਾ ਨਾ ਸਮਾਜ। ਪਰ ਸਾਡੀ ਮਨੌਤ ਹੈ ਇਹ, ਇਹ ਅਸੀਂ ਮੰਨਦੇ ਹਾਂ ਸਮਾਜ ਵਾਲੇ, ਪਰ ਕੀ ਗੁਰੂ ਗ੍ਰੰਥ ਸਾਹਿਬ ਵੀ ਫਰਕ ਰੱਖਦੇ ਵੀ ਔਰਤ ਵਿੱਚ ਤੇ ਮਰਦ ਵਿੱਚ ਫਰਕ ਹੈ ਕੋਈ? ਉਹ ਤੇ ਕਹਿੰਦੇ ਸੋ ਕਿਉਂ ਮੰਦਾ ਆਖੀਏ ਜਿਤ ਜੰਮੈ ਹੈ ਰਾਜ, ਉਹ ਤੇ ਮਾੜਾ ਕਿਉਂ ਕਹਿੰਦਾ? ਰਾਜਿਆਂ ਨੂੰ ਜਨਮ ਦੇਣ ਵਾਲੀ ਹੈ ਤੇ ਔਰਤ ਹੀ ਹੈ, ਗੁਰੂਆਂ ਪੀਰਾਂ ਨੂੰ ਜਨਮ ਦੇਣ ਵਾਲੀ ਔਰਤ ਹੈ। ਆਹ ਮਨੌਤ ਜੇ ਸਾਡੇ ਪੰਜਾਬ ਦੇ ਵਿੱਚ ਅਗਲਾ ਬੀਬੀਆਂ ਨੂੰ ਕੁੱਟ, ਘਰ ਵਾਲਿਆਂ ਨੂੰ ਕੁੱਟਦਿਆਂ ਨੂੰ ਵੇਖੇ, ਬੀਬੀ ਨੂੰ ਘਰੇ ਬਾਹਰ ਨਹੀਂ ਨਿਕਲਣ ਦੇਣਾ, ਤੈਂ ਫੋਨ ਨਹੀਂ ਰੱਖ ਸਕਦੀ, ਤੂੰ ਤੂੰ ਫੋਨ ਨਹੀਂ ਫੜ ਸਕਦੀ, ਤੈਂ ਗੱਲ ਨਹੀਂ ਕਰਨੀ ਕਿਸੇ ਨਾਲ, ਤੂੰ ਕਿਸੇ ਨਾਲ ਬੋਲਣਾ ਨਹੀਂ, ਐਦਾਂ ਵੇਖੇ, ਫਿਰ ਗੋਰੇ ਦੇਖਣਗੇ ਕਹਿਣਗੇ ਕਾਹਦੀਆਂ ਮਨੌਤਾਂ ਹੈ। ਪਰ ਜੇ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹ ਲੈਣ ਵੀ ਇਹ ਤੇ ਕਹਿੰਦੇ ਆ ਵੀ ਕੋਈ ਫਰਕ ਹੀ ਨਹੀਂ, ਫਿਰ ਕਹਿਣਗੇ ਆਹ ਮਨੌਤ ਤੇ ਬਹੁਤ ਕਮਾਲ ਦੀ, ਗੁਰਦੁਆਰੇ ਅੰਦਰ ਆਹ ਕਮਾਲ ਦੀਆਂ ਗੱਲਾਂ ਹੋ ਰਹੀਆਂ, ਆ ਜਿਹੜਾ ਘਰ ਨਾਲ ਵਾਲਾ ਗਵਾਂਢ ਵਾਲਾ ਇਹ ਕਿੱਦਾਂ ਦੀਆਂ ਗੱਲਾਂ ਕਰਦੇ, ਪਿੰਡ 'ਚ ਕਿਹੋ ਜਿਹੀਆਂ ਗੱਲਾਂ, ਗੁਰਦੁਆਰੇ 'ਚ ਕਿਹੋ ਜਿਹੀਆਂ ਮਨੌਤਾਂ, ਗੁਰਦੁਆਰੇ ਦੀ ਮਨੌਤ ਕਿੱਦਾਂ ਦੀ ਹੈ, ਪਿੰਡ 'ਚ ਮਨੌਤ ਕਿੱਦਾਂ ਦੀ ਹੈ? ਹੋ ਸਕਦਾ ਗੁਰਦੁਆਰੇ ਵਾਲਾ ਗ੍ਰੰਥੀ ਵੀ ਇੱਦਾਂ ਹੀ ਕਰਦਾ ਹੋਵੇ ਵੀ ਤੂੰ ਨਾ ਬੋਲ ਸਕਦੀ, ਚੁੱਪ ਕਰ ਜਾ, ਤੂੰ ਤੂੰ ਬੀਬੀ ਪਿਆਰ ਦੀ ਜੁੱਤੀ ਹੁੰਦੀ, ਹੋ ਸਕਦਾ ਇਦਾਂ ਦਾ ਹੋਵੇ। ਪਰ ਜਦੋਂ ਅਸੀਂ ਧਿਆਨ ਨਾਲ ਪਕੜਿਓ ਗੱਲ ਵੀਰੋ, ਜਦੋਂ ਅਸੀਂ ਆਹ ਮਨੌਤਾਂ ਗੁਰੂ ਗ੍ਰੰਥ ਸਾਹਿਬ ਦੀਆਂ, ਪਹਿਲਾਂ ਤੇ ਅਸੀਂ ਆਪ ਮੰਨਦੇ ਵੀ ਗੁਰੂ ਗ੍ਰੰਥ ਸਾਹਿਬ ਕਿੱਦਾਂ ਮੰਨਦੇ ਆ, ਇਹ ਮਨੌਤਾਂ ਸਾਡੀ ਜ਼ਿੰਦਗੀ ਦੀਆਂ ਮਨੌਤਾਂ ਬਣਦੀਆਂ, ਫਿਰ ਉਹ ਮਨੌਤ ਜਦੋਂ ਦੁਨੀਆ ਸਾਹਮਣੇ ਰੱਖਦੇ ਸਨ, ਵੇਖਿਓ ਗੁਰੂ ਗ੍ਰੰਥ ਸਾਹਿਬ ਦੀ ਸਮਝ ਨੂੰ ਆਪਣੀ ਸਮਝ ਬਣਾਉਂਦੇ, ਫਿਰ ਸਾਡੀ ਸਮਝ ਨੂੰ ਜਦੋਂ ਸਮਾਜ ਦੇ ਸਾਹਮਣੇ ਰੱਖਦੇ, ਮੂੰਹ ਅੱਡੇ ਰਹਿ ਜਾਂਦੇ ਲੋਕਾਂ ਦੇ ਵੀ ਐ ਸਮਝਦੇ ਨੇ ਇਹ ਬੰਦੇ। ਪ੍ਰੋਬਲਮ ਇਹ ਹੈ ਕਿ ਸਾਡੀ ਸਮਝ ਦੇ ਉੱਤੇ ਤੇ ਬੜੇ ਸਵਾਲ ਉੱਠਦੇ ਹੈ, ਅਸੀਂ ਤੇ ਬੇਸਮਝ ਹਾਂ। ਗੁਰਮਤ ਦੀ ਸਮਝ ਸਾਡੀ ਸਮਝ ਬਣਦੀ, ਜਿਵੇਂ ਗੁਰੂ ਗ੍ਰੰਥ ਸਾਹਿਬ ਵੇਖਦੇ ਹੈ, ਗੁਰਬਾਣੀ ਦੇ ਵਿੱਚ ਵੇਖਿਆ ਜਾਂਦਾ ਹੈ, ਉਦਾਂ ਕਿਤੇ ਸਾਡਾ ਨਜ਼ਰੀਆ ਘੜਿਆ ਜਾਂਦਾ, ਸਾਡਾ ਪੁਆਇੰਟ ਆਫ ਵਿਊ ਬਣਦਾ। ਜਿਵੇਂ ਗੁਰੂ ਗ੍ਰੰਥ ਸਾਹਿਬ ਸਮਾਜ ਨੂੰ ਵੇਖਦੇ ਹੈ, ਉਦਾਂ ਅਸੀਂ ਸਮਾਜ ਨੂੰ ਵੇਖਦੇ, ਫਿਰ ਗੱਲ ਬਣਦੀ। ਤਾਂ ਕਰਕੇ ਹੁਣ ਆਪਾਂ ਇੱਕ ਸ਼ਬਦ ਪੜ੍ਹਿਆ ਸਭ ਤੋਂ ਪਹਿਲਾਂ, ਜੋਗੀ ਅੰਦਰ ਜੋਗੀਆ ਤੂੰ ਭੋਗੀ ਅੰਦਰ ਭੋਗੀਆ, ਤੇਰਾ ਅੰਤ ਨਾ ਪਾਇਆ ਸੁਰਗ ਮੱਛ ਪਿਆਲ ਜੀਆ, ਹੋ ਵਾਰੀ ਹੋ ਵਾਰਨਾ ਕੁਰਬਾਨ ਤੇਰੇ ਨਾਮ ਨੂੰ, ਮੈਂ ਕੁਰਬਾਨ ਜਾਵਾਂ ਤੇਰੇ ਨਾਮ ਤੋਂ, ਨਾਮ ਤੋਂ, ਨਾਮ ਮਤਲਬ ਹੋਂਦ, ਇੱਕ ਨਿਜਮ, ਇੱਕ ਨਿਜਮ ਨੇ ਸਾਰਾ ਕੁਝ ਬਣਾਇਆ। ਮੇਰੀ ਗੱਲ ਧਿਆਨ ਨਾਲ ਸੁਣਿਓ, ਇੱਥੇ ਪੰਜ ਤੱਤ ਨੇ, ਪੰਜੇ ਤੱਤ ਇਕੱਠੇ ਆ। ਇੱਥੇ ਧੁੱਪ ਦੇ ਵਿੱਚ ਤੁਸੀਂ ਇੱਕ ਬਾਲਟੀ ਭਰ ਕੇ ਪਾਣੀ ਦੀ ਧਰ ਦਿਓ, ਨਿਯਮ ਬਣਿਆ ਹੋਇਆ ਇੱਥੇ, ਲੋ ਇੱਕ ਵਿਧਾਨ, ਇੱਕ ਨੇਮ, ਇੱਕ ਨਿਯਮ ਬਣਿਆ ਹੋਇਆ ਇੱਥੇ, ਬਾਲਟੀ ਪਾਣੀ ਦੀ ਭਰ ਕੇ ਰੱਖ ਦਿਓ। ਦੱਸੋ ਭਾਈ, 15 ਕੁ ਦਿਨਾਂ ਬਾਅਦ ਉਹ ਪਾਣੀ ਦੇ ਵਿੱਚ ਬੈਕਟੀਰੀਆ ਪੈਦਾ ਹੋਊ ਕਿ ਨਹੀਂ ਹੋਊ? ਆਪਣੇ ਆਪ ਨਿਯਮ ਬਣਿਆ ਹੋਇਆ, ਆਪੇ ਹੀ ਬੈਕਟੀਰੀਆ ਪੈਦਾ ਹੋ ਗਿਆ, ਉਦੋਂ ਬਾਅਦ ਆਪਣੇ ਆਪ ਹੀ ਉਹ ਬੈਕਟੀਰੀਆ ਤੋਂ ਨਿੱਕੀਆਂ ਨਿੱਕੀਆਂ ਸੁੰਡੀਆਂ ਜਿਹੀਆਂ ਜੀਵ ਪੈਦਾ ਹੋ ਗਿਆ, ਜੀਵ ਪੈਦਾ ਹੋ ਗਿਆ, ਉਦੋਂ ਬਾਅਦ ਆਪਣੇ ਆਪ ਹੀ ਉਹਦੇ 'ਚ ਨਰ ਤੇ ਮਾਦਾ ਪੈਦਾ ਹੋ ਗਏ। ਤੇ ਕਮਾਲ ਦੀ ਗੱਲ ਇਹ ਹੋਊਗੀ, ਅਗਲੇ ਮਹੀਨੇ ਦੋ ਮਹੀਨਿਆਂ ਬਾਅਦ ਉਹ ਆਪਸੀ ਸੰਬੰਧ ਬਣਾਉਣਗੇ, ਉਹਨਾਂ ਤੋਂ ਬੱਚੇ ਪੈਦਾ ਹੋਣ ਲੱਗ ਜਾਣਗੇ, ਆਪੇ ਹੀ ਪੈਦਾ ਹੋਣ ਲੱਗ ਗਏ ਨਾ ਵੇਖੋ। ਪਰ ਆਪਾਂ ਪਾਣੀ ਰੱਖਤਾ ਸੀ ਇੱਥੇ, ਨਿਯਮ ਬਣਿਆ ਹੋਇਆ, ਨਿਯਮ ਹੈ ਜਿਹੜਾ, ਨੇਮ ਹੈ ਜਿਹੜਾ, ਵਿਧਾਨ ਹੈ ਜਿਹੜਾ, ਕਾਨੂੰਨ ਹੈ ਜਿਹੜਾ, ਉਹ ਜਿਹੜਾ ਕਾਨੂੰਨ ਹੈ ਉਹ ਸਾਰੇ ਪਾਸੇ ਚੱਲ ਰਿਹਾ ਤੇ ਸੰਸਾਰ ਪੈਦਾ ਹੋ ਰਿਹਾ, ਖਤਮ ਹੋ ਰਿਹਾ। ਪਰ ਇੱਥੇ ਹੋਂਦ ਕਿਹਦੀ ਹੈ? ਨਿਯਮ ਦੀ, ਇੱਕ ਕਾਨੂੰਨ ਹੈ ਗੱਲ ਬਹੁਤ ਵਾਰ ਕੀਤੀ ਹੈ ਪਰ ਮੈਂ ਹਰ ਇਲਾਕੇ ਵਿੱਚ ਕਰਨੀ ਹੈ। ਮੈਂ ਇਹ ਮੰਨਦਾ ਵੀ ਗੁਰੂ ਗ੍ਰੰਥ ਸਾਹਿਬ ਪੁਜਾਰੀ ਵਾਲੇ ਰੱਬ ਨੂੰ ਨਹੀਂ ਮੰਨਦੇ। ਜਿਹੜਾ ਰੱਬ ਕਿਤੇ ਤਾਂ ਬੈਠਾ, ਜਿਹੜਾ ਰੱਬ ਸਾਡੀਆਂ ਸੁਣਦਾ ਹੈ ਉਹ ਰੱਬ ਨਹੀਂ ਹੈ। ਇਸ ਸਟੇਟਮੈਂਟ ਨੂੰ ਮੈਂ ਬਹੁਤ ਠੋਕ ਵਜਾ ਕੇ ਆਪਣੀਆਂ ਸਟੇਜਾਂ ਤੇ ਕਿਹਾ ਤੇ ਚੰਗੀ ਤਰ੍ਹਾਂ ਕਹਿਣਾ ਤੇ ਤੁਸੀਂ ਖੁਦ ਸਮਝ ਕੇ ਵੇਖੋ ਵੀ ਸਾਡੇ ਅੰਦਰ ਕਿੱਡਾ ਵੱਡਾ ਭੁਲੇਖਾ ਪਾਇਆ ਗਿਆ। ਕੈਸੀ ਇਹ ਸਾਡੇ ਅੰਦਰ ਦੁਬਧਾ ਕ੍ਰੀਏਟ ਕੀਤੀ ਗਈ ਹੈ, ਕਿੱਡਾ ਵੱਡਾ ਭੁਲੇਖਾ ਪਾਇਆ ਤੇ ਇਹਦਾ ਨੁਕਸਾਨ ਕੀ ਹੋਇਆ, ਆਪਾਂ ਉਹ ਸਮਝਣ ਦੀ ਕੋਸ਼ਿਸ਼ ਕਰੀਏ। ਧਿਆਨ ਨਾਲ ਸੁਣੋ, ਇੱਕ ਨਿਯਮ ਹੈ, ਇੱਕ ਨੇਮ ਹੈ। ਹੁਣ ਵੇਖੋ ਗੱਲ ਆਪਾਂ ਕੀਤੀ ਬਾਹਰ ਪਾਣੀ ਬੰਨ ਦੇ, ਪਾਣੀ ਰੱਖ ਦਿਓ ਚਬੱਚਾ ਪਾਣੀ ਦੇ ਵਿੱਚ, ਜਿੱਥੇ ਪਾਣੀ ਤੁਸੀਂ ਆ ਖੇਤਾਂ ਨੂੰ ਪਾਣੀ ਲਾਉਂਦੇ ਹੋ। ਭਾਈ ਕਈ ਵਾਰੀ ਮੋਟਰ ਆਪਾਂ ਪਾਣੀ ਚਬੱਚੇ 'ਚ ਛੱਡ ਆਉਂਦੇ ਹਾਂ ਨਾ, ਪਾਣੀ ਮੋਟਰਾਂ 'ਤੇ ਜਦੋਂ ਲਾਉਂਦੇ ਹਾਂ ਤੇ 10-15 ਦਿਨਾਂ ਬਾਅਦ ਉਸ ਪਾਣੀ ਦੇ ਵਿੱਚ ਕੀੜੇ ਪੈਦਾ ਹੋ ਜਾਂਦੇ ਨੇ, ਆਪਣੇ ਆਪ ਪੈਦਾ ਹੋ ਜਾਂਦੇ ਬੈਕਟੀਰੀਆ ਫਿਰ ਕੀੜੇ। ਏਦਾਂ ਇੱਕ ਨਿਯਮ ਹੈ, ਏਦਾਂ ਸਿਸਟਮ ਬਣ ਰਿਹਾ। ਇਸੇ ਤਰ੍ਹਾਂ ਸਿਰ ਨੂੰ ਬੰਨੀ ਰੱਖਿਓ, ਬੰਨੀ ਰੱਖਿਓ, ਬੰਨੀ ਰੱਖਿਓ, 15-20 ਦਿਨ, ਮਹੀਨਾ, 2 ਮਹੀਨੇ ਪਸੀਨਾ ਆਊ ਸਿਰ ਨੂੰ ਤੇ ਸਿਰ ਦੇ ਵਿੱਚ ਵੀ ਬੈਕਟੀਰੀਆ ਪੈਦਾ ਹੋਣਗੇ ਤੇ ਬੈਕਟੀਰੀਆ ਪੈਦਾ ਹੋਣ ਤੋਂ ਬਾਅਦ ਕੀ ਹੋਊ, ਫਿਰ ਨਿੱਕੇ ਨਿੱਕੇ ਜੀਵ ਪੈਦਾ ਹੋ ਜਾਣਗੇ, ਆਪੇ ਹੀ ਤੱਖਾਂ ਜੀਆਂ ਬਣ ਜਾਣਗੀਆਂ, ਲੀਖਾਂ ਜੀਆਂ ਬਣ ਜਾਣਗੀਆਂ, ਜੂਆਂ ਬਣ ਜਾਣਗੀਆਂ। ਹੁਣ ਬਾਹਰੋਂ ਪਾਈਆਂ ਸੀ ਕਿਸੇ ਨੇ, ਆਪੇ ਪੈਦਾ ਹੋ ਜਾਂਦੀਆਂ। ਅੱਗੇ ਫਿਰ ਉਹ ਅਗਾਂਹ ਨਰ ਤੇ ਮਾਦਾ ਪੈਦਾ ਹੋ ਜਾਣਗੇ, ਉਹਨਾਂ 'ਚ ਆਪੇ ਬੱਚੇ ਪੈਦਾ ਕਰਨ ਲੱਗ ਜਾਣਗੇ। ਨਿਯਮ ਬਣਿਆ ਹੋਇਆ। ਇਸੇ ਤਰ੍ਹਾਂ ਬੱਚਾ ਪੈਦਾ ਕਰਨਾ ਉਹ ਇੱਕ ਨਿਯਮ ਹੈ, ਉਹ ਨਿਯਮ ਨੂੰ ਸਮਝਣਾ ਹੁੰਦਾ ਹੈ, ਉਹ ਕੁਦਰਤ ਦੇ ਵਿੱਚ ਸਮਾਇਆ ਹੋਇਆ। ਹੁਣ ਆਪਣੇ ਬਾਬਾ ਜੀ ਕਹਿੰਦੇ ਆ, ਗੁਰੂ ਨਾਨਕ ਪਾਤਸ਼ਾਹ ਕਹਿੰਦੇ ਆ, ਹੋ ਵਾਰੀ ਹੋ ਵਾਰਨ ਹੈ ਕੁਰਬਾਨ ਤੇਰੇ ਨਾਮ ਨੂੰ, ਤੇਰੇ ਨੇਮ ਤੋਂ, ਤੇਰੇ ਨਿਯਮ ਤੋਂ, ਤੇਰੀ ਹੋਂਦ ਤੋਂ ਕੁਰਬਾਨ, ਸਾਰੇ ਪਾਸੇ ਤੇਰੀ ਹੋਂਦ ਹੈ, ਤੂੰ ਕੁਦਰਤ ਦੇ ਵਿੱਚ ਵਸਿਆ ਹੋਇਆ, ਬਲਿਹਾਰੀ ਕੁਦਰਤ ਵਸਿਆ, ਉਹ ਹੋਂਦ ਹੈ, ਇੱਕ ਐਨਰਜੀ ਹੈ, ਆਪਣੇ ਆਪ ਉਹ ਅੱਗੇ ਸਾਰਾ ਕੁਝ ਪੈਦਾ ਕਰ ਰਹੀ ਹੈ। ਇਹਨੂੰ ਕਹਿੰਦੇ ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਸਾਰਾ ਕੁਝ ਇਸੇ ਦੇ ਸਹਾਰੇ ਹੈ, ਇਸੇ ਨੇ ਬਣਾਇਆ ਸਾਰਾ ਕੁਝ, ਉਹ ਨਿਯਮ ਤੋਂ ਚੱਲ ਰਿਹਾ ਨਿਯਮ। ਫਿਰ ਬੇਨਤੀ ਕਰਦਾ, ਜੇਤਾ ਕੀਤਾ ਦਿੱਤਾ ਨਾਉ, ਵਿਣ ਨਾਵੈ ਨਾਹੀ ਕੋ ਥਾਉ, ਉਹਦੇ ਨਿਯਮ ਬਿਨਾਂ ਕੋਈ ਥਾਂ ਨਹੀਂ। ਹਰੇਕ ਸੈੱਲ ਦੇ ਵਿੱਚ ਉਹ ਨਿਯਮ ਕੰਮ ਕਰਦਾ ਹੈ, ਸਾਡੀ ਬਾਡੀ ਦੇ ਵਿੱਚ ਕੰਮ ਕਰ ਰਿਹਾ। ਭਾਈ ਆਪਣੇ ਆਪ ਹੀ ਨਿਯਮ ਹੈ, ਆਪਾਂ ਤੇ ਖਾਣਾ ਖਾਂਦੇ ਹਾਂ, ਉਦੋਂ ਬਾਅਦ ਫਿਰ ਅੰਦਰ ਗਿਆ ਆਪੇ ਰਸ ਬਣਦਾ ਹੈ, ਆਪੇ ਪਚਦਾ ਹੈ, ਆਪੇ ਬਲੱਡ ਬਣਦਾ ਹੈ, ਆਪੇ ਜਾਨ ਬਣ ਜਾਂਦਾ, ਤਾਕਤ ਬਣਦਾ ਹੈ, ਸਾਰਾ ਕੁਝ ਆਪਣੇ ਆਪ ਬਣਦਾ ਹੈ, ਕਿਉਂਕਿ ਇਹ ਇੱਕ ਨਿਯਮ ਹੈ ਜਿਹੜਾ ਮੇਰੇ ਵਿੱਚ ਵੀ ਚੱਲ ਰਿਹਾ ਹੈ, ਤੇਰੇ ਵਿੱਚ ਵੀ ਚੱਲ ਰਿਹਾ ਹੈ। ਇਸੇ ਨੂੰ ਗੁਰਬਾਣੀ ਰੱਬ ਕਹਿੰਦੀ ਹੈ, ਪਰਮਾਤਮਾ ਯੂਨੀਵਰਸਲ ਐਨਰਜੀ। ਇਸ ਰੱਬ ਤੋਂ ਦੁਨੀਆ ਦੀ ਕੋਈ ਤਾਕਤ ਮੁਨਕਰ ਨਹੀਂ ਹੋ ਸਕਦੀ, ਇਸ ਰੱਬ ਤੋਂ ਕੋਈ ਸਾਇੰਟਿਸਟ ਨਹੀਂ ਮੁਨਕਰ ਹੋ ਸਕਦਾ ਕਿ ਯੂਨੀਵਰਸਲ ਐਨਰਜੀ ਹੈ, ਸਾਰੇ ਪਾਸੇ ਇੱਕ ਐਨਰਜੀ ਹੈ, ਉਹਦੇ ਵਿੱਚ ਉਹਦਾ ਇੱਕ ਮੈਂ ਹਿੱਸਾ ਹਾਂ, ਉਹਦਾ ਮੈਂ ਇੱਕ ਪਾਰਟ ਹਾਂ। ਹੁਣ ਪ੍ਰੋਬਲਮ ਇਹ ਪਈ ਹੈ ਕਿ ਰੱਬ ਦੇ ਕਨਸੈਪਟ ਨੇ ਲੋਕਾਂ ਨੂੰ ਨਿਕੰਮਾ ਕਰਤਾ, ਲੋਕਾਂ ਨੂੰ ਰੱਬ ਦੇ ਧੰਦੇ ਨੇ ਵਿਹਲੜ ਕਰਤਾ। ਜਦੋਂ ਇਹ ਦੱਸਿਆ ਵੀ ਬਾਹਰ ਇੱਕ ਸ਼ਕਤੀ ਹੈ, ਇੱਕ ਰੱਬ ਹੈ, ਇੱਕ ਪਰਮਾਤਮਾ ਹੈ, ਉਹ ਸਾਰਾ ਕੁਝ ਚਲਾ ਰਿਹਾ, ਉਹ ਵੇਖਦਾ ਹੈ, ਧਿਆਨ ਨਾਲ ਸੁਣਿਓ। ਫਿਰ ਦਿਮਾਗ ਵਿੱਚ ਇਹ ਗੱਲਾਂ ਆਈਆਂ ਸਾਡੇ ਸਾਰਿਆਂ ਦੇ ਵੀ ਉਹਨੂੰ ਖੁਸ਼ ਕਿੱਦਾਂ ਕਰਨਾ। ਫਿਰ ਉਸ ਰੱਬ ਦੇ, ਉਸ ਪਰਮਾਤਮਾ ਦੇ ਇੱਥੇ ਪੀਏ ਬਣ ਕੇ ਬਹਿ ਗਏ, ਕੋਈ ਮੰਦਿਰ 'ਚ ਬਹਿ ਗਿਆ, ਕੋਈ ਮਸਜਿਦ 'ਚ ਬਹਿ ਗਿਆ, ਕੋਈ ਮੱਕੇ ਬਹਿ ਗਿਆ, ਕੋਈ ਗੁਰਦੁਆਰੇ ਬਹਿ ਗਿਆ, ਵੀ ਅਸੀਂ ਦੱਸਾਂਗੇ ਉਹ ਰੱਬ ਖੁਸ਼ ਕਿੱਦਾਂ ਹੁੰਦਾ। ਮੈਂ ਫਿਰ ਅਰਜ਼ ਕਰਦਾ, ਇੱਕ ਰੱਬ ਤੇ ਉਹ ਹੈ ਜਿਹੜਾ ਕੁਦਰਤ ਦੇ ਵਿੱਚ ਵਸਿਆ ਹੋਇਆ, ਉਹ ਨਿਯਮ ਦੇ ਰੂਪ ਵਿੱਚ ਹੈ, ਹੋਂਦ ਦੇ ਰੂਪ ਵਿੱਚ ਹੈ, ਇੱਕ ਐਨਰਜੀ ਹੈ। ਪਰ ਇੱਕ ਰੱਬ ਉਹ ਹੈ ਜਿਹੜੇ ਸੁਪਨੇ ਵਾਂਗੂ ਦਿਮਾਗ ਦੀ ਕਾਢ ਹੈ, ਬੰਦੇ ਦੇ ਦਿਮਾਗ ਦੀ ਕਾਢ ਹੈ ਨਹੀਂ। ਉਹ ਰੱਬ ਕਿਹੜਾ ਜਿਹਨੂੰ ਏਦਾਂ ਪੈਦਾ ਕੀਤਾ ਹੋਇਆ ਵੀ ਇੱਕ ਪਰਮਾਤਮਾ ਹੈ, ਉਹ ਏਦਾਂ ਕਰਦਾ ਹੈ, ਉਹ ਚਾਹੇ ਤੇ ਐਂ ਕਰ ਸਕਦਾ ਹੈ, ਉਹ ਚਾਹੇ ਤੇ ਐਂ ਕਰ ਸਕਦਾ ਹੈ। ਪਰਮਾਤਮਾ ਇੱਕ ਦਿਮਾਗ ਦੀ ਕਾਢ ਹੈ, ਪਰ ਇੱਕ ਰੱਬ ਉਹ ਹੈ ਜਿਹਨੂੰ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਇੱਕ ਓਅੰਕਾਰ, ਇੱਕ ਦਾ ਸਾਰੇ ਪਾਸੇ ਪਸਾਰਾ, ਪਰਮਾਤਮਾ ਦਾ ਸਾਰੇ ਪਾਸੇ ਪਸਾਰਾ। ਗੁਰੂ ਗ੍ਰੰਥ ਜਦੋਂ ਗੁਰੂ ਸਤਿਗੁਰੂ ਆਏ ਹੈ, ਉਹਨਾਂ ਨੇ ਵੇਖਿਆ ਵੀ ਲੋਕੀ ਤੇ ਵਿਹਲੜ ਹੋਈ ਜਾਂਦੇ ਆ, ਲੋਕੀ ਤੇ ਨਿਕੰਮੇ ਬਣੇ ਪਏ ਆ, ਕਹਿੰਦੇ ਰੱਬ ਕਰੂ ਰੱਬ ਕਰੂ, ਸਾਰਾ ਬੇੜਾ ਬੈਠੀ ਜਾਂਦਾ, ਸਾਰਾ ਕੰਮ ਕੋਈ ਕਰਦਾ ਨਹੀਂ, ਡੱਕਾ ਤੋੜ ਕੇ ਦੂਰਾ ਨਹੀਂ ਕਰਦੇ, ਕਹੀ ਕੀ ਜਾਂਦੇ ਆ, ਰੱਬ ਆਪੇ ਕਰੂ, ਰੱਬ ਤੇ ਛੱਡਤਾ, ਰੱਬ ਤੇ ਛੱਡ ਕੇ ਆਪ ਬਣ ਗਏ ਨਿਕੰਮੇ। ਪਰ ਜਦੋਂ ਗੁਰੂ ਸਾਹਿਬ ਆਏ ਕਹਿੰਦੇ ਰੱਬ ਨੂੰ ਮੰਨੋ ਭਾਈ, ਰੱਬ ਨੂੰ ਮੰਨੋ, ਰੱਬ ਹੈ ਬਹੁਤ ਵੱਡਾ ਹੈ, ਬਹੁਤ ਕਮਾਲ ਦਾ ਹੈ। ਕਹਿੰਦੇ ਮਹਾਰਾਜ ਕਿੱਥੇ ਰਹਿੰਦਾ ਹੈ? ਕਹਿੰਦੇ ਬਲਿਹਾਰੀ ਕੁਦਰਤ ਵਸਿਆ, ਉਹ ਕੁਦਰਤ ਚ ਵਸਿਆ। ਜਦੋਂ ਕਿਹਾ ਕੁਦਰਤ ਵਿੱਚ ਵਸਿਆ ਹੈ, ਤੇ ਤੁਸੀਂ ਦੱਸੋ ਫਿਰ ਕੁਦਰਤ ਜਿਹੜਾ ਬੰਦਾ ਸਾਹਮਣੇ ਖੜਾ ਹੋਊ ਬਾਬੇ ਨਾਨਕ ਦੇ, ਜਦੋਂ ਗੁਰੂ ਜੀ ਕਹਿੰਦੇ ਹੋਣਗੇ ਬਲਿਹਾਰੀ ਕੁਦਰਤ ਵਸਿਆ, ਤੇ ਜਿਹੜਾ ਸਾਹਮਣੇ ਖੜਾ ਉਹ ਵੀ ਕੁਦਰਤ ਚ ਆਉਂਦਾ ਕਿ ਨਹੀਂ ਆਉਂਦਾ? ਆਉਂਦਾ ਹੈ। ਹੁਣ ਤੁਸੀਂ ਆਪਾਂ ਦੱਸੋ ਵੀ ਕੁਦਰਤ ਚ ਰੱਬ ਹੈ ਤੇ ਆਪਾਂ ਕੀ ਆ? ਕੁਦਰਤ ਦਾ ਹਿੱਸਾ ਆ, ਰੱਬ ਕਿੱਥੇ ਹੈ ਸਾਡੇ ਵਿੱਚ? ਰੱਬ ਕਿੱਥੇ ਹੈ ਭਲਾ ਸਾਡੇ ਵਿੱਚ? ਬਾਕੀ ਕਹਿੰਦੇ ਰੱਬ ਅਲੱਗ ਹੈ, ਗੁਰੂ ਗ੍ਰੰਥ ਸਾਹਿਬ ਨਹੀਂ ਮੰਨਦੇ, ਉਹ ਕਹਿੰਦੇ ਇੱਕ ਓਅੰਕਾਰ ਹੈ, ਇੱਕ ਦਾ ਪਸਾਰਾ ਹੈ, ਉਹ ਇੱਕ ਵਿੱਚ ਤੂੰ ਵੀ ਆਉਣਾ। ਦੇਖੋ ਇੱਕ ਫੈਲਿਆ ਹੋਇਆ, ਇੱਕ ਹੀ ਹੈ ਜਿਹੜਾ ਫੈਲਿਆ ਹੋਇਆ, ਯੂਨੀਵਰਸਲ ਐਨਰਜੀ, ਇੱਕ ਐਨਰਜੀ ਹੈ ਸਾਰੇ ਪਾਸੇ, ਇੱਕ ਹੈ। ਪ੍ਰੋਬਲਮ ਉਦੋਂ ਪੈਂਦੀ ਹੈ ਜਦੋਂ ਐਂ ਕਹਿੰਦੇ ਹੋ ਵੀ ਇੱਕ ਰੱਬ ਹੈ, ਫਿਰ ਕੀ ਹੋ ਗਿਆ ਵੀ ਮੈਂ ਕਿਤੇ ਅਲੱਗ ਹਾਂ ਪਰ ਇੱਕ ਰੱਬ ਹੈ ਕਿਤੇ ਅਲੱਗ। ਐ ਨਹੀਂ, ਐ ਸਮਝੋ ਵੀ ਇੱਕ ਦਾ ਹੀ ਪਸਾਰਾ ਹੈ, ਇੱਕ ਇੱਕ ਦਾ ਖਲਾ ਹੈ, ਇੱਕ ਦਾ ਫੈਲਾ ਹੈ, ਇੱਕ ਓਅੰਕਾਰ ਹੈ, ਉਹਦਾ ਮੈਂ ਰੂਪ ਹਾਂ, ਉਹਦਾ ਹੀ ਮੈਂ ਹਿੱਸਾ ਹਾਂ। ਉਹ ਇੱਕ ਓਅੰਕਾਰ ਜਦੋਂ ਗੁਰੂ ਗ੍ਰੰਥ ਸਾਹਿਬ ਇੱਕ ਓਅੰਕਾਰ ਕਹਿੰਦੇ ਹੈ ਵੀ ਇੱਕ ਓਅੰਕਾਰ, ਇਹਦਾ ਮਤਲਬ ਤੇਰੇ ਵਿੱਚ ਵੀ ਉਹੀ ਹੈ, ਤੂੰ ਖੁਦ ਉਸ ਇੱਕ ਓਅੰਕਾਰ ਦਾ ਹਿੱਸਾ ਹੈ, ਇੱਕ ਓਅੰਕਾਰ ਦਾ ਪਾਠ ਹੈ। ਗੁਰਬਾਣੀ ਕੁਦਰਤ ਵਿੱਚ ਰੱਬ ਕਹਿ ਕੇ ਸਿੱਧਾ ਸਿੱਧਾ ਤੈਨੂੰ ਕਹਿੰਦੀ ਹੈ ਤੇਰੇ ਵਿੱਚ ਰੱਬ, ਕੁਦਰਤ ਚ ਰੱਬ ਹੈ, ਤੂੰ ਕੁਦਰਤ ਵਿੱਚ ਹੀ ਹੈ, ਤੂੰ ਕੁਦਰਤ ਦਾ ਹੀ ਹਿੱਸਾ। ਤੇ ਹੁਣ ਮੈਨੂੰ ਗੱਲ ਧਿਆਨ ਨਾਲ ਸੁਣਿਓ, ਰੱਬ ਨਾਲ ਜੁੜੋ, ਰੱਬ ਕਿੱਥੇ ਹੈ? ਬੰਦੇ ਦੇ ਵਿੱਚ। ਕਿਹਦੇ ਨਾਲ ਜੁੜੋ? ਆਪਣੇ ਆਪ ਨਾਲ। ਰੱਬ ਲੱਭੋ, ਕਿਹਨੂੰ ਲੱਭੋ ਫਿਰ ਬੋਲੋ ਬਈ? ਆਪਣੇ ਆਪ ਨੂੰ ਰੱਬ ਕਰੂ, ਰੱਬ ਕਰੂ, ਫਿਰ ਇਹਦਾ ਮਤਲਬ ਕੀ ਬਣਿਆ ਵੀ ਕੌਣ ਕਰੂ? ਆਪਾਂ ਕਰਾਂਗੇ, ਰੱਬ ਨੇ ਕਰਨਾ, ਮਤਲਬ ਆਪਾਂ ਨੇ ਕਰਨਾ। ਗੁਰੂ ਗ੍ਰੰਥ ਸਾਹਿਬ ਸਾਨੂੰ ਕਿੰਨੀ ਤਾਕਤ ਦਿੰਦੇ ਆ ਵੀ ਤੂੰ, ਤੁਹਾਡੇ ਚ ਪਰਮਾਤਮਾ ਹੈ, ਤੁਸੀਂ ਕਰਨਾ, ਰੱਬ ਤੁਹਾਡੇ ਵਿੱਚ। ਜਦੋਂ ਕੁਦਰਤ ਵਿੱਚ ਰੱਬ ਕਹੋਗੇ ਤੇ ਰੱਬ ਤੇਰੇ ਵਿੱਚ ਹੈ, ਤੇ ਦੱਸੋ ਪਿਆਰਿਓ ਸਾਰੇ ਕੰਮ ਕਰਨੇ ਆਪ ਹੀ ਪੈਂਦੇ ਹੈ, ਜਿੰਨੇ ਵੀ ਕੰਮ ਹੈ ਕਰਨੇ ਤੇ ਆਪ ਨੂੰ ਹੀ ਪੈਣਗੇ, ਰੱਬ ਨੇ ਕਰਨੇ ਨੇ। ਏਦਾਂ ਕਹਿ ਕੇ ਸਰਜੂ ਕਿਤੇ? ਤੂੰ ਐਂ ਕਰਕੇ ਵੀ ਹੁਣ ਮੰਨ ਲਓ ਰੱਬ ਹੀ ਪਾਲੀ ਜਾਂਦਾ ਭਾਈ ਮੱਝਾਂ ਨੂੰ, ਐਂ ਕਹਿ ਲਓ ਵੀ ਰੱਬ ਹੀ ਪਾਲੀ ਜਾਂਦਾ ਐਂ। ਹੁਣ ਰੱਬ ਕਿੱਥੇ ਹੈ? ਤੇਰੇ ਵਿੱਚ ਹੈ, ਤੇ ਤੂੰ ਪਾਲਦਾ ਰੱਬ ਹੀ ਪਾਲਦਾ, ਪਰ ਪਾਲਣੀਆਂ ਵੀ ਤੈਨੂੰ ਹੀ ਪੈਣਗੀਆਂ, ਸਾਂਭਣੀਆਂ ਵੀ ਤੈਨੂੰ ਪੈਣਗੀਆਂ, ਰੱਬ ਹੀ ਨਿਆਣੇ ਸਾਂਭੀ ਜਾਂਦਾ, ਉਹ ਤੈਨੂੰ ਸਾਂਭਣੇ ਪੈਣਗੇ, ਪਰਮਾਤਮਾ ਤੇਰੇ ਵਿੱਚ ਹੈ। ਹੁਣ ਅਸੀਂ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕਰਨ ਆਏ, ਆਪਾਂ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕਰਦੇ ਹਾਂ, ਸੱਚੇ ਪਾਤਸ਼ਾਹ ਮੇਰੀ ਕੋਠੀ ਬਣਾ ਦਿਓ, ਤੇ ਗੁਰੂ ਗ੍ਰੰਥ ਸਾਹਿਬ ਤੇ ਕਹਿੰਦੇ ਸਭੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਗੁਰੂ ਗ੍ਰੰਥ ਸਾਹਿਬ ਕਹਿੰਦੇ ਸਾਰਿਆਂ ਚ ਰੱਬ ਬੋਲਦਾ ਹੈ, ਆਪਾਂ ਹੱਥ ਜੋੜ ਕੇ ਖੜੇ ਹਾਂ, ਮਹਾਰਾਜ ਜੀ ਕੋਠੀ ਬਣਾ ਦਿਓ, ਕਿਰਪਾ ਕਰ ਦਿਓ, ਮੈਂ ਪ੍ਰਸ਼ਾਦ ਕਰਾਇਆ, ਮੈਂ ਰੁਮਾਲਾ ਚੜਾਇਆ, ਕੋਠੀ ਬਣਾ ਦਿਓ। ਗੁਰੂ ਗ੍ਰੰਥ ਸਾਹਿਬ ਕਹਿੰਦੇ ਰੱਬ ਤੇਰੇ ਵਿੱਚ ਹੈ, ਤੇ ਬਣਾ ਫਿਰ। ਹੁਣ ਜੇ ਬਣਾਏਗਾ, ਰੱਬ ਦੀ ਸਾਰੀ ਤਾਕਤ ਤੇਰੇ ਨਾਲ ਕੰਮ ਕਰੂ, ਤੂੰ ਬਣਾ। ਤੇਰੇ ਵਿੱਚ ਹੈ, ਤੈਨੂੰ ਕਰਨਾ ਪੈਣਾ, ਹੋਰ ਨਹੀਂ ਕਿਸੇ ਨੇ ਕਰਨਾ, ਤੈਨੂੰ ਕਰਨਾ ਪੈਣਾ। ਕਮਾਲ ਦੀ ਗੱਲ ਇਹ ਹੈ, ਜਿਹੜਾ ਰੱਬ ਲੋਕਾਂ ਨੂੰ ਵਿਹਲੜ ਕਰੀ ਜਾਂਦਾ ਸੀ, ਨਿਕੰਮੇ ਬਣਾਈ ਜਾਂਦਾ ਸੀ, ਜਿਹੜਾ ਗੁਰੂ ਗ੍ਰੰਥ ਨਾਨਕ ਨੇ ਦੱਸਿਆ ਵੀ ਕੁਦਰਤ 'ਚ ਹੈ, ਮਤਲਬ ਤੇਰੇ 'ਚ ਹੈ, ਉਸੇ ਰੱਬ ਨੇ ਬੰਦੇ ਦੀਆਂ ਲੱਤਾਂ 'ਤੇ ਜ਼ਿੰਮੇਵਾਰੀ ਪਾਤੀ ਵੀ ਤੈਨੂੰ ਮੋਢਿਆਂ 'ਤੇ ਜ਼ਿੰਮੇਵਾਰੀ ਪਾਤੀ, ਭਾਰ ਪਾ ਤਾ ਲੱਤਾਂ 'ਤੇ ਵੀ ਤੇਰੇ ਕਰਿਆਂ 'ਤੇ ਹੋਣਾ, ਤੂੰ ਰੱਬ ਦਾ ਹਿੱਸਾ, ਤੈਨੂੰ ਹੀ ਕਰਨਾ ਪੈਣਾ, ਚਾਹੇ ਅੱਜ ਕਰ ਲੈ, ਚਾਹੇ 10 ਦਿਨਾਂ ਨੂੰ ਕਰ ਲਈ, ਚਾਹੇ 10 ਸਾਲਾਂ ਨੂੰ ਕਰ ਲਈ, ਕਰਨਾ ਤੈਨੂੰ ਹੀ ਪੈਣਾ, ਰੱਬ ਤੇਰੇ ਹੀ ਵਿੱਚ ਹੈ। ਜਿਹੜਾ ਰੱਬ ਬੰਦੇ ਨੂੰ ਨਿਕੰਮਾ ਕਰਦਾ ਵੀ ਬਾਹਰ ਹੈ ਕੋਈ ਸ਼ਕਤੀ, ਉਹ ਕਰੂ, ਬੈਠਾ ਰਹੇ ਹੱਥ ਤੇ ਹੱਥ ਧਰ ਕੇ, ਵਿਹਲਾ ਬੈਠਾ ਰਹੇ, ਕਰਨਾ ਪੈਣਾ ਆਪ ਨੂੰ। ਕਹਿੰਦੇ ਨਹੀਂ, ਜੇ ਅਰਦਾਸਾਂ ਕਰੋਗੇ ਸੁਣ ਲੂ, ਧਿਆਨ ਨਾਲ ਸੁਣਿਓ। ਉਹ ਭਾਈ ਇੱਕ ਬੱਚਾ ਭੁੱਖਾ ਬੈਠਾ ਕਿਸੇ ਗਰੀਬ ਦਾ ਰੂੜੀ ਦੇ ਉੱਤੇ, ਇੱਕ ਟਾਈਮ ਰੋਟੀ ਮਿਲਦੀ ਹੈ, ਮਾਂ ਉਹਦੀ ਬਿਮਾਰ ਹੈ, ਕੋਈ ਬੰਦਾ ਆਉਂਦਾ ਦੋ ਰੋਟੀਆਂ ਦੇ ਜਾਂਦਾ, ਇੱਕ ਮਾਂ ਖਾ ਲੈਂਦੀ ਹੈ, ਇੱਕ ਪੁੱਤ ਖਾ ਲੈਂਦਾ, ਮਾਂ ਉੱਠ ਹੀ ਨਹੀਂ ਸਕਦੀ, 4 ਸਾਲ ਦਾ ਬੱਚਾ, ਉਹਦੇ ਨਾਲੋਂ ਸਾਫ ਦਿਨ ਹੋ ਜੂ ਤੇਰਾ, ਉਹਦੇ ਨਾਲੋਂ ਸਾਫ ਹੋਏਗਾ ਤੂੰ, ਤੇ ਉਹਦੇ ਦਿਮਾਗ 'ਚ ਕੀ ਚੱਲਦਾ ਭਲਾ ਮੈਨੂੰ ਕੀ ਮਿਲੇ। ਇੱਕ ਟਾਈਮ ਇੱਕ ਰੋਟੀ ਮਿਲਦੀ, ਪਰ ਅਰਦਾਸ ਕੀ ਕਰਦਾ ਉਹ ਦਿਮਾਗ 'ਚ ਕੀ ਆਉਂਦਾ ਵੀ ਮੈਨੂੰ ਇੱਕ ਰੋਟੀ ਮਿਲੇ, ਸੋਚਦਾ, ਸੋਚੀ ਜਾਂਦਾ, ਸੋਚੀ ਜਾਂਦਾ। ਆ ਕਈ ਥਿਊਰੀ ਏਦਾਂ ਦੀਆਂ ਵੀ ਸਾਡੇ ਨੌਜਵਾਨ ਬੱਚੇ ਜ਼ਿਆਦਾ ਸਮਝ ਸਕਦੇ ਆ, ਬੜੇ ਬੰਦੇ ਏਦਾਂ ਦੀਆਂ ਗੱਲਾਂ ਵੀ ਕਰਦੇ ਵੀ ਜੋ ਸੋਚੋਗੇ ਉਹ ਹੋ ਜੂ, ਤੁਹਾਡੇ ਦਿਮਾਗ ਜਦੋਂ ਆ ਗਿਆ ਵੀ ਆਹ ਮਿਲ ਜੇ ਗੱਡੀ, ਮਿਲ ਜੇ ਗੱਡੀ, ਮਿਲ ਜੇ, ਸੋਚੀ ਜਾਇਓ ਦਿਮਾਗ 'ਚ, ਸੋਚੀ ਜਾਇਓ, ਸੋਚੀ ਜਾਇਓ, ਗੱਡੀ ਆਪਣੇ ਆਪ ਹੀ ਮਿਲ ਜਾਂਦੀ ਹੈ, ਆਪਣੇ ਆਪ ਸਾਰੀ ਕੁਦਰਤ ਕੰਮ ਕਰਨ ਲੱਗ ਜਾਂਦੀ ਹੈ। ਜਦੋਂ ਤੁਸੀਂ ਐਂ ਸੋਚਦੇ ਹੋ ਵੀ ਮੇਰਾ ਆਹ ਕੰਮ ਬਣ ਜੇ, ਬਣ ਜੇ, ਬਣ ਜੇ, ਬਣ ਜੇ, ਸੋਚੀ ਜਾਓ, ਥੋਟ ਦਿਓ ਆਪਣੇ ਮਾਇੰਡ ਨੂੰ, ਬਣ ਕਰੀ ਚੱਲੋ, ਕਰੀ ਚੱਲੋ, ਆਪਣੇ ਆਪ ਸਾਰੀ ਕੁਦਰਤ ਕਹਿੰਦੇ ਤੈਨੂੰ ਫਿਰ ਹੌਲੀ ਹੌਲੀ ਉਹ ਕੰਮ ਕਰੂ ਤੇ ਉਹ ਤੇਰਾ ਕਾਰਜ ਆਪਣੇ ਆਪ ਹੋ ਜੂ। ਗਲਤ ਹੈ, ਥਿਊਰੀ ਹੈ, ਏਦਾਂ ਨਹੀਂ ਹੁੰਦਾ। ਸੋਚ ਕੇ ਉਹ ਬੱਚਾ ਕੀ ਸੋਚਦਾ ਭਲਾ, 4 ਸਾਲ ਦਾ, ਉਹਦੇ ਨਾਲੋਂ ਵੀ ਸਾਫ ਦੇ ਲੈ ਤੇਰਾ, ਉਹ ਕੀ ਸੋਚਦਾ ਭਲਾ, ਰੋਟੀ ਰੋਟੀ ਰੋਟੀ, ਖਾਣਾ ਖਾਣਾ, ਪਰ ਸੋਚ ਕੇ ਆ ਜਾਂਦਾ ਖਾਣਾ ਉਸ ਬੱਚੇ ਕੋਲ, ਨਹੀਂ ਸੋਚ ਕੇ ਨਹੀਂ ਆਉਂਦਾ, ਕਰਕੇ ਆਉਂਦਾ। ਜਦੋਂ ਰੱਬ ਵੱਖਰਾ ਕਰੋਗੇ ਫਿਰ ਸੋਚਣ ਤੇ ਲੱਗ ਗਏ ਬੰਦੇ ਵੀ ਉਹ ਕਰੂ, ਸੋਚੂ, ਕਰੂ ਕਰੂ ਕਰੂ। ਜਦੋਂ ਗੁਰੂ ਗ੍ਰੰਥ ਸਾਹਿਬ ਨੇ ਦੱਸਿਆ ਵੀ ਕੁਦਰਤ 'ਚ ਵੱਸਦਾ ਹੈ, ਇਹਦਾ ਮਤਲਬ ਕੁਦਰਤ ਵਿੱਚ ਤੇ ਮੈਂ ਵੀ ਆ ਗਿਆ, ਹਾਂ ਇਹਦਾ ਮਤਲਬ ਮੇਰੇ 'ਚ ਵੀ ਵੱਸਦਾ ਹੈ, ਹਾਂਜੀ ਵੱਸਦਾ ਹੈ, ਕੁਦਰਤ ਵਿੱਚ ਵੱਸਦਾ ਹੈ, ਹਾਂਜੀ ਇਹਦਾ ਮਤਲਬ ਫਿਰ ਕੁਦਰਤ ਵਿੱਚ ਤੇ ਮੈਂ ਵੀ ਹਾਂ, ਹਾਂਜੀ ਇਹਦਾ ਮਤਲਬ ਮੇਰੇ ਵਿੱਚ ਵੱਸਦਾ ਹੈ, ਬਿਲਕੁਲ ਇਹਦਾ ਮਤਲਬ ਮੈਨੂੰ ਕਰਨਾ ਪਊ, ਬਿਲਕੁਲ ਤੈਨੂੰ ਕਰਨਾ ਪਊ। ਲੈ ਲਓ ਜੀ, ਜਿਹੜਾ ਰੱਬ ਨਿਕੰਮਾ ਕਰੀ ਜਾਂਦਾ ਸੀ, ਬੰਦਾ ਸੋਚੀ ਜਾਂਦਾ ਸੀ, ਹੁਣ ਸੋਚਣਾ ਛੱਡਤਾ ਵੀ ਆਪੇ ਹੀ ਹੋਊ, ਆਪੇ ਕਰ ਦੂ, ਹੁਣ ਕੀ ਸੋਚਦਾ ਵੀ ਮੈਂ ਕਰਨਾ ਹੈ, ਚਾਹੇ ਥੋੜਾ ਥੋੜਾ ਕਰ ਲਾਂ, ਚਾਹੇ ਇੱਕੇ ਵਾਰੀ ਕਰ ਲਾਂ, ਆਖੋ ਸਤਨਾਮ। ਹੋ ਗਿਆ ਨਾ ਕਮਾਲ ਦੀ ਗੱਲ। ਲੈ ਹੁਣ ਆਹ ਜਿਹੜੇ ਸਾਡੇ 'ਚ ਕਈ ਕਾਮਰੇਡ ਬਣੇ ਫਿਰਦੇ, ਨਾਸਤਕ ਬਣ ਗਏ, ਕਮਿਊਨਿਸਟ, ਉਹ ਕਿਉਂ ਗਏ ਬਾਬੇ ਨਾਨਕ ਦੀ ਆਹ ਵਿਚਾਰਧਾਰਾ ਨੂੰ ਛੱਡ ਕੇ ਕਿਸੇ ਹੋਰ ਦੇ ਝੰਡੇ ਥੱਲੇ, ਉਹ ਕਿਉਂ ਗਏ? ਤੁਹਾਡੀ ਪ੍ਰੋਬਲਮ ਹੋ ਸਕਦੀ ਹੈ ਕਿ ਤੁਹਾਨੂੰ ਸਾਡੇ ਵਰਗੇ ਪਖੰਡੀ ਸਾਧ ਪਸੰਦ ਨਹੀਂ, ਜਿਨ੍ਹਾਂ ਨੇ ਨਕਲੀ ਢਾਂਚਾ ਬਣਾਇਆ, ਸਟਰਕਚਰ ਨਕਲੀ ਦਿੱਤਾ, ਉਹਨਾਂ ਨਾਲ ਤੁਹਾਡਾ ਵਿਰੋਧ ਹੋ ਸਕਦਾ ਹੈ, ਪਰ ਗੁਰੂ ਨਾਨਕ ਦੀ ਸੋਚ ਤੇ ਇੰਨੀ ਵਧੀਆ ਸੀ। ਤੁਸੀਂ ਹੋਰਾਂ ਦੀਆਂ ਕਿਤਾਬਾਂ ਪੜ੍ਹ ਕੇ ਰਸ਼ੀਆ ਨੂੰ ਤੁਰ ਪਏ, ਹੋਰ ਕਈ ਕੁਝ ਇਹਨਾਂ ਦੇ ਵਿੱਚ ਆਇਆ, ਪਰ ਗੁਰੂ ਗ੍ਰੰਥ ਸਾਹਿਬ ਦੀ ਆਹ ਸੋਚ ਕਿਉਂ ਛੱਡੀ? ਗੁਰਬਾਣੀ ਵਾਲੀ ਆਹ ਸੋਚ ਛੱਡ ਕੇ ਜੇ ਤੁਸੀਂ ਕੁਛ ਸਮਾਜ ਦਾ ਭਲਾ ਕਰਨਾ ਹੈ ਤੇ ਗੁਰੂ ਨਾਨਕ ਦੇ ਝੰਡੇ ਥੱਲੇ ਕਰ ਲਓ। ਬਾਬੇ ਨਾਨਕ ਦਾ ਝੰਡਾ ਇੰਨਾ ਕਮਾਲ ਦਾ ਚੱਕਦੇ, ਤੁਸੀਂ ਆਹ ਸੋਚ ਕਰਦੇ ਗੁਰੂ ਨਾਨਕ ਦੀ ਵਿਚਾਰਧਾਰਾ ਦੇ ਥੱਲੇ ਤੁਸੀਂ ਸਾਰਾ ਕੁਝ ਕਰ ਸਕਦੇ ਸੀ, ਕਿਉਂਕਿ ਗੁਰੂ ਨਾਨਕ ਦੀ ਵਿਚਾਰਧਾਰਾ ਨੂੰ ਕੋਈ ਸਾਇੰਟਿਸਟ ਨਹੀਂ ਚੈਲੰਜ ਕਰ ਸਕਦਾ। ਬੜੀ ਸੌਖੀ ਗੱਲ ਹੈ, ਰੱਬ ਕੁਦਰਤ ਵਿੱਚ ਹੈ ਤੇ ਕੁਦਰਤ ਵਿੱਚ ਤੂੰ ਵੀ ਆ ਗਿਆ ਤੇ ਤੇਰੇ ਵਿੱਚ ਹੈ, ਫਿਰ ਕਰ, ਹੁੰਦਾ ਵੀ ਏਦਾਂ ਹੀ ਹੈ। ਜਿਹੜੀ ਮਰਜ਼ੀ ਅਰਦਾਸ ਕਰ ਲਓ, ਅਰਦਾਸ ਕਰੋ ਘਰ ਬਣ ਜੇ, ਐਂ ਕਹਿ ਕੇ ਸਰ ਜੂ। ਗੁਰੂ ਗ੍ਰੰਥ ਸਾਹਿਬ ਨੇ ਕਿਹਾ ਰੱਬ ਕਿੱਥੇ ਹੈ? ਤੇਰੇ ਵਿੱਚ। ਇਹਦਾ ਮਤਲਬ ਬਣਾਉਣਾ ਕਿਹਨੂੰ ਪਊ ਫਿਰ? ਤੈਨੂੰ। ਫਿਰ ਆਪਾਂ ਉਦੋਂ ਬਾਅਦ ਕੀ ਕਰਦੇ ਹਾਂ? ਨੀਂਹ ਰੱਖਣ ਤੋਂ ਬਾਅਦ ਫਿਰ ਆਪਾਂ ਕੰਮ ਸਟਾਰਟ ਕਰ ਦਿੰਦੇ ਹਾਂ, ਫਿਰ ਸ਼ੁਰੂ ਕਰਦੇ। ਬਣਦਾ ਵੀ ਇੱਦਾਂ ਹੀ, ਸਾਰੀ ਦੁਨੀਆ ਦੇ ਕੰਮ ਇੱਦਾਂ ਹੀ ਰਾਸ ਹੁੰਦੇ ਆ। ਕੋਈ ਬੱਚਾ ਐ ਅਰਦਾਸ ਕਰਦੇ, ਮੇਰੇ ਬੈਂਡ ਆ ਜਾਣ ਸੱਚੇ ਪਾਤਸ਼ਾਹ, ਮੇਰੇ ਕਿਰਪਾ ਕਰ ਦਿਓ ਬਸ, ਮੇਰੇ ਤੇ ਬੈਂਡ ਆ ਜਾਣ, ਐ ਕਹਿ ਕੇ ਸਰ ਚੋ ਲਿਆਉਣੇ ਕਿਹਨੂੰ ਕਹਿਣਗੇ? ਉਹ ਤੇ ਅੱਗੋਂ ਅੱਗੋਂ ਜਦੋਂ ਉਹਨਾਂ ਕੋਲ ਗਿਆ, ਉਹਨਾਂ ਨੇ ਗਾਂ ਤੈਨੂੰ ਕਿਹਾ ਕੀ ਹੈ? ਵੀ ਘੱਟ ਘੱਟ ਮੈਂ ਸੁਣ ਲਓ ਇੱਕ ਵਾਰ, ਘੱਟ ਘੱਟ ਮੈਂ ਹਰ ਜੂ ਬਸੈ,
ਘੱਟ ਘੱਟ ਮੈਂ ਹਰ ਜੂ ਬਸੈ, ਸੰਤਨ ਕਹਿਓ ਪੁਕਾਰ, ਕਹੋ ਨਾਨਕ ਤੇ ਭਜੂ ਮਨਾ, ਪਾਉ ਨਿਧ ਉਤਰੇ ਪਾ।
ਲੈ ਲੈ ਪ੍ਰਸ਼ਾਦ, ਜਦੋਂ ਗਿਆ ਮਹਾਰਾਜ ਕੋਲ ਵੀ ਰੱਬਾ ਮੇਰੇ ਆਹ ਕੰਮ ਕਰ ਦੇ, ਗੁਰੂ ਗ੍ਰੰਥ ਸਾਹਿਬ ਕੋਲ ਖੜ ਗਿਆ, ਉਹ ਕਹਿੰਦੇ ਘੱਟ ਘੱਟ ਮੈਂ ਹਰ ਜੂ ਬਸੈ, ਤੇਰੇ ਵਿੱਚ ਹੈ ਕਰ ਲੈ। ਫਿਰ ਜੇ ਤੁਸੀਂ ਐ, ਮੈਂ ਸਿੱਧਾ ਹੀ ਕਹਿੰਦਾ ਹੁੰਦਾ ਵੀ ਜੇ ਗੁਰੂ ਗ੍ਰੰਥ ਸਾਹਿਬ ਐ ਕਹਿੰਦੇ ਐ ਮਹਾਰਾਜ ਆਹ ਕੰਮ ਕਰ ਦੋ ਆਹ ਕੰਮ ਕਰ ਦੋ ਆਹ ਕੰਮ ਕਰ ਦੋ, ਕਹਿੰਦੇ ਤੇਰੇ ਟੁੱਟੇ ਐ, ਕਰ ਲੈ, ਤੇਰੇ ਵਿੱਚ ਨਹੀਂ, ਤੂੰ ਰੱਬ ਦਾ ਹਿੱਸਾ ਨਹੀਂ, ਤੂੰ ਰੱਬ ਦਾ ਪਾਠ ਨਹੀਂ। ਸਾਰਾ ਕੁਝ ਜੋੜੀ ਜਾਓ ਜੀ, ਆਕਾਸ਼ ਚੰਦਰਮਾ ਤਾਰੇ ਜਿੰਨੇ ਖੰਡ ਬ੍ਰਹਿਮੰਡ ਜਿੰਨੇ ਨੇ ਸਾਰਿਆਂ ਨੂੰ ਜੋੜੀ ਜਾਓ, ਜੋੜੀ ਜਾਓ, ਜੋੜੀ ਜਾਓ, ਯੂਨੀਵਰਸ ਸਾਰਾ ਇਕੱਠਾ ਕਰ ਦਿਓ, ਇਹਨੂੰ ਸਾਰੇ ਨੂੰ ਜੋੜ ਦਿਓਗੇ, ਇਹ ਜੋੜ ਕੀ ਹੈ? ਰੱਬ। ਇਹਨੂੰ ਤੋੜ ਦਿਓ, ਹੁਣ ਕੀ ਬਣ ਗਿਆ? ਹੁਣ ਵੀ ਰੱਬ ਇੱਕ, ਓਅੰਕਾਰ ਇੱਕ ਦਾ ਪਸਾਰਾ, ਇੱਕ ਦਾ ਫੈਲਾ। ਕਿੰਨਾ ਸੌਖਾ, ਇੱਕ ਬੰਦਾ ਕਹਿ ਰਿਹਾ ਸੋਚ ਆਪੇ ਹੋ, ਇੱਕ ਕਹਿੰਦਾ ਕਰ, ਤੈਨੂੰ ਕਰਨਾ ਪਊ। ਗੁਰੂ ਨਾਨਕ ਸਾਹਿਬ ਦੇ ਤਿੰਨ ਉਪਦੇਸ਼ ਆਪਾਂ ਬਹੁਤ ਫੋਕ ਠੋਕ ਕੇ ਦੱਸਦੇ ਹਾਂ ਲੋਕਾਂ ਨੂੰ, ਤਿੰਨ ਉਪਦੇਸ਼ ਸੀ ਜੀ। ਪਹਿਲੇ ਨੰਬਰ ਤੇ ਕਿਰਤ ਕਰੋ, ਇਹ ਕਹਿੰਦੇ ਆ ਨਾ, ਦੂਜੇ ਨੰਬਰ ਤੇ ਨਾਮ ਜਪੋ, ਤੀਜੇ ਨੰਬਰ ਤੇ ਵੰਡ ਛਕੋ। ਮਹਾਰਾਜ ਕਹਿੰਦੇ ਕਿਰਤ ਕਰੋ, ਭਲਾ ਫਿਰ ਐ ਨਾ ਕਹਿੰਦੇ ਵੀ ਤੁਸੀਂ ਰੱਬ ਰੱਬ ਕਰ ਲਿਆ ਕਰੋ, ਕੰਮ ਤੁਹਾਡੇ ਆਪੇ ਹੀ ਕਰੂ, ਐ ਨਾ ਕਹਿੰਦੇ? ਉਹ ਕਹਿੰਦੇ ਤੈਨੂੰ ਕਰਨਾ ਪੈਣਾ, ਹਾਲ ਆਪ ਕਿਉਂ ਵਾਹੁੰਦੇ? ਆਪ ਕਮਰੇ ਚ ਬਹਿ ਕੇ ਰੱਬ ਰੱਬ ਕਰਦੇ, ਪੈਲੀਆਂ ਆਪੇ ਵਾਹੀਆਂ ਜਾਣੀਆਂ ਸੀ, ਉਹ ਆਪ ਕਿਉਂ ਹੱਲ ਲੈ ਕੇ ਲੱਗ ਗਏ ਨਾਲ? ਉਹ ਸਾਨੂੰ ਸਮਝਾਉਣਾ ਚਾਹੁੰਦੇ ਐ ਵੀ ਰੱਬ ਤੇਰੇ ਤੋਂ ਵੱਖ ਨਹੀਂ, ਕੋਈ ਰੱਬ ਨਹੀਂ ਤੇਰੇ ਤੋਂ ਬਿਨਾਂ। ਗੁਰਬਾਣੀ ਰੱਬ ਨਾਲ ਜੋੜਦੀ ਹੈ, ਬਿਲਕੁਲ ਉਸ ਰੱਬ ਨਾਲ ਜਿਹੜਾ ਸਾਰਿਆਂ 'ਚ ਵੱਸਦਾ, ਤੇਰੇ 'ਚ ਵੱਸਦਾ। ਫਿਰ ਗੁਰਬਾਣੀ ਕਿਹਦੇ ਨਾਲ ਜੋੜਦੀ ਹੈ? ਤੈਨੂੰ ਤੇਰੇ ਨਾਲ, ਮੈਨੂੰ ਮੇਰੇ ਨਾਲ। ਲੱਭਣਾ ਕਿਹਨੂੰ ਹੈ? ਆਪਣੇ ਆਪ ਜ਼ਿੰਮੇਵਾਰ ਬਣਾ ਗਏ ਆਪਾਂ। ਲੈ ਸਾਰਾ ਹੀ ਲੱਤਾਂ ਦੇ ਭਾਰ ਪਾਤਾ ਐ ਕਹਿ ਕੇ ਵੀ ਰੱਬ ਤੇਰੇ 'ਚ। ਪਹਿਲਾਂ ਪਿਓ ਦੇ ਸਿਰ ਤੇ ਛਾਲਾਂ ਮਾਰੀ ਜਾਂਦੇ ਸੀ, ਉਹ ਬਾਪੂ ਕਰੂ, ਪਿਓ ਕਰੂ, ਪਿਓ ਕਰੂ, ਆਪੇ ਕਰੂ, ਤੇ ਨਿਆਣੇ ਕਈ ਪਿਓ ਦੇ ਸਿਰ ਤੇ ਵਿਗੜ ਗਏ ਵੀ ਬਾਪੂ ਕਰ ਲੂ ਆਪੇ। ਸਾਡਾ ਭਾਰਤ ਵਿਗੜ ਗਿਆ ਬਾਪੂ ਦੇ ਸਿਰ ਤੇ, ਪਿਓ ਦੇ ਸਿਰ ਤੇ ਰੱਬ ਕਰੂ। ਤੇ ਜਿਹੜੀਆਂ ਕੰਟਰੀਆਂ ਰੱਬ ਨੂੰ ਨਹੀਂ ਮੰਨਦੀਆਂ ਉਹ ਕਹਿੰਦੇ ਸਾਨੂੰ ਕਰਨਾ ਪਊ, ਤਰੱਕੀ ਕਰਕੇ ਸਾਡੇ ਨਾਲੋਂ ਜ਼ਿਆਦਾ। ਜਿਹੜੀਆਂ ਕੰਟਰੀਆਂ ਰੱਬ ਨੂੰ ਨਹੀਂ ਮੰਨਦੀਆਂ ਅੱਗੇ ਹੈ, ਤਰੱਕੀ ਕਿਉਂ ਕੀਤੀ ਹੈ? ਬੰਦਿਆਂ ਨੇ ਜ਼ਿੰਮੇਵਾਰੀ ਚੱਕ ਲਈ ਵੀ ਆਪਾਂ ਕਰਾਂਗੇ, ਉਹ ਬੰਦਿਆਂ ਨੇ ਜ਼ਿੰਮੇਵਾਰੀ ਚੱਕ ਲਈ। ਜਦੋਂ ਐ ਪਤਾ ਹੁੰਦਾ ਹੈ ਵੀ ਬਾਪ ਹੈ ਪਿਓ ਹੈ, ਫਿਰ ਬੰਦਾ ਨਹੀਂ ਕਰਦਾ। ਜਦੋਂ ਪਤਾ ਲੱਗ ਜਾਂਦਾ ਵੀ ਮਰ ਗਿਆ ਹੈ ਨਹੀਂ, ਫਿਰ ਕਹਿੰਦਾ ਮੈਨੂੰ ਹੀ ਕਰਨਾ ਪਊ। ਬਸ ਅਸੀਂ ਪਰਮਾਤਮਾ ਦਾ ਹਿੱਸਾ ਆ ਜੀ। ਫਿਰ ਸੁਣੋ, ਰੱਬ ਮੰਨਦੇ ਆ ਪਰ ਕੁਦਰਤ ਵਿੱਚ ਮੰਨਦੇ ਆ, ਰੱਬ ਯੂਨੀਵਰਸ ਦਾ ਹੀ ਹਿੱਸਾ ਆ, ਸਾਰੇ ਬ੍ਰਹਿਮੰਡ ਦਾ ਪਾਰਟ ਆ, ਬ੍ਰਹਿਮੰਡ ਹੈ ਤੇ ਤਾਂ ਹੀ ਮੈਂ ਆ ਨਾ ਬ੍ਰਹਿਮੰਡ ਨਾਲ ਜੁੜਿਆ ਹੋਇਆ, ਸਾਹ ਲੈ ਰਿਹਾ, ਆ ਐਨਰਜੀ ਦੇ ਸਾਰੀ ਇਕੱਠੀ ਹੈ। ਤੇ ਵੇਖੋ ਨਿਜਮ ਹੈ ਜਿਹੜਾ, ਇੱਕ ਦਾ ਪਸਾਰਾ ਹੈ, ਇੱਕ ਓਅੰਕਾਰ ਉਦੋਂ ਬਾਅਦ ਫਿਰ ਇਹਦੀ ਐਗਜ਼ਿਸਟੈਂਸ ਹੋਂਦ ਸੱਤ ਹੈ ਸੱਤ ਨਾਮ ਇਹ ਨੇਮ ਸੱਚ ਇਹ ਨਿਯਮ ਹੈ ਜਿਹੜਾ ਸੱਚਾ ਹੈ ਸਾਰੇ ਪਾਸੇ ਤੇ ਸਾਰਾ ਕੁਝ ਕ੍ਰੀਏਟ ਕੌਣ ਕਰ ਰਿਹਾ ਹੈ ਇੱਕ ਓਅੰਕਾਰ ਉਹ ਨਿਯਮ ਜਿਵੇਂ ਮੈਂ ਦੱਸਿਆ ਹੀ ਸੀ ਵੀ ਪਾਣੀ ਰੱਖਦੇ ਹੋ ਨੇਮ ਕਿਹਦੇ ਤੋਂ ਬਣਿਆ ਸਾਰਾ ਕੁਝ ਬਿਗ ਬੈਂਗ ਥਿਊਰੀ ਪੜ੍ਹਦੇ ਹੋ ਨਾ ਬਿਗ ਬੈਂਗ ਥਿਊਰੀ ਜਿਹੜੇ ਪੜ੍ਹੇ ਲਿਖੇ ਬੱਚੇ ਆ ਇੱਕ ਬਲਾਸਟ ਹੋਇਆ ਆਪਣੇ ਆਪ ਐਨਰਜੀ ਬਣੀ ਇਹਨੂੰ ਕੀ ਕਹਿੰਦੇ ਸਹਿ ਭੰਗ ਆਪਣੇ ਆਪ ਬਣਿਆ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਓ ਉਸ ਨਿਯਮ ਨੇ ਸਾਰੀ ਕੁਦਰਤ ਬਣਾਈ ਹੈ ਤੇ ਨਿਯਮ ਵਿੱਚ ਹੀ ਹੈ ਕੁਦਰਤ ਦੇ ਦੂਈ ਕੁਦਰਤ ਸਾਜੀ ਹੈ ਕਰ ਆਸਣ ਡਿੱਠੋ ਚਾਓ ਉਹ ਨਿਯਮ ਕੁਦਰਤ ਦੇ ਵਿੱਚ ਹੈ ਫਿਰ ਸੁਣੋ ਇੱਕ ਓਅੰਕਾਰ ਇੱਕ ਦਾ ਪਸਾਰਾ ਉਹਦੀ ਹੋਂਦ ਸੱਤ ਹੈ ਸਤਨਾਮ ਕ੍ਰੀਏਟ ਉਹ ਕਰਦਾ ਕਰਤਾ ਪੁਰਖ ਉਹ ਡਰਦੀ ਉਹ ਜਿਹੜੀ ਐਨਰਜੀ ਉਹਨੇ ਕੀ ਡਰਨਾ ਕਿਸੇ ਤੋਂ ਨਿਰਭਉ ਨਿਰਵੈਰ ਵੈਰ ਨਹੀਂ ਕਿਸੇ ਨਾਲ ਅਕਾਲ ਮੂਰਤ ਅਜੂਨੀ ਹੈ ਤੇ ਸਹਿ ਭੰਗ ਹੈ ਆਪਣੇ ਆਪ ਬਣੀ ਇਸ ਕਰਕੇ ਗੁਰਪ੍ਰਸਾਦ ਗਿਆਨ ਦੀ ਤਕਨੀਕ ਨਾਲ ਗੁਰੂ ਗਿਆਨ ਦੀ ਜੁਗਤ ਨਾਲ ਉਹਨੂੰ ਸਮਝਿਆ ਜਾ ਸਕਦਾ ਹੈ ਮੈਂ ਕਈ ਵਾਰੀ ਗੱਲ ਕਰ ਚੁੱਕਿਆ ਵੀ ਰੱਬ ਪੂਜਣ ਦਾ ਰੱਬ ਮੰਨਣ ਦਾ ਵਿਸ਼ਾ ਨਹੀਂ ਰੱਬ ਸਮਝਣ ਦਾ ਵਿਸ਼ਾ ਹੈ ਰੱਬ ਜਿਵੇਂ ਹੁਣ ਮੰਨ ਲਓ ਉਹ ਭਾਈ ਕਨੇਡਾ ਗਿਆ ਕਨੇਡਾ ਦੇ ਕਾਨੂੰਨ ਨੂੰ ਪੂਜਣਾ ਜੇ ਕਨੇਡਾ ਚ ਸੌਖਾ ਰਹਿਣਾ ਤੇ ਕਨੇਡਾ ਦੇ ਕਾਨੂੰਨ ਨੂੰ ਪੂਜਣਾ ਕਿ ਸਮਝਣਾ ਬੋਲੋ ਸਮਝਣਾ ਆ ਸਾਰੇ ਪਾਸੇ ਕਾਨੂੰਨ ਹੈ ਰੱਬ ਹੈ ਵਿਧਾਨ ਹੈ ਨਿਯਮ ਹੈ ਪੂਜਣਾ ਜੇ ਦੁਨੀਆ ਤੇ ਸੌਖਾ ਰਹਿਣਾ ਤੇ ਨਿਯਮਾਂ ਨੂੰ ਸਮਝ ਸਮਝ ਕੇ ਜਿਓ ਜਿਹੜਾ ਤੂੰ ਸਮਝ ਲੈਣ ਲੱਗੇਗਾ ਇਹੀ ਗਿਆਨ ਹੈ ਨਿਯਮਾਂ ਦੀ ਜਾਣਕਾਰੀ ਨਿਯਮਾਂ ਦਾ ਗਿਆਨ ਲੈਣਾ ਇਹੀ ਗਿਆਨ ਨਾਲ ਜੁੜਨਾ ਹੈ ਗੁਰੂ ਨਾਲ ਜੁੜਨਾ ਹੈ ਉਹ ਨਿਯਮਾਂ ਨੂੰ ਸਮਝ ਫਿਰ ਜ਼ਿੰਦਗੀ ਬੜੀ ਸੌਖੀ ਹੋ ਜੂਗੀ ਹੁਣ ਵੇਖੋ ਇੱਕ ਮਨੌਤ ਹੈ ਪਾਂਡੇ ਦੀ ਜਿਹੜਾ ਕਹਿੰਦਾ ਰੱਬ ਕਿਤੇ ਹੋਰ ਹੈ ਪਰ ਇੱਕ ਮਨੌਤ ਹੈ ਗੁਰੂ ਨਾਨਕ ਦੀ ਉਹ ਕਹਿੰਦੇ ਕੁਦਰਤ ਚ ਹੈ ਹੁਣ ਮਨੌਤ ਕਿਹੜੀ ਹੈ ਵਧੀਆ ਭਲਾ ਬਾਬੇ ਨਾਨਕ ਵਾਲੀ ਕਿ ਪਾਂਡੇ ਵਾਲੀ ਬਾਬੇ ਨਾਨਕ ਵਾਲੀ ਪ੍ਰੈਕਟੀਕਲ ਕਿਹੜੀ ਹੈ ਭਲਾ ਗੁਰੂ ਨਾਨਕ ਵਾਲੀ ਸੈਂਸ ਕਿਹਦੇ ਚ ਬਣਦੀ ਹੈ ਬਾਬੇ ਨਾਨਕ ਵਾਲੀ ਮੰਨਣ ਯੋਗ ਕੌਣ ਕਿਹੜੀ ਹੈ ਭਲਾ ਆਹ ਵਿਚਾਰਧਾਰਾ ਕਿੰਨੀ ਸੌਖੀ ਹੈ ਅਸੀਂ ਸਿੱਖ ਸੀ ਗੁਰੂ ਨਾਨਕ ਦੇ ਦੁਨੀਆ ਆਸ਼ਾਸ਼ ਕਰਦੀ ਆ ਗੱਲਾਂ ਗੁਰੂ ਨਾਨਕ ਵੀ ਗੁਰੂ ਗ੍ਰੰਥ ਸਾਹਿਬ ਤੇ ਐ ਮੰਨਦੇ ਆ ਹੈਰਾਨ ਹੋ ਜਾਂਦਾ ਅਗਲਾ ਏਅਰਪੋਰਟ ਤੇ ਮੈਨੂੰ ਪੁੱਛਿਆ ਕਹਿੰਦੇ ਤੁਹਾਡਾ ਵਿਰੋਧ ਕਿਉਂ ਹੁੰਦਾ ਇੱਕ ਵਾਰ ਉੱਥੇ ਏਅਰਪੋਰਟ ਮੈਂ ਅਮਰੀਕਾ ਗਿਆ ਜਦੋਂ ਤੇ ਉੱਥੇ ਪਾਇਆ ਹੋਣਾ ਕਿਸੇ ਨੇ ਉੱਥੇ ਇਨਕੁਆਇਰੀ ਵਿੱਚ ਵੀ ਇਹਨਾਂ ਦੇ ਰੌਲਾ ਪੈਂਦਾ ਜੀ ਐ ਹੋ ਜਾਂਦਾ ਤੇ ਮੈਨੂੰ ਮੁਸਲਮਾਨ ਸੀ ਉਹ ਪੰਜਾਬੀ ਬੋਲਦਾ ਸੀ ਉਹਨਾਂ ਨੇ ਮੇਰੇ ਨਾਲ ਗੱਲ ਕਰਨ ਵਾਸਤੇ ਬੁਲਾਇਆ ਤੇ ਮੈਨੂੰ ਪੁੱਛਦਾ ਇਮੀਗ੍ਰੇਸ਼ਨ ਆਫੀਸਰ ਮੈਨੂੰ ਏਅਰਪੋਰਟ ਤੇ ਕਹਿੰਦਾ ਜੀ ਤੁਹਾਡੇ ਬਾਰੇ ਕਈ ਚਿੱਠੀਆਂ ਆਈਆਂ ਚੰਗੀਆਂ ਵੀ ਆਈਆਂ ਮਾੜੀਆਂ ਵੀ ਆਈਆਂ ਵੀ ਤੁਹਾਡਾ ਵਿਰੋਧ ਕਿਉਂ ਕਰਦੇ ਆ ਨੈੱਟ ਦੇ ਉੱਤੇ ਵੇਖਿਆ ਤੁਹਾਡੇ ਇਦਾਂ ਮੈਂ ਉਹਨੂੰ ਕਿਹਾ ਮੈਂ ਕਿਹਾ ਜੀ ਮੈਂ ਅਸੀਂ ਵਿਰੋਧ ਇਸ ਕਰਕੇ ਕਰਦੇ ਆ ਵੀ ਅਸੀਂ ਰੱਬ ਨੂੰ ਨਹੀਂ ਮੰਨਣਾ ਮੈਂ ਕਿਹਾ ਇਦਾਂ ਹੀ ਮੰਨ ਲਓ ਚਲੋ ਮੈਂ ਕਿਹਾ ਇਦਾਂ ਐਗਜ਼ਾਮਪਲ ਲੈ ਲਓ ਵੀ ਮੈਂ ਰੱਬ ਨੂੰ ਨਹੀਂ ਮੰਨਦਾ ਉਹ ਮੇਰੇ ਮੂੰਹ ਤੇ ਨਹੀਂ ਵੇਖੇ ਵੀ ਚੋਲੇ ਵਾਲਾ ਬੰਦਾ ਇਹ ਕਹਿੰਦਾ ਮੈਂ ਰੱਬ ਨੂੰ ਨਹੀਂ ਮੰਨਦਾ ਧਾਰਮਿਕ ਵੀਜ਼ਾ ਲੱਗਿਆ ਇਹਦਾ ਸੱਦਿਆ ਇਹਨੂੰ ਧਰਮ ਦੇ ਕੰਮ ਵਾਸਤੇ ਤੇ ਕਹਿੰਦਾ ਮੈਂ ਰੱਬ ਨੂੰ ਨਹੀਂ ਮੰਨਦਾ ਮੁਸਲਮਾਨ ਸੀ ਨਾ ਅੱਲਾ ਨੂੰ ਮੰਨਦੇ ਅਗਲੇ ਕਹਿੰਦੇ ਅੱਲਾ ਨੂੰ ਮੰਨਦੇ ਹਾਂ ਅਸੀਂ ਮੈਂ ਕਿਹਾ ਕਿੰਨੇ ਅੱਲਾ ਹੈ ਇੱਕ ਅੱਲਾ ਕਹਿੰਦੇ ਇੱਕ ਇੱਕ ਹੀ ਖੁਦਾ ਹੈ ਇਕੱਲਾ ਹੈ ਉਹਨੂੰ ਅਸੀਂ ਮੰਨਦੇ ਹਾਂ ਉਹ ਮੇਰੇ ਕੋਲ ਕੁਰਸੀ ਤੇ ਬਹਿ ਗਿਆ ਆਪਣੇ ਵਾਲੀ ਕੁਰਸੀ ਛੱਡ ਕੇ ਇੱਧਰ ਨੂੰ ਆ ਕੇ ਅਸੀਂ ਇਕੱਠੇ ਕਿੰਨਾ ਚਿਰ ਘੰਟਾ ਡੇਢ ਘੰਟਾ ਮੇਰੇ ਨਾਲ ਗੱਲਾਂ ਕਰਦਾ ਰਿਹਾ ਬਹੁਤ ਗੱਲਾਂ ਉਹਨੇ ਮੇਰੇ ਨਾਲ ਕੀਤੀਆਂ ਕਹਿੰਦੇ ਇੱਦਾਂ ਕਿਵੇਂ ਹੋ ਸਕਦਾ ਧਾਰਮਿਕ ਬੰਦਾ ਕਹਿੰਦਾ ਮੈਂ ਰੱਬ ਨੂੰ ਨਹੀਂ ਮੰਨਦਾ ਮੈਂ ਕਿਹਾ ਸੁਣ ਗੱਲ ਮੰਨਦਾ ਪਰ ਇੱਦਾਂ ਨਹੀਂ ਮੰਨਦਾ ਵੀ ਅਲੱਗ ਹੈ ਰੱਬ ਕਿਤੇ ਵੱਖਰਾ ਹੈ ਜਿਵੇਂ ਲੋਕ ਮੰਨਦੇ ਹੈ ਜਿਵੇਂ ਕਬੀਰ ਮੰਨਦਾ ਮੈਂ ਉਵੇਂ ਮੰਨਦਾ ਜਿਵੇਂ ਬਾਬਾ ਨਾਨਕ ਮੰਨਦਾ ਮੈਂ ਉਵੇਂ ਮੰਨਦਾ ਕਿਵੇਂ ਮੰਨਦੇ ਨੇ ਕਬੀਰ ਸਾਹਿਬ ਕਬੀਰ ਸਾਹਿਬ ਕਹਿੰਦੇ ਸੁਣੋ ਕਹਿੰਦੇ ਜੋਗੀ ਗੋਰਖ ਗੋਰਖ ਕਰੇ
ਜੋਗੀ ਮੰਨਦੇ ਆ ਗੋਰਖ ਗੋਰਖ ਹਿੰਦੂ ਰਾਮ ਨਾਮ ਉਚਰੈ ਹਿੰਦੂ ਰਾਮ ਦਾ ਨਾਮ ਲੈਂਦੇ ਆ ਮੁਸਲਮਾਨ ਕਾ ਏਕ ਖੁਦਾਏ ਮੁਸਲਮਾਨ ਕਹਿੰਦੇ ਆ ਇੱਕ ਖੁਦਾ ਹੈ ਕਿਤੇ ਅੱਡ ਰਹਿੰਦਾ ਦੂਰ ਰਹਿੰਦਾ ਹੈ ਮੁਸਲਮਾਨ ਕਾ ਏਕ ਖੁਦਾਏ ਸਿੱਖ ਕੀ ਕਹਿੰਦੇ ਅੱਜ ਸਾਡਾ ਇੱਕ ਰੱਬ ਆਪਾਂ ਵੀ ਇੱਦਾਂ ਹੀ ਕਹਿੰਦੇ ਹਾਂ ਨਾ ਆਪਾਂ ਮੁਸਲਮਾਨਾਂ ਵਾਲੇ ਥਾਂ ਤੇ ਖੜੇ ਹਾਂ ਇਸ ਵੇਲੇ ਜਿੱਥੇ ਇਸਲਾਮ ਖੜਾ ਹੈ ਉੱਥੇ ਹੀ ਅੱਜ ਸਿੱਖ ਧਰਮ ਖੜਾ ਹੈ ਉਹ 33 ਕਰੋੜ ਦੇਵਤੇ ਨਹੀਂ ਮੰਨਦੇ ਪਰ ਮੰਨਦੇ ਕੀ ਹੈ ਭਲਾ ਇੱਕ ਖੁਦਾ ਆਪਾਂ ਕੀ ਮੰਨਦੇ ਹਾਂ ਇੱਕ ਰੱਬ ਪਰ ਮੰਨਣਾ ਹੋਰ ਸੀ ਕਿਵੇਂ ਭਲਾ ਜੋ ਕਿ ਗੋਰਖ ਗੋਰਖ ਕਰੈ ਹਿੰਦੂ ਰਾਮ ਨਾਮ ਉਚਰੈ ਮੁਸਲਮਾਨ ਕਾ ਏਕ ਖੁਦਾਏ ਕਬੀਰ ਜੀ ਕਹਿੰਦੇ ਕਬੀਰ ਕਾ ਸਵਾਮੀ ਰਹਿਆ ਸਮਾਏ ਮੈਂ ਰੱਬ ਉਹਨੂੰ ਮੰਨਦਾ ਜਿਹੜਾ ਸਾਰੇ ਪਾਸੇ ਸਮਾਇਆ ਹੋਇਆ ਇਹਦਾ ਮਤਲਬ ਮੇਰੇ ਵਿੱਚ ਵੀ ਸਮਾਇਆ ਹੋਇਆ ਨਾ ਕਬੀਰ ਜੀ ਕਹਿੰਦੇ ਮੇਰੇ ਵਿੱਚ ਵੀ ਸਮਾਇਆ ਹੋਇਆ ਇਹਦਾ ਮਤਲਬ ਅਸੀਂ ਸਾਰੇ ਰੱਬ ਦਾ ਹੀ ਹਿੱਸਾ ਹੋਰ ਰੱਬ ਰੁੱਬ ਕੋਈ ਨਹੀਂ ਆਖੋ ਸਤਨਾਮ ਕਿੰਨਾ ਸੌਖਾ ਹੋ ਗਿਆ ਕਿੰਨਾ ਸੌਖਾ ਹੋ ਗਿਆ ਮੰਨਦੇ ਆ ਰੱਬ ਪਰ ਅਲੱਗ ਨਹੀਂ ਕਿਤੇ ਸਾਰਿਆਂ ਇਹ ਥੋੜਾ ਵੀ ਰੱਬ ਨੂੰ ਨਹੀਂ ਮੰਨਦੇ ਪਰ ਤੇਰੇ ਚ ਰੱਬ ਹੈ ਮੇਰੇ ਚ ਰੱਬ ਹੈ ਸਭ ਚ ਰੱਬ ਹੈ ਰੱਬ ਦਾ ਹਿੱਸਾ ਸਾਰੇ ਆਪੋ ਆਪਣੀਆਂ ਜ਼ਿੰਮੇਵਾਰੀਆਂ ਨਿਭਾਈਏ ਆਪਣੇ ਫਰਜ਼ ਨਿਭਾਉਣ ਆਏ ਆ ਰੱਬ ਕੁਦਰਤ ਵਿੱਚ ਕਹਿ ਕੇ ਗੁਰੂ ਨਾਨਕ ਨੇ ਜ਼ਿੰਮੇਵਾਰ ਬਣਾ ਦਿੱਤਾ ਗੁਰੂ ਨਾਨਕ ਨੇ ਰੱਬ ਬੰਦੇ ਚ ਕਹਿ ਕੇ ਕੁਦਰਤ ਵਿੱਚ ਕਹਿ ਕੇ ਬੰਦੇ ਦੇ ਸਿਰ ਤੇ ਭਾਰ ਪਾਤਾ ਵੀ ਤੈਨੂੰ ਕਰਨਾ ਪੈਣਾ ਹੋਣਾ ਫਰਜ਼ ਪਛਾਣ ਇਸ ਭੁਲੇਖੇ ਚ ਨਾ ਰਿਹੋ ਰੱਬ ਕਿਤੇ ਵੱਖਰਾ ਲੋਗਾ ਭਰਮ ਨਾ ਤੂੰ ਲੋਹ ਭਾਈ ਇਹ ਭਰਮ ਨਾ ਕਰ ਲਿਓ ਕਿਤੇ ਖਾਲਕ ਖਲਕ ਖਲਕ ਮੈਂ ਖਾਲਕ ਖਲਕਤ ਚ ਰਹਿੰਦਾ ਖਾਲਕ ਤੇ ਖਾਲਕ ਚ ਰਹਿੰਦੀ ਹੈ ਖਲਕਤ ਇੱਕ ਦੂਜੇ ਵਿੱਚ ਰਹਿੰਦੇ ਆ ਇਹ ਓਤ ਪੋਤ ਨੇ ਇਹ ਇਕੱਠੇ ਨੇ ਖਲਕਤ ਤੇ ਖਾਲਕ ਇੱਕੋ ਹੀ ਹੈ ਖਾਲਕ ਖਲਕ ਖਲਕ ਮੈਂ ਖਾਲਕ ਪੂਰ ਰਹਿਓ ਸਰਬ ਠਾਈ ਸਾਡੇ ਚ ਨਾ ਸਾਡੇ ਜਿੱਦਾਂ ਹੁਣ ਅੰਮ੍ਰਿਤ ਛਕ ਲੈਂਦੇ ਆਪਾਂ ਆਪਾਂ ਕਹਿੰਦੇ ਆ ਅਸੀਂ ਜੀ ਵਹਿਮ ਭਰਮ ਛੱਡਤੇ ਸਾਰੇ ਕਿਹੜੇ ਛੱਡਤੇ ਮੈਂ ਭਰਮ ਛੱਡਤੇ ਮੈਂ ਕਬਰ ਨੂੰ ਮੱਥਾ ਨਹੀਂ ਦੇਖਦਾ ਮੈਂ ਭਰਮ ਛੱਡਤੇ ਮੈਂ ਕਿਸੇ ਦੇਹ ਬਾਬੇ ਨੂੰ ਮੱਥਾ ਨਹੀਂ ਦੇਖਦਾ ਆਪਾਂ ਸਾਰੇ ਭਰਮ ਛੱਡਤੇ ਆਪਾਂ ਹੁਣ ਜੋਤਾਂ ਜਗਾਉਣੀਆਂ ਛੱਡਤੀਆਂ ਇਹ ਵੀ ਭਰਮ ਛੱਡਤਾ ਆਹ ਵੀ ਭਰਮ ਛੱਡਤਾ ਆਹ ਵੀ ਭਰਮ ਛੱਡਤਾ ਪਰ ਸਾਰਿਆਂ ਨਾਲੋਂ ਵੱਡਾ ਭਰਮ ਇਹ ਹੈ ਵੀ ਮੈਂ ਹੋਰ ਹਾਂ ਤੇ ਰੱਬ ਹੋਰ ਹੈ ਇਹ ਭਰਮ ਸਭ ਤੋਂ ਵੱਡਾ ਹੈ ਇਹ ਕੱਟ ਜੇ ਹਿੰਮਤ ਹੈ ਨਿਕਲਦਾ ਨਹੀਂ ਇਹ ਡਰ ਕੱਟ ਸਭ ਤੋਂ ਵੱਡਾ ਭਰਮ ਇਹ ਹੈ ਕਿ ਮੇਰੇ ਤੇ ਰੱਬ ਚ ਫਰਕ ਕੋਈ ਫਰਕ ਨਹੀਂ ਰੱਬ ਦਾ ਅਸੀਂ ਹਿੱਸਾ ਇਹ ਭਰਮ ਕੱਢੋ ਲੋਕਾ ਭਰਮ ਨਾ ਭੁੱਲੋ ਭਾਈ ਇਹ ਭਰਮ ਚ ਨਾ ਭੁੱਲੇ ਫਿਰਿਓ ਕਿ ਖਾਲਕ ਖਲਕ ਖਲਕ ਮੈਂ ਖਾਲਕ ਪੂਰ ਰਹਿਓ ਸਰਬ ਠਾਈ ਉਹ ਸਾਰੇ ਥਾਵਾਂ ਤੇ ਪਰਿਪੂਰਨ ਹੈ ਕੋਈ ਫਰਕ ਨਹੀਂ ਤਾਂ ਕਰਕੇ ਅੱਜ ਤੋਂ ਬਾਅਦ ਇਹ ਗੱਲ ਦਿਮਾਗ ਚ ਵਾੜੋ ਵੀ ਜਿਹੜੀ ਵੀ ਅਰਦਾਸ ਕਰਨ ਜਾਣਾ ਹੈ ਅੱਗੋਂ ਇਸ਼ਾਰਾ ਕਿਹੜਾ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਜਿਹੜੀ ਅਰਦਾਸ ਕਰਨ ਗਿਆ ਅੱਗੋਂ ਤੈਨੂੰ ਇਸ਼ਾਰਾ ਕਿਹੜਾ ਕਰਦੇ ਆ ਉਹ ਇਸ਼ਾਰਾ ਇਹ ਹੈ ਵੀ ਰੱਬ ਤੇਰੇ ਚ ਇਹਦਾ ਮਤਲਬ ਸੁਣਾ ਕਿਹਨੂੰ ਫਿਰ ਆਪਣੇ ਆਪ ਨੂੰ ਸੈਲਫ ਟਾਕ ਕਰ ਜਿਹੜੀ ਅਰਦਾਸ ਕਰਨ ਆਇਆ ਆਪਣੇ ਆਪ ਨਾਲ ਗੱਲ ਕਰ ਵੀ ਇਹ ਕੰਮ ਹੁਣ ਹੋਣਾ ਕਿੱਦਾਂ ਕੋਠੀ ਬਣਾ ਦਿਓ ਜੀ ਹੁਣ ਇਹਦੇ ਬਾਰੇ ਗੱਲ ਕਰ ਆਪਣੇ ਆਪ ਨਾਲ ਵੀ ਹੁਣ ਬਣੂ ਕਿਵੇਂ ਘਰੇ ਹੱਥ ਤੇ ਹੱਥ ਰੱਖ ਕੇ ਬੈਠਾ ਰਹਿ ਐਂ ਮਰ ਜਾਏਗਾ ਕੱਚਾ ਕੋਠਾ ਹੀ ਰਹਿ ਜੂ ਤੇਰਾ ਸੋਚ ਕੇ ਨਹੀਂ ਅਰਦਾਸ ਕਰਕੇ ਨਹੀਂ ਕਰਨਾ ਤੈਨੂੰ ਆਪ ਪੈਣਾ ਹੁਣ ਇਹ ਗੱਲ ਭਲਾ ਪ੍ਰੈਕਟੀਕਲ ਹੈ ਕਿ ਨਹੀਂ ਮੈਂ ਕਿੰਨੀ ਵਾਰੀ ਕਰ ਚੁੱਕਿਆ ਮੈਂ ਬੜੀ ਜ਼ੋਰ ਨਾਲ ਇਹ ਗੱਲ ਕਰਨੀ ਹੈ ਮੈਨੂੰ ਪਤਾ ਇਹ ਗੱਲ ਬੜੀ ਜ਼ਰੂਰੀ ਹੈ ਜਿੰਨਾ ਚਿਰ ਅਸੀਂ ਤੁਰੇ ਹੀ ਗਲਤ ਆ ਨਾ ਮੇਰੇ ਵੀਰੋ ਵੇਖੋ ਜਾਣਾ ਲੁਧਿਆਣੇ ਕੰਨੀ ਸੀ ਮੂੰਹ ਹੋ ਗਿਆ ਮਲੇਰਕੋਟਲੇ ਕੰਨੀ ਤੁਸੀਂ ਵੱਡੇ ਰੋਡ ਤੇ ਡੇਲੋ ਜਾ ਚੜੇ ਜਾਣਾ ਸੀ ਲੁਧਿਆਣੇ ਮੂੰਹ ਐ ਕਰ ਲਿਆ ਜਿੰਨਾ ਮਰਜ਼ੀ ਭੱਜ ਲੈ ਤੂੰ ਸਪੀਡ ਜਿੰਨੀ ਤੇ ਮਰਜ਼ੀ ਲਈ ਜਾਏਗਾ ਤੇ ਮਲੇਰਕੋਟਲੇ ਫਿਰ ਪਹਿਲਾਂ ਮੂੰਹ ਤੇ ਸਿੱਧਾ ਕਰ ਵੀ ਹੈ ਕੀ ਫਾਰਮੂਲਾ ਸਮਝੋ ਸਭ ਤੋਂ ਪਹਿਲਾਂ ਇਹ ਤੇ ਪਤਾ ਲੱਗ ਜੇ ਜਿਹਨੂੰ ਲੱਭਣਾ ਉਹ ਰੱਬ ਹੈ ਤੇ ਰੱਬ ਹੈ ਕਿੱਥੇ ਗੁਰੂ ਗ੍ਰੰਥ ਸਾਹਿਬ ਉਹਦੇ ਬਾਰੇ ਕੀ ਕਹਿੰਦੇ ਜੇ ਫਾਰਮੂਲਾ ਸਹੀ ਨਾ ਲੱਗਾ ਤੇ ਹੱਲ ਕਿਵੇਂ ਹੋਣਗੇ ਸਵਾਲਾਂ ਦੇ ਤੇਰੇ ਸ਼ੰਕੇ ਤੇਰੇ ਡਾਊਟ ਕਿੱਦਾਂ ਕਲੀਅਰ ਹੋਣਗੇ ਆਪਣੇ ਆਪ ਨੂੰ ਕਿੱਦਾਂ ਕਿਸੇ ਮੰਜ਼ਲ ਤੇ ਲੈ ਜਾਓਗੇ ਪਹਿਲਾਂ ਅਗਲਾ ਕਹਿੰਦਾ ਰੱਬ ਵਾਲਾ ਝਗੜਾ ਛੱਡੋ ਕਿਉਂ ਛੱਡੋ ਮਸਲਾ ਹੀ ਆ ਸਾਡੀ ਕੌਮ ਪੁਜਾਰੀ ਵਾਲੇ ਰੱਬ ਨੂੰ ਮੰਨਦੀ ਹੈ ਜਿਹੜਾ ਪੁਜਾਰੀ ਨੇ ਦਿਮਾਗ ਚੋਂ ਘੜਿਆ ਇੱਕ ਬੰਦਾ ਉਹ ਜਿਹੜਾ ਕਹਿੰਦਾ ਮੈਂ ਕਰਿਆ ਮੈਂ ਦੱਸਿਆ ਸੀ ਇੱਥੇ ਦੀਵਾਨ ਸੀ ਮਨੌਲੀ ਉੱਥੇ ਤਾਂ ਦੂਜਾ ਦੀਵਾਨ ਸੀ ਇਸੇ ਟੌਪਿਕ ਤੇ ਲਾਇਆ ਸੀ ਜੇ ਕਿਸੇ ਨੇ ਸੁਣਨਾ ਨੈੱਟ ਤੇ ਸੁਣਿਓ ਜ਼ਰੂਰ ਪਿੰਡ ਮਨੌਲੀ ਦਾ ਦੀਵਾਨ ਦੂਜਾ ਉੱਥੇ ਗੱਲ ਕਰਦੇ ਸੀ ਦੋ ਜੱਜ ਬਣੇ ਧਿਆਨ ਨਾਲ ਸੁਣਿਓ ਜੀ ਦੋ ਜੱਜ ਬਣੇ ਤੇ ਇੰਟਰਵਿਊ ਲੈਣ ਵਾਸਤੇ ਪੱਤਰਕਾਰ ਗਿਆ ਹੁਣ ਜੱਜ ਨੂੰ ਪੁੱਛਿਆ ਨੌਜਵਾਨ ਜੱਜ ਬਣਿਆ ਨਾ ਮੀਡੀਆ ਵਾਲੇ ਗਏ ਕਹਿੰਦੇ ਜੱਜ ਬਣ ਕੇ ਕਿਵੇਂ ਫੀਲ ਕਰਦੇ ਹੋ ਕਹਿੰਦੇ ਬਹੁਤ ਵਧੀਆ ਕਹਿੰਦੇ ਕਿਵੇਂ ਬਣੇ ਆਪਣਾ ਤਜਰਬਾ ਸਾਂਝਾ ਕਰੋ ਵੀ ਜੱਜ ਬਣੇ ਕਿਵੇਂ ਉਹ ਜੱਜ ਕਹਿੰਦਾ ਬਸ ਜੀ ਉਹ ਹਿੰਦੂ ਸੀਗਾ ਨਾ ਮੈਂ ਹਿੰਦੂ ਮਾਈਂਡਡ ਕਹਿੰਦਾ ਭਗਵਾਨ ਦੀ ਕਿਰਪਾ ਹੋ ਗਈ ਬਸ ਤਰਸ ਆ ਗਿਆ ਉਹ ਦਿਆਲ ਹੋ ਗਿਆ ਬਸ ਕਿਰਪਾ ਹੋ ਗਈ ਭਗਵਾਨ ਦੀ ਜੱਜ ਬਣ ਗਏ ਆਪਾਂ ਅੱਛਾ ਉਹਦੀ ਇੰਟਰਵਿਊ ਲੈਣ ਤੋਂ ਬਾਅਦ ਫਿਰ ਉਹ ਦੂਜੇ ਜੱਜ ਕੋਲ ਚਲੇ ਗਏ ਉਹ ਲੜਕੀ ਸੀ ਉਹਨੂੰ ਕਹਿੰਦੇ ਤੂੰ ਜੱਜ ਕਿਵੇਂ ਬਣੀ ਉਹ ਕਹਿੰਦੀ ਮੇਰੇ ਪਿਤਾ ਜੀ ਕਹਿੰਦੇ ਸੀ ਵੀ ਤੁਸੀਂ ਸੋਚਣਾ ਵੀ ਮੈਂ ਆਹ ਕਰਨਾ ਹੈ ਫਿਰ ਮਿਹਨਤ ਕਰਨੀ ਹੈ ਤੇ ਮਿਹਨਤ ਕਰਕੇ ਸਭ ਕੁਝ ਪ੍ਰਾਪਤ ਕੀਤਾ ਜਾ ਸਕਦਾ ਹੈ ਰੱਬ ਨੇ ਕੁਦਰਤ ਨੇ ਸਾਨੂੰ ਬਣਾ ਦਿੱਤਾ ਹੁਣ ਅਸੀਂ ਅੱਗੇ ਆਪ ਬਣਨਾ ਹੈ ਮਿਹਨਤ ਕਰਨੀ ਹੈ ਘਲਣਾ ਘਲਣੀ ਹੈ ਮੇਰਾ ਪਿਤਾ ਜੀ ਕਹਿੰਦੇ ਸੀ ਮੇਰੇ ਵੀ ਜੋ ਮਰਜ਼ੀ ਕਰ ਲਓ ਜ਼ਿੰਦਗੀ 'ਚ ਕਰ ਸਕਦੇ ਹੈ ਤੁਸੀਂ ਤੇ ਮੈਂ ਮਿਹਨਤ ਬਹੁਤ ਕੀਤੀ ਹੈ ਬਹੁਤ ਮੁਸ਼ਕਤ ਘਾਲੀ ਹੈ ਮੇਰੇ ਮਾਂ ਪਿਓ ਦੀ ਸਪੋਰਟ ਤੇ ਮੇਰੀ ਮਿਹਨਤ ਅੱਜ ਰੰਗ ਲਿਆਈ ਮੈਂ ਜੱਜ ਬਣ ਗਈ ਮੈਂ ਉੱਥੇ ਗੱਲ ਸੋਚਾਂ ਮੈਂ ਕਿਹਾ ਇਹ ਇੰਟਰਵਿਊ ਸਾਡੇ ਬੱਚਿਆਂ ਨੂੰ ਵਿਖਾ ਦਿਓ ਵੀ ਇੱਕ ਤੇ ਆ ਕਹਿੰਦਾ ਮੈਂ ਐ ਬਣਿਆ ਭਗਵਾਨ ਕੀ ਕਿਰਪਾ ਹੋ ਗਈ ਇੱਕ ਕਹਿੰਦਾ ਮੇਰੇ ਪਿਤਾ ਨੇ ਕਿਹਾ ਮਿਹਨਤ ਕੀਤੀ ਮਾਂ ਪਿਓ ਨੇ ਸਪੋਰਟ ਕੀਤੀ ਤੇ ਮੈਂ ਜੱਜ ਬਣ ਗਈ ਮੈਂ ਕਿਹਾ ਹੁਣ ਇਹ ਦੋਨੇ ਇੰਟਰਵਿਊ ਅੱਜ ਦੇ ਨਿਆਣੇ ਨੂੰ ਸੁਣਾ ਦਿਓ ਹੁਣ ਇੱਕ ਕਹੂ ਵੀ ਭਗਵਾਨ ਦੀ ਕਿਰਪਾ ਜੱਜ ਬਣਾ ਦਿੰਦੀ ਹੈ ਫਿਰ ਉਹ ਕੀ ਕਰੂ ਜਿਹੜਾ ਹਿੰਦੂ ਉਹ ਮੰਦਰ ਦੀ ਟੱਲੀ ਖੜਕਾ ਕੇ ਆਊ ਸਾਡੇ ਵਾਲਾ ਫਿਰ ਗੁਰਦੁਆਰੇ ਵਾਲਾ ਲੱਗੂ ਵੀ ਕਿਹੜੇ ਗੁਰਦੁਆਰੇ ਨੰਗੇ ਪੈਰੀ ਜਾਈਏ 40 ਦਿਨ ਵੀ ਮੈਂ ਜੱਜ ਬਣਾ ਮੁਸਲਮਾਨ ਹੋਊ ਉਹ ਮਸੀਤ ਵਾਲੀ ਗੱਲ ਕਰੂ ਹਰ ਬੰਦਾ ਵੇਖੂ ਵੀ ਮੈਂ ਕਿੱਥੇ ਜਾਵਾਂ ਕਿਹੜੀ ਜਗ੍ਹਾ ਤੋਂ ਕਿਰਪਾ ਹੋਊ ਮੇਰੇ ਤੇ ਰੱਬ ਚਾਹੇ ਜੱਜ ਬਣਾ ਸਕਦਾ ਹੈ ਪਰਮਾਤਮਾ ਚਾਹੇ ਜੱਜ ਬਣਾ ਸਕਦਾ ਹੈ ਉਹ ਜੱਜ ਬਣਾ ਦੂ ਮੈਨੂੰ ਫਿਰ ਜਿਹੜਾ ਮੰਦਰ ਗਿਆ ਉੱਥੇ ਵੀ ਰੱਬ ਦਾ ਪੀਏ ਬੈਠਾ ਉਹ ਕਹਿੰਦਾ ਮੈਂ ਦੱਸੂ ਵੀ ਤੈਨੂੰ ਕਿਵੇਂ ਜੱਜ ਬਣੇਗਾ ਤਰੀਕਾ ਮੈਂ ਦੱਸੂ ਇੰਨੇ ਦਿਨ ਐਂ ਆਉਣਾ ਐਂ ਕਰਨਾ ਐਂ ਕਰਨਾ ਰੱਬ ਨੂੰ ਖੁਸ਼ ਕਰਨ ਦਾ ਤਰੀਕਾ ਤੇ ਅਸੀਂ ਦੱਸਾਂਗੇ ਅਸੀਂ ਖੁਸ਼ ਕੀਤਾ ਹੋਇਆ ਤਾਂ ਅਜੇ ਕਰਨਾ ਹੈ ਤੂੰ ਅਜੇ ਨਵਾਂ ਖਿਡਾਰੀ ਇਸ ਲਾਈਨ 'ਚ ਆਇਆ ਅਸੀਂ ਪੁਰਾਣੇ ਸਾਨੂੰ ਸਾਰਾ ਪਤਾ ਵੀ ਖੁਸ਼ ਕਿਵੇਂ ਹੁੰਦਾ ਜਿਹੜਾ ਗੁਰਦੁਆਰੇ ਜਾਊ ਸਾਡੇ ਵਰਗਿਆਂ ਦੇ ਝਾਂਸੇ ਚੜ ਗਿਆ ਉਹ ਵਿਚਾਰਾ ਨੰਗੇ ਪੈਰੀ ਹੱਥ ਜੋੜਦਾ ਫਿਰਦਾ ਵੀ ਦੱਸ ਦਿਓ ਜੀ ਇੱਕ ਵਾਰੀ ਰੱਬ ਖੁਸ਼ ਕਰਕੇ ਉਹਦੇ ਤੋਂ ਸਾਰਾ ਕੁਝ ਹੀ ਲੈ ਲੈਣਾ ਜਿਵੇਂ ਉਹ ਨਾਟਕਾਂ 'ਚ ਨੀ ਵੇਖਦੇ ਹੁੰਦੇ ਵੀ ਰੱਬ ਐਂ ਆ ਗਿਆ ਹਾਂਜੀ ਦੱਸੋ ਭਗਵਾਨ ਜੀ ਐਂ ਕਰ ਦਿਓ ਐਂ ਕਰ ਦਿਓ ਐਂ ਹੱਥ ਕਰ ਦਿੰਦਾ ਤਥਾਸਤੂ ਇੱਥੋਂ ਸ਼ਕਤੀ ਜੀ ਨਿਕਲਦੀ ਹੈ ਤੇ ਸਾਰਾ ਕੁਝ ਹੀ ਹੋ ਜਾਂਦਾ ਬੰਦਾ ਸੋਚਦਾ ਵੀ ਐਂ ਹੋਊ ਮੇਰੇ ਨਾਲ ਮੈਨੂੰ ਐਂ ਹੋਊ ਹੁਣ ਇੱਥੋਂ ਪੁਜਾਰੀ ਢਾਂਚਾ ਖੜਾ ਹੋ ਗਿਆ ਇਸ ਜਗ੍ਹਾ ਤੇ ਚੱਲ ਇਸ ਥਾਂ ਤੇ ਚੱਲ ਇਸ ਥਾਂ ਤੇ ਚੱਲ ਇੱਥੇ ਰੱਬ ਖੁਸ਼ ਹੋਊ ਇੱਥੇ ਰੱਬ ਖੁਸ਼ ਹੋਊ ਇੱਥੇ ਉਲਝ ਕੇ ਰਹਿ ਗਿਆ ਜੀ ਸਾਡਾ ਸਾਰਾ ਢਾਂਚਾ ਉਲਝਾ ਲਿਆ ਗਿਆ ਕਿੱਥੇ ਬੰਦੇ ਨੂੰ ਇਹ ਦੱਸਣਾ ਸੀ ਸਿੱਧਾ ਹੀ ਉਹ ਲੜਕੀ ਜਿਹੜੀ ਜੱਜ ਬਣੀ ਨਾ ਮੈਂ ਸੋਚਾਂ ਵੀ ਮੈਂ ਇਹਨੂੰ ਕਹਾਂ ਵੀ ਬਾਬਾ ਨਾਨਕ ਜੀ ਕਹਿੰਦੇ ਸੀ ਸਤਿਗੁਰੂ ਕਹਿੰਦੇ ਆ ਰੱਬ ਸਾਰਿਆਂ ਦੇ ਵਿੱਚ ਹੈ ਦਿਮਾਗ ਘੜਿਆ ਗਿਆ ਤੇਰਾ ਪ੍ਰਗਟ ਕਰ ਲੈ ਹੁਣ ਆਪੇ ਜੋ ਮਰਜ਼ੀ ਪ੍ਰਾਪਤ ਕਰ ਲੈ ਉਹਨੇ ਬਣਾ ਦਿੱਤਾ ਤੈਨੂੰ ਹੁਣ ਗਾਂ ਤੈਂ ਬਣਨਾ ਹੈ ਜੋ ਮਰਜ਼ੀ ਬਣ ਜਾ ਸਹੀ ਸਟੇਟਮੈਂਟ ਦਿੱਤੀ ਹੈ ਬੱਚੇ ਹੁਣ ਜਿਹੜੇ ਨੇ ਇੱਕ ਤੇ ਉਹਦੇ ਮਗਰ ਲੱਗ ਗਿਆ ਇੱਕ ਲੱਗ ਗਿਆ ਕਹਿੰਦੇ ਬੰਦੇ ਨੂੰ ਮਿਹਨਤ ਕਰਨੀ ਪੈਣੀ ਹੈ ਉਹ ਫਿਰ ਕੀ ਕਰੂ ਬੱਚਾ ਉਸ ਦਿਨ ਤੋਂ ਪੜ੍ਹਾਈ ਸਟਾਰਟ ਕਰ ਲੂ ਮਿਹਨਤ ਕਰਨੀ ਸ਼ੁਰੂ ਕਰੂ ਹਰ ਜਗ੍ਹਾ ਪਰਮਾਤਮਾ ਸੀ ਪਰ ਭੁਲੇਖਿਆਂ 'ਚ ਪਾਇਆ ਪੁਜਾਰੀ ਕਹਿੰਦਾ ਇਸ ਥਾਂ ਤੇ ਆਏਗਾ ਆਹ ਜਗ੍ਹਾ ਖਾਸ ਹੈ ਪੁਜਾਰੀ ਕਹਿੰਦਾ ਇੱਥੇ ਆਏਗਾ ਆਹ ਜਗ੍ਹਾ ਪਵਿੱਤਰ ਹੈ ਪਰ ਆ ਵੇਖੋ ਸ਼ਬਦ ਅੱਲਾ ਇੱਕ ਮਸੀਤ ਬਸਤ ਹੈ ਅਵਰ ਮੁਲਕ ਕਿਸ ਕੇਰਾ ਕਹਿੰਦੇ ਤੂੰ ਕਹੀ ਜਾਂਦਾ ਅੱਲਾ ਇੱਕ ਮਸੀਤ ਚ ਬਸਦਾ ਹੈ ਬਾਕੀ ਦੁਨੀਆ ਕਿੱਦਾਂ ਚੱਲਦੀ ਹੈ ਅੱਲਾ ਅੱਲਾ ਜੇ ਇੱਕ ਮਸੀਤ ਚ ਰਹਿੰਦਾ ਹੈ ਤੇ ਬਾਕੀ ਦੁਨੀਆ ਕਿੱਦਾਂ ਚੱਲਦੀ ਹੈ ਆ ਸੁਣਿਓ ਇੱਕ ਵਾਰ ਪੰਕਤੀਆਂ ਸੁਣ ਪੜੋ
ਅੱਲਾ ਇੱਕ ਮਸੀਤ ਬਸਤ ਹੈ ਅਵਰ ਮੁਲਕ ਕਿਸ ਕੇਰਾ ਹਿੰਦੂ ਮੂਰਤ ਨਾਮ ਨਿਵਾਸੀ ਦੋਹੋਂ ਮੈਂ ਤਤ ਨਾ ਹੇਰਾ
ਕਹਿੰਦੇ ਹਿੰਦੂ ਕਹਿੰਦਾ ਮੂਰਤੀ ਚ ਰੱਬ ਹੈ ਤੇ ਮੁਸਲਮਾਨ ਕਹਿੰਦਾ ਮਸੀਤ ਚ ਰੱਬ ਹੈ ਕਹਿੰਦੇ ਦੋਵਾਂ ਨੂੰ ਤਤ ਦਾ ਨਹੀਂ ਪਤਾ ਇਹ ਜਗ੍ਹਾ ਨਾਲ ਜੋੜਦੇ ਆ ਥਾਂ ਨਾਲ ਜੋੜਦੇ ਆ ਜੇ ਉਦੋਂ ਗੁਰਦੁਆਰੇ ਬਣੇ ਹੁੰਦੇ ਉਹਨਾਂ ਨੇ ਸਾਨੂੰ ਵੀ ਕਹਿਣਾ ਸੀ ਭਾਈ ਜੇ ਅਗਲੇ ਦੇ ਮੰਦਿਰ ਨੂੰ ਕਹਿ ਸਕਦੇ ਆ ਅਗਲੇ ਦੇ ਮਸੀਤ ਨੂੰ ਕਹਿ ਸਕਦੇ ਆ ਐ ਥੋੜਾ ਕਹਿਣਾ ਸੀ ਵੀ ਸਾਡੇ ਵਾਲੇ ਗੁਰਦੁਆਰੇ ਹੈਗਾ ਐ ਥੋੜਾ ਕਹਿਣਾ ਸੀ ਉਹਨਾਂ ਨੇ ਸਾਨੂੰ ਵੀ ਕਹਿਣਾ ਸੀ ਵੀ ਪਰਮਾਤਮਾ ਤੇ ਜਰੇ ਜਰੇ ਚ ਵਸਦਾ ਘੱਟ ਘੱਟ ਚ ਵਸਦਾ ਭਾਈ ਰੱਬ ਤੇ ਸਾਰੇ ਪਾਸੇ ਆ ਰੱਬ ਤੇਰੇ ਵਿੱਚ ਵੀ ਹੈ ਉਹ ਕਿਸੇ ਖਾਸ ਥਾਂ ਤੇ ਨਹੀਂ ਵੱਜਿਆ ਪਿਆ ਜਗ੍ਹਾ ਨਾਲ ਨਹੀਂ ਜੁੜਿਆ ਹੋਇਆ ਉਹ ਤੇ ਜਿਵੇਂ ਹੁਣ ਮੈਂ ਕਿੰਨੀ ਵਾਰੀ ਅਰਜ਼ ਕੀਤੀ ਵੀ ਰੱਬ ਕੋਈ ਰੇਂਜ ਥੋੜਾ ਫੋਨ ਦੀ ਰੇਂਜ ਵਾਂਗੂ ਵੀ ਇੱਥੇ ਘੱਟ ਆਉਂਦੀ ਰੇਂਜ ਇੱਥੇ ਜ਼ਿਆਦਾ ਆਉਂਦੀ ਹੈ ਵੀ ਰੱਬ ਇੱਥੇ ਥੋੜਾ ਜਿਹਾ ਜ਼ਿਆਦਾ ਇੱਥੇ ਘੱਟ ਹੈ ਇੱਥੇ ਥੋੜਾ ਐ ਹੈ ਕਿਤੇ ਰੱਬ ਦਾ ਹਿੱਸਾ ਹੈ ਤੂੰ ਸਾਰੇ ਕਾਰਜ ਤੈਨੂੰ ਕਰਨੇ ਪੈਣਗੇ ਹਿੰਮਤ ਕਰਨੀ ਪੈਣੀ ਹੈ ਆਪਣੇ ਆਪ ਨੂੰ ਪਛਾਣ ਮਨ ਤੂੰ ਜੋਤ ਸਰੂਪ ਹੈ ਬੋਲੋ ਬੋਲੋ ਮਨ ਤੂੰ ਜੋਤ
ਸਰੂਪ ਹੈ
ਆਪਣਾ
ਮੂਲ ਪਛਾਣ
ਮੂਲ ਪਛਾਣ ਆਪਣੀ ਆਪਣੇ ਮੂਲ ਨੂੰ ਪਛਾਣ ਤੂੰ ਰੱਬ ਦੀ ਅੰਸ਼ ਹੈ ਤੂੰ ਜੋਤ ਸਰੂਪ ਹੈ ਰੱਬ ਨਹੀਂ ਵੱਖਰਾ ਤੂੰ ਰੱਬ ਦੀ ਅੰਸ਼ ਹੈ ਤੂੰ ਰੱਬ ਨੂੰ ਵੱਖਰਾ ਨਾ ਮੰਨ ਰੱਬ ਤੇਰੇ ਵਿੱਚ ਹੈ ਵੀ ਏਦਾਂ ਹੀ ਹੈ ਨਾ ਜੀ ਨਨਕਾਣਾ ਸਾਹਿਬ ਦੇ ਖੁੱਲੇ ਦਰਸ਼ਨ ਦੇ ਦਾਰ ਬਖਸ਼ੋ ਕਿੰਨੇ ਸਾਲਾਂ ਤੋਂ ਕਹਿ ਰਹੇ ਹਾਂ ਰਾਏਕੋਟ ਵੀ ਬੇਨਤੀ ਕੀਤੀ ਸੀ ਤੇ ਜਦੋਂ ਦੁਆਨ ਲੱਗੇ ਸੀ ਨਨਕਾਣਾ ਸਾਹਿਬ ਸੰਨ 47 ਤੋਂ ਹੀ ਕਹਿ ਰਹੇ ਹਨ ਵੀ ਨਨਕਾਣਾ ਸਾਹਿਬ ਦੇ ਖੁੱਲੇ ਦਰਸ਼ਨ ਸੇਵਾ ਸੰਭਾਲ ਦਾ ਦਾਨ ਕਿਹਨੂੰ ਬਖਸ਼ੋ ਬੋਲੋ ਬਈ ਖਾਲਸੇ ਦੇ ਪਹਿਲੀ ਗੱਲ ਤੇ ਇਹ ਹੈ ਵੀ ਖਾਲਸੇ ਦੇ ਕੋਲ ਹੀ ਹੈ ਨਨਕਾਣਾ ਸਾਹਿਬ ਦਾ ਪ੍ਰਬੰਧ ਕਿਹਦੇ ਕੋਲ ਹੈ ਭਲਾ ਉਹ ਸਿੱਖ ਨਹੀਂ ਜਿਹੜੇ ਉੱਧਰ ਵਾਲੇ ਨੇ ਹਾਂ ਸ਼੍ਰੋਮਣੀ ਕਮੇਟੀ ਕੋਲ ਗੋਲਕ ਹੈ ਨਹੀਂ ਬਸ ਫਿਰ ਅਗਲਾ ਕਹਿੰਦਾ ਜੀ ਤੁਸੀਂ ਅਰਦਾਸ ਹੁਣ ਆਪਾਂ ਵੀ ਅਰਦਾਸ ਐਂ ਕਰਾਂਗੇ ਨਾ ਨਨਕਾਣਾ ਸਾਹਿਬ ਦੇ ਹੁਣ ਇੱਥੇ ਅਰਦਾਸ ਐਂ ਹੋਣੀ ਹੈ ਪੰਥਕ ਅਰਦਾਸ ਹੈ ਮੈਂ ਉਹਦੇ ਵਿੱਚ ਮੈਂ ਵਾਧ ਘਾਟ ਨਹੀਂ ਕਰ ਸਕਦਾ ਸਾਡੇ ਤੇ ਕਈ ਮਗਰ ਪਏ ਰਹਿੰਦੇ ਨੇ ਵੀ ਤੁਸੀਂ ਐਂ ਕਹਿੰਦੇ ਤੁਸੀਂ ਐਂ ਕਹਿੰਦੇ ਅਸੀਂ ਤੇ ਪੰਥਕ ਅਰਦਾਸ ਪਰ ਗੱਲ ਤੇ ਕਰ ਹੀ ਸਕਦੇ ਹਾਂ ਨਾ ਵੀ ਗੋਲਕ ਨਹੀਂ ਹੈ ਇਹਨਾਂ ਕੋਲ ਗੁਰਦੁਆਰੇ ਖਾਲਸੇ ਕੋਲ ਹੀ ਹੈ ਆਖੋ ਸਤਨਾਮ ਗੋਲਕ ਨਹੀਂ ਇਹਨਾਂ ਕੋਲ ਹੁਣ ਵੇਖੋ 47 ਦੇ ਅਰਦਾਸ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਮਹਾਰਾਜ ਨਨਕਾਣਾ ਸਾਹਿਬ ਸੇਵਾ ਸੰਭਾਲ ਦੇ ਦਾਨ ਖਾਲ ਕਹਿੰਦੇ ਹਾਂ ਨਾ ਕਿੰਨੇ ਸਾਲ ਲੰਘ ਗਏ 70 ਸਾਲ ਲੰਘ ਗਏ ਹੋ ਗਿਆ ਸੀ 70 ਸਾਲਾਂ ਵਿੱਚ ਲੋਕੀ ਸਵਾਲ ਕਰਦੇ ਸੀ ਵੀ ਇੰਨਿਆਂ ਨੇ ਅਰਦਾਸਾਂ ਕੀਤੀਆਂ ਪੂਰੀ ਕਿਉਂ ਨਹੀਂ ਹੁੰਦੀ ਅਰਦਾਸ 'ਚ ਸ਼ਕਤੀ ਨਹੀਂ ਅਰਦਾਸ ਪੂਰੀ ਕਿਉਂ ਨਹੀਂ ਹੁੰਦੀ ਪੂਰੀ ਕਿੱਦਾਂ ਹੋਵੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਖੜ ਕੇ ਅਰਦਾਸ ਕਰਦੇ ਆ ਵੀ ਮਹਾਰਾਜ ਨਨਕਾਣਾ ਸਾਹਿਬ ਦੇ ਖੁੱਲੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਤੇ ਉਹ ਕਹਿੰਦੇ ਆ ਰੱਬ ਕਿੱਥੇ ਹੈ ਤੇਰੇ ਵਿੱਚ ਖਾਲਸਿਆ ਰੱਬ ਕਿਹਦੇ ਵਿੱਚ ਹੈ ਤੇਰੇ ਵਿੱਚ ਸਿੱਖੋ ਰੱਬ ਕਿਹਦੇ 'ਚ ਹੈ ਤੁਹਾਡੇ 'ਚ ਤੇ ਖੋਲ੍ਹਣਾ ਕਿਹਨੂੰ ਪਊ ਰਾਹ ਕਿਹਨੂੰ ਖੋਲ੍ਹਣਾ ਪਊ ਬੋਲੋ ਤੁਹਾਨੂੰ ਚਾਹੇ ਅੱਜ ਖੋਲ ਲਓ ਚਾਹੇ 70 ਸਾਲਾਂ ਨੂੰ ਖੋਲ ਲਿਓ ਯਤਨ ਕਰੋਗੇ ਫਿਰ ਖੁੱਲੂ ਰੱਬ ਤੁਹਾਡੇ ਵਿੱਚ ਹੈ ਕਹਿਣ ਨਾਲ ਨਹੀਂ ਅਰਦਾਸ ਕਰਨ ਤੋਂ ਬਾਅਦ ਉਹ ਕੰਮ ਕਰਨ ਵੀ ਤੇ ਲੱਗਣਾ ਸੀ ਤੈਨੂੰ ਇਹ ਨਹੀਂ ਪਛਾਣ ਆਈ ਵੀ ਰੱਬ ਸਾਡੇ 'ਚ ਅਰਦਾਸ ਕਰਕੇ ਮੁੜ ਗਿਆ ਤੈਨੂੰ ਇਹ ਨਹੀਂ ਪਤਾ ਵੀ ਰੱਬ ਸਾਡੇ ਵਿੱਚ ਹੈ ਕਰਨਾ ਤੇ ਸਾਨੂੰ ਹੀ ਪੈਣਾ ਹੈ ਲਓ 70 ਸਾਲਾਂ ਬਾਅਦ ਹੁਣ ਕਰਨ ਲੱਗੇ ਆ ਹੁਣ ਮਾੜਾ ਮਾੜਾ ਖੁੱਲਣ ਵੀ ਲੱਗ ਗਿਆ ਜੇ ਪਹਿਲਾਂ ਕੋਸ਼ਿਸ਼ ਕਰਦੇ ਪਹਿਲਾਂ ਖੁੱਲ ਜਾਂਦਾ ਅੱਜ ਕੋਸ਼ਿਸ਼ ਬੰਦ ਕਰ ਦਿਓ ਅੱਜ ਫਿਰ ਬੰਦ ਹੋ ਜੂ ਅੱਜ 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 ਗੱਲ ਚੱਲ ਰਹੀ ਹੈ ਕਰਤਾਰਪੁਰ ਦੀ ਤੇ ਜਿੱਦਣ ਗੱਲ ਚਲਾਓਗੇ ਨਨਕਾਣਾ ਸਾਹਿਬ ਦੀ ਉਦੋਂ ਨਨਕਾਣਾ ਸਾਹਿਬ ਦਾ ਵੀ ਖੁੱਲੂ ਪਰ ਜਤਨ ਕੀਤੇ ਬਿਨਾਂ ਪ੍ਰਾਪਤੀ ਨਹੀਂ ਹੋਣੀ ਕਹਿਣ ਨਾਲ ਨਹੀਂ ਕਰਨ ਨਾਲ ਸੋਚਣ ਨਾਲ ਨਹੀਂ ਕਰਨ ਨਾਲ ਜਿਹੜਾ ਪੁਜਾਰੀ ਵਾਲਾ ਰੱਬ ਹੈ ਇਹ ਕਹਿੰਦਾ ਸੋਚੋ ਆਪੇ ਹੋ ਜਾਊ ਜਿਹੜਾ ਗੁਰੂ ਨਾਨਕ ਨੇ ਦੱਸਿਆ ਇਹ ਕਹਿੰਦੇ ਕਰੋ ਫਿਰ ਹੋ ਆ ਕਰਨ ਵਾਲੀ ਗੱਲ ਸਾਫ ਚਾਹੁੰਦੀ ਹੈ ਸੋਚਣ ਵਾਲੀ ਨਹੀਂ ਆਖੋ ਸਤਨਾਮ ਸੋਚਦਾ ਤੇ ਗਰੀਬ ਭੁੱਖਾ ਨਿਆਣਾ ਵੀ ਹੈ ਰੋਟੀਆਂ ਲਈ ਆਪੇ ਰੋਟੀਆਂ ਨਹੀਂ ਆ ਜਾਂਦੀਆਂ ਆ ਤੁਹਾਡੇ ਚ ਕਿੰਨੇ ਸੋਚਦੇ ਹੈ ਅਮਰੀਕਾ ਚੱਲੀਏ ਇੱਕ ਵਾਰੀ ਕੈਨੇਡਾ ਵੇਖਣਾ ਕਿੰਨੇ ਸੋਚਦੇ ਸੋਚ ਕੇ ਵੀ ਹੋ ਗੱਲਾਂ ਸੋਚ ਕੇ ਹੋ ਜਾਓ ਕਰਨਾ ਪੈਣਾ ਕੋਈ ਬਾਰਡਰ ਟੱਪੂ ਕੋਈ ਕਿਵੇਂ ਪਹੁੰਚੂ ਕੋਈ ਕਿਵੇਂ ਪਹੁੰਚੂ ਕਰਨ ਤੇ ਹੋ ਕਿ ਸੋਚ ਕੇ ਹੋ ਜਾਓ ਕਰਕੇ ਜਿਹੜਾ ਰੱਬ ਵੱਖਰਾ ਪੁਜਾਰੀ ਵਾਲਾ ਉਹ ਸੋਚਣ ਵਾਲੇ ਪਾਸੇ ਨੂੰ ਤੋਰਦਾ ਜਿਹੜਾ ਗੁਰੂ ਸਾਹਿਬ ਨੇ ਦੱਸਿਆ ਇਹ ਕਰਨ ਵਾਲੇ ਪਾਸੇ ਨੂੰ ਤੋਰਦਾ ਕਰਕੇ ਹੋਣਾ ਤਾਂ ਕਰਕੇ ਅਰਦਾਸ ਕਰਨ ਤੋਂ ਬਾਅਦ ਅਗਲਾ ਕੰਮ ਕੀ ਹੈ ਉਸ ਕੰਮ ਨੂੰ ਕਰਨਾ ਸ਼ੁਰੂ ਕਰਦੇ ਹੋ ਫਿਰ ਇਹ ਚੇਤਾ ਨਾ ਭੁੱਲਿਓ ਗੁਰੂ ਸਾਹਿਬ ਨੇ ਸਾਨੂੰ ਇੰਨੇ ਪਰ ਉਹ ਤੇ ਪਹਿਲੇ ਦਿਨ ਤੁਸੀਂ ਕਹਿੰਦੇ ਆ ਵੀ ਬਲਿਹਾਰੀ ਕੁਦਰਤ ਵਸਿਆ ਅਸੀਂ ਕਹਿੰਦੇ ਸੀ ਰਾਹ ਖੋਲਦੇ ਹੋ ਕਹਿੰਦੇ ਕੁਦਰਤ ਚ ਵਸਦਾ ਤੇਰੇ ਚ ਵਸਦਾ ਖੋਲ ਲੈ ਖੋਲ ਲੈ ਭਾਈ ਖੋਲੋ ਸੋਚੋ ਵੀ ਕਿਵੇਂ ਖੁੱਲੂ ਨਹੀਂ ਸੋਚੋ ਜੇ ਨਹੀਂ ਕਰੋਗੇ ਤੇ ਨਹੀਂ ਹੋਣਾ ਕਰੋਗੇ ਤੇ ਹੋਜੂ ਕਿੰਨਾ ਵਧੀਆ ਸੀ ਜੇ ਕਿਤੇ ਆ ਸੋਚ ਗੁਰੂ ਗ੍ਰੰਥ ਸਾਹਿਬ ਦੀ ਸਭ ਪਾਸੇ ਲੈ ਕੇ ਜਾਂਦੇ ਤੇ ਉਹ ਕਹਿੰਦੇ ਆ ਆਪਣੇ ਆਪ ਨੂੰ ਪਛਾਣ ਆਪਣਾ ਮੂਲ ਪਛਾਣ ਮਨ ਤੋਂ ਜੋਤ ਸਰੂਪ ਹੈ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਤੂੰ ਜੋਤ ਸਰੂਪ ਹੈ ਮਨ ਤੂੰ ਜੋਤ ਸਰੂਪ ਹੈ ਬਦਲਾਵ ਲਿਆਉਣਾ ਪਊ ਰੱਬਾ ਬਦਲਾਵ ਲਿਆ ਦੇ ਕਿਹਨੂੰ ਲਿਆਉਣਾ ਪਊ ਫਿਰ ਸਾਨੂੰ ਆਪ ਸੁਧਾਰ ਦੇ ਸਾਰਾ ਕੁਛ ਫਿਰ ਕਿਹਨੂੰ ਕਰਨਾ ਪਊ ਸਾਨੂੰ ਤਾਂ ਹੀ ਤੇ ਆਨੰਦਪੁਰ ਆਪਣਾ ਛੱਡਿਆ ਤਾਂ ਹੀ ਆਪਣੇ ਬੱਚੇ ਸ਼ਹੀਦ ਕਰਾਏ ਸਾਨੂੰ ਕਰਨਾ ਪੈਣਾ ਮੈਨੂੰ ਕਰਨਾ ਪਊ ਗੁਰੂ ਗੋਬਿੰਦ ਸਿੰਘ ਕਹਿੰਦੇ ਆਨੰਦਪੁਰ ਮੈਨੂੰ ਛੱਡਣਾ ਪੈਣਾ ਬੱਚੇ ਹੋਣਗੇ ਸ਼ਹੀਦ ਮੇਰੇ ਮੈਂ ਕਰਾਊ ਫਿਰ ਪੁੱਤ ਸ਼ਹੀਦ ਕਹਿੰਦੇ ਕਰਾਵਾਂਗੇ ਕਹਿੰਦੇ ਰੱਬ ਦੇ ਕਰਨ ਵਾਲੇ ਕੰਮ ਨੇ ਮਹਾਰਾਜ ਕਹਿੰਦੇ ਕਰਾਂਗੇ ਤਾਂ ਹੀ ਲੋਕੀ ਕਹਿੰਦੇ ਸੀ ਤੁਹਾਡੇ ਚੋਂ ਹੀ ਰੱਬ ਦਿਸਦਾ ਆਖੋ ਸਤਨਾਮ ਕਹਿੰਦੇ ਸਾਨੂੰ ਤੇਰੇ ਚੋਂ ਰੱਬ ਦਿਸਦਾ ਕੰਮ ਹੀ ਰੱਬ ਵਾਲੇ ਕਰਦਾ ਜਿਹੜਾ ਕੰਮ ਕਹਿੰਦੇ ਸੀ ਮਰ ਕੇ ਕਹਿੰਦੇ ਕਹਿੰਦੇ ਲੈ ਹੁਣ ਇੱਕ ਗੱਲ ਸੁਣਿਓ 70 ਸਾਲ ਦੇ ਕਹੀ ਜਾਂਦੇ ਹੋ ਵੀ ਰਾਹ ਖੋਲੋ ਹੁਣ ਅੱਜ ਨਨਕਾਣਾ ਸਾਹਿਬ ਦਾ ਵੀ ਖੁੱਲ ਜੇ ਪੰਜਾ ਸਾਹਿਬ ਦਾ ਵੀ ਖੁੱਲ ਜੇ ਕਰਤਾਰਪੁਰ ਦਾ ਵੀ ਖੁੱਲ ਜੇ ਤੇ ਜਿਹੜਾ ਬੰਦਾ ਖੁਲਾ ਜੇ ਕਿਹਨੂੰ ਕਹਿੰਦੇ ਸੀ ਤੁਸੀਂ ਖੁਲਾਉਣ ਨੂੰ ਖੋਲੋ ਰੱਬ ਨੂੰ ਉਹ ਖੁਲਾ ਦੇਵੇ ਫਿਰ ਤੁਸੀਂ ਕੀ ਕਹੋਗੇ ਵੀ ਸਾਡੇ ਲਈ ਕੀ ਬਣ ਕੇ ਆਇਆ ਰੱਬ ਐ ਨਹੀਂ ਇਹਨੂੰ ਕਹਿੰਦੇ ਸੀ ਗੁਰੂਆਂ ਨੂੰ ਸਤਿਗੁਰਾਂ ਨੂੰ ਲੋਕਾਂ ਨੇ ਰੱਬ ਗਿਆ ਸਾਨੂੰ ਤੇ ਰੱਬ ਦਿਸਦਾ ਤੁਹਾਡੇ ਚੋਂ ਜਿਹੜੇ ਕੰਮ ਕਰ ਹੀ ਨਹੀਂ ਸਕਦੇ ਸੀ ਤੁਸੀਂ ਕਰਕੇ ਵਿਖਾਤੇ ਏਦਾਂ ਉਦੋਂ ਕਹਿੰਦੇ ਸੀ ਲੋਕ ਵੀ ਸਾਨੂੰ ਤੇ ਤੁਹਾਡੇ ਚੋਂ ਰੱਬ ਦਿਸਦਾ ਉਹ ਕੰਮ ਕਰਾ ਕਰਤੇ ਜਿਹੜੇ ਹੋ ਹੀ ਨਹੀਂ ਸੀ ਸਕਦੇ ਆਹ ਕੰਮ ਬਣਨਾ ਹੀ ਨਹੀਂ ਸੀ ਇਹ ਤੇ ਤੁਸੀਂ ਕਰਕੇ ਵਿਖਾਤਾ ਤਾਂ ਲੋਕਾਂ ਨੇ ਗੁਰੂ ਸਾਹਿਬ ਨੂੰ ਗੁਰੂ ਨਾਨਕ ਨੂੰ ਲੋਕਾਂ ਰੱਬ ਕਿਹਾ ਆ ਹੋ ਨਹੀਂ ਸੀ ਸਕਦਾ ਇੰਪੋਸੀਬਲ ਲੱਗਦਾ ਹੈ ਪੋਸੀਬਲ ਕਰਤਾ ਤੁਸੀਂ ਜਿਹੜਾ ਬੰਦਾ ਸਿੱਧਾ ਹੀ ਨਹੀਂ ਸੀ ਹੋ ਸਕਦਾ ਸੀ ਕਹਿੰਦੇ ਰੱਬਾ ਹੁਣ ਜੇ ਕੋਈ ਬੀਬੀ ਕਵੇ ਵੀ ਆਹ ਮੇਰੇ ਘਰ ਵਾਲਾ ਸੁਧਾਰ ਦੇ ਰੱਬਾ ਸੁਧਾਰ ਦੇ ਰੱਬਾ ਸੁਧਾਰ ਦੇ ਰੱਬਾ ਜਿਹੜਾ ਬੰਦਾ ਉਹਦੇ ਘਰ ਵਾਲੇ ਨੂੰ ਸੁਧਾਰ ਦੂ ਉਹਨੂੰ ਉਹ ਬੰਦਾ ਕੀ ਲੱਗੂ ਵੀ ਆਹ ਤੇ ਰੱਬ ਹੀ ਹੈ ਭਾਈ ਸਾਡੇ ਲਈ ਬੰਦਾ ਸੁਧਰਦੇ ਨਹੀਂ ਸੀ ਕਹੂ ਨਹੀਂ ਬਸ ਫਿਰ ਸਾਰੇ ਹੀ ਰੱਬ ਬਣੋ ਭਾਈ ਕਿਸੇ ਨਾ ਕਿਸੇ ਤਰੀਕੇ ਨਾਲ ਬਣੋ ਰੱਬ ਗੁਰੂ ਗੁਰਬਾਣੀ ਤੁਹਾਨੂੰ ਰੱਬ ਬਣਾਉਂਦੀ ਹੈ ਰੱਬ ਦਾ ਹਿੱਸਾ ਜਿਹੜੇ ਕੰਮ ਕਰਨੇ ਨੇ ਤੈਂ ਕਰਨੇ ਆ ਗਈ ਪਕੜ ਤੇ ਗੱਲ ਸਮਝ ਚ ਆਉਂਦੀ ਹੈ ਜ਼ਿੰਮੇਵਾਰੀ ਸੀ ਉਹਨਾਂ ਦੀ ਉਹ ਬਣ ਗਏ ਉਹ ਜਿਹੜੇ ਜਿਨ੍ਹਾਂ ਦੀ ਬਾਣੀ ਪੜ੍ਹਦੇ ਆ ਆਪਾਂ, ਜਿਨ੍ਹਾਂ ਨੂੰ ਮੱਥੇ ਟੇਕਦੇ ਆ, ਜਿਨ੍ਹਾਂ ਦੇ ਬਚਨ ਨੇ ਆ, ਉਹਨਾਂ ਨੇ ਕਰਕੇ ਵਿਖਾਇਆ। ਲੋਕੀ ਕਹਿੰਦੇ ਰੱਬ ਦੇਖਦਾ ਕਬੀਰ ਜੀ ਤੇ ਤੇਰੇ ਚੋਂ ਰੱਬ ਦਿਸਦਾ। ਗੁਰੂ ਅਰਜਨ ਦੇਵ ਜੀ ਆਹ ਤੇ ਰੱਬ ਹੀ ਕਰ ਸਕਦਾ ਜਿਹੜਾ ਕੰਮ ਤੁਸੀਂ ਕਰੋਗੇ। ਗੁਰੂ ਗੋਬਿੰਦ ਸਿੰਘ ਜੀ ਆ ਪੁੱਤਵਾਰ ਵਾਲਾ ਕੰਮ, ਜਿਹੜੀਆਂ ਗੱਲਾਂ ਅਸੀਂ ਅਰਦਾਸਾਂ ਕਰਦੇ ਸੀ ਕਰਕੇ ਵਿਖਾਤਾ ਤੁਸੀਂ, ਇਹ ਤੇ ਰੱਬ ਵਾਲਾ ਕੰਮ ਹੈ ਵੀ ਆਹ ਤੇ ਰੱਬ ਹੀ ਆਇਆ ਹੋਇਆ। ਐਂ ਕਹਿੰਦੇ ਲੋਕੀ ਰੱਬ ਹੀ ਆਇਆ ਹੋਇਆ, ਕਿਉਂਕਿ ਜਿਹੜੀਆਂ ਇੱਛਾਵਾਂ ਸੀ ਉਹ ਪੂਰੀਆਂ ਹੁੰਦੀਆਂ ਦਿਸਦੀਆਂ ਸੀ। ਹੁਣ ਕੋਈ ਬੀਬੀ ਐ ਸੋਚਦੀ ਹੈ ਵੀ ਰੱਬਾ ਮੇਰਾ ਘਰ ਬਣਾ ਦੇ, ਰੱਬਾ ਮੇਰਾ ਘਰ ਬਣਾ ਦੇ, ਰੱਬਾ ਮੈਨੂੰ ਮੈਂ ਵੀ ਕਦੇ ਕੋਠੀ ਵਾਲੇ ਹੋ ਜਾਈਏ, ਕੱਚੇ ਤੋਂ ਪੱਕਾ ਕਰ ਦੇ, ਕੱਚੇ ਤੋਂ ਪੱਕਾ ਕਰ ਦੇ, ਤੇ ਉਹਦਾ ਪੁੱਤ ਉਹਨੂੰ ਘਰ ਬਣਾ ਕੇ ਦੇ ਦੇਵੇ ਮਾਂ ਆਪਣੀ ਨੂੰ, ਮਿਹਨਤ ਕਰਕੇ ਵੀ ਲੈ ਬੀਬੀ ਪੈਸਾ ਪੈਸਾ ਜੋੜ ਕੇ ਆਹ ਚੱਕ 15 ਲੱਖ ਜੋੜਿਆ, ਲੈ ਤੈਨੂੰ ਕੱਚੇ ਤੋਂ ਪੱਕਾ ਬਣਾ ਕੇ ਦਊ, ਤੇ ਮਾਂ ਕੀ ਕਹੂ ਫਿਰ, ਮੇਰਾ ਤੇ ਰੱਬ ਹੈ। ਮੈਂ ਤੇ ਇੰਨੇ ਚਿਰ ਤੋਂ ਸੋਚਦੀ ਸੀ, ਐ ਸਮਝੋ ਇਹਨਾਂ ਨੁਕਤਿਆਂ ਨੂੰ, ਸਾਡਾ ਤੇ ਰੱਬ ਹੈ। ਐ ਕਹਿੰਦੇ ਸੀ ਜਿਨ੍ਹਾਂ ਨਾ ਵਿਸਰੈ ਨਾਮ ਸੇਕ ਨੇਹਿਆ, ਗਿਆਨ ਵਾਲੇ ਜਿਹੜੇ ਹੈ ਉਹ ਕਿਹੋ ਜਿਹੇ ਹੈ, ਕਹਿੰਦੇ ਭੇਦ ਨਾ ਜਾਣੋ ਮੂਲ ਸਾਈਂ ਜੇ, ਕਹਿੰਦੇ ਰੱਬ ਵਰਗੇ ਫਰਕ, ਭੇਦ ਨਾ ਜਾਣੋ ਮੂਲ ਸਾਈਂ ਜੇ ਹੈ। ਕਹਿੰਦੇ ਗਿਆਨ ਵਾਲੇ ਅਕਲ ਵਾਲੇ ਗੁਰ ਕਿਰਪਾ ਜਹ ਨਰਗੋ ਕੀਨੀ ਤਹ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ। ਕਹਿੰਦੇ ਐ ਲੀਨ ਨੇ ਉਹ, ਇਹਨੂੰ ਕਹਿੰਦੇ ਤਾਂ ਉਸ ਵੇਲੇ ਦਿਆਂ ਲੋਕਾਂ ਨੇ ਰੱਬ ਕਿਹਾ, ਸਤਿਕਾਰ ਕੀਤਾ, ਉਹ ਕੰਮ ਕਰ ਵਿਖਾਏ ਤੇਰੇ ਵਿੱਚੋਂ ਰੱਬ ਦਿਸਦਾ, ਦਿਲ ਕਰਦਾ ਮੈਂ ਤੈਨੂੰ ਦੇਖੀ ਜਾਵਾਂ। ਉਹ ਹੋ ਹੀ ਨਹੀਂ ਸੀ ਸਕਦਾ ਕਦੇ ਆਹ ਕੰਮ ਵੀ ਐਂ ਬਦਲ ਜਾਂਦਾ ਕਿਤੇ, ਇਹ ਤੈਂ ਕਰਕੇ ਵਿਖਾ ਦਿੱਤਾ। ਉਦੋਂ ਇਹ ਚੀਜ਼ ਪੈਦਾ ਹੁੰਦੀ ਹੈ। ਇਸ ਕਰਕੇ ਪਛਾਣਨ ਦੀ ਲੋੜ ਹੈ ਆਪਣੇ ਆਪ ਨੂੰ, ਸਮਝਣਾ ਆਪਣੇ ਆਪ ਨੂੰ, ਜੁੜਨਾ ਆਪਣੇ ਆਪ ਨਾਲ, ਲੱਭਣਾ ਆਪਣੇ ਆਪ ਨੂੰ, ਕਰਨਾ ਕਿਹਨੂੰ ਪੈਣਾ ਆਪਣੇ ਆਪ ਨੂੰ। ਮੇਰੇ ਕਰਿਆਂ ਤੇ ਹੋ ਰੱਬਾ ਮੇਰੀ ਸ਼ੂਗਰ ਹਟਾ ਦੇ, ਐ ਕਹਿ ਮਿੱਠਾ ਖਾਈ ਚੱਲ ਹਟ ਜਿਹੜੀ ਕਹਿ ਕੇ ਆਇਆ, ਉਦੋਂ ਬਾਅਦ ਫਿਰ ਐਕਸਰਸਾਈਜ਼ ਕਰ, ਮਿਹਨਤ ਕਰ, ਭੱਜਿਆ ਕਰ, ਪਸੀਨਾ ਕੱਢ ਲਿਆ ਕਰ, ਗੋਲੀ ਦੀ ਲੋੜ ਨਹੀਂ ਪੈਣੀ। ਫਿਰ 15 ਕਿਲੋਮੀਟਰ ਭੱਜਿਆ ਦੌੜਿਆ ਕਰ ਵੀ ਤੁਰ ਕੇ ਆਉਣਾ, 7 ਕਿਲੋਮੀਟਰ ਜਾਣ, 7 ਕਿਲੋਮੀਟਰ ਆਉਣ, ਲੋੜ ਨਹੀਂ ਪੈਣੀ ਗੋਲੀ ਦੀ, ਹਟਾ ਲਾ ਫਿਰ, ਜੋੜ ਆਪਣੇ ਆਪ ਨੂੰ। ਹਿੰਮਤ ਪੈਂਦੀ ਨਹੀਂ, ਪਛਾਣ ਆਪਣੇ ਆਪ ਦੀ ਨਹੀਂ, ਆਪਣੇ ਆਪ ਨੂੰ ਪਛਾਣੋ, ਆਪਣੀ ਤਾਕਤ ਨੂੰ ਪਛਾਣੋ। ਗੁਰੂ ਸਾਹਿਬ ਸਾਨੂੰ ਸਾਡੇ ਨਾਲ ਜੋੜਦੇ ਐ, ਉਸ ਰੱਬ ਨਾਲ ਜਿਹੜਾ ਸਾਡੇ ਚ ਹੈ, ਸਾਡੇ ਨਾਲ ਜੋੜਿਆ ਸਾਨੂੰ ਗੁਰੂ ਸਾਹਿਬ। ਆਪਣੇ ਆਪ ਨਾਲ ਜੁੜੋ, ਆਪਣੀ ਤਾਕਤ ਨੂੰ ਪਛਾਣੋ, ਆਪਣਾ ਮੂਲ ਪਛਾਣ, ਮਨ ਤੂੰ ਜੋਤ ਸਰੂਪ ਹੈ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਤੂੰ ਜੋਤ ਸਰੂਪ ਹੈ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਤੋਂ ਜੋਤ ਸਰੂਪ ਹੈ, ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਤੋਂ ਜੋਤ ਸਰੂਪ ਹੈ, ਮਨ ਤੋਂ ਜੋਤ ਸਰੂਪ ਹੈ। ਉਹ ਕਰਨਾ ਪੈਣਾ ਹੈ, ਅਸੀਂ ਰੱਬ ਦਾ ਹਿੱਸਾ ਹੈ। ਜਦੋਂ ਗੁਰੂ ਨਾਨਕ ਨੇ ਵੇਖਿਆ ਹੋਣਾ ਹੈ ਵੀ ਸਮਾਜ ਦਾ ਬਹੁਤ ਬੁਰਾ ਹਾਲ ਹੈ, ਮਰਦਾਨਾ ਕਹਿੰਦਾ ਮਹਾਰਾਜ ਕੋਈ ਵੱਟੇ ਲੈ ਕੇ ਪੈ ਜਾਂਦਾ ਮਗਰ, ਕੋਈ ਪੱਥਰ ਲੈ ਕੇ ਪੈ ਜਾਂਦਾ, ਕੋਈ ਗਾਲਾਂ ਕੱਢਦਾ, ਕੋਈ ਕੁਛ ਬੋਲਦਾ, ਕੋਈ ਕੁਛ ਬੋਲਦਾ। ਸਾਡੇ ਸਤਿਗੁਰੂ ਕਹਿੰਦੇ ਹੋਣਗੇ ਮਰਦਾਨਿਆ ਕਰਨਾ ਹੀ ਪੈਣਾ, ਗਾਲਾਂ ਖਾਣੀਆਂ ਹੀ ਪੈਣੀਆਂ, ਸਾਡੇ ਕਰਿਆਂ ਤੇ ਹੀ ਹੋਊ। ਖਾ ਲੈ ਕੋਈ ਨਹੀਂ, ਗਾਲਾਂ ਵੀ ਖੜਦੇ ਨੇ ਖਾਈ ਚੱਲ, ਸੁਣੀ ਜਾ ਜੋ ਸੁਣਾਉਂਦੇ ਆ, ਜੋ ਬੋਲਦੇ ਆ ਸੁਣੀ ਚੱਲ, ਤੰਗ ਬੜਾ ਕਰਦੇ ਕਹਿੰਦੇ ਹੋਣਾ ਹੀ ਪੈਣਾ ਤੰਗ, ਸਾਨੂੰ ਹੀ ਹੋਣਾ ਪੈਣਾ, ਤਵੀਆਂ ਤੇ ਪਾਉਣਗੇ ਦੇਗਾਂ ਚ ਕਾੜਨਗੇ ਕਹਿੰਦੇ ਕੜਨਾ ਹੀ ਪੈਣਾ, ਫਿਰ ਹੁਣ ਜੇ ਜ਼ਿੰਮੇਵਾਰੀ ਚੱਕਣੀ ਹੈ ਕਰਨਾ ਤੇ ਫਿਰ ਸਾਨੂੰ ਹੀ ਕਰਨਾ ਪੈਣਾ, ਹੋਰ ਕੌਣ ਕਰੂ? ਹੁਣ ਸਾਡੇ ਦਿਮਾਗ 'ਚ ਕੀ ਬਣਿਆ ਹੋਇਆ? ਰੱਬ ਕਰਦੂ ਆਪੇ, ਆਪੇ ਪਰਮਾਤਮਾ ਮੱਤ ਦੇਵੇ ਭਾਈ, ਪਰਮਾਤਮਾ ਲੈ ਆਪੇ ਕਹੀ ਚੱਲੋ, ਐ ਕਿਵੇਂ ਤੈਨੂੰ ਸਮਝਾਉਣਾ ਪੈਣਾ, ਗੱਲ ਕਰਨੀ ਪੈਣੀ, ਆਪੇ ਰੱਬ ਕਰਦੂ ਭਾਈ ਸਿੱਧੇ ਆਪੇ ਹੀ ਕਰਦੂ, ਬਸ ਐ ਕਹੀ ਚੱਲੋ। ਗ੍ਰਾਂਟ ਖਾ ਗਿਆ ਜੀ ਬੰਦਾ ਤੇ ਜਮਾਂ ਹੀ ਖਾ ਗਿਆ, ਉਹ ਤੇ ਸਾਰਾ ਹੀ ਲੁੱਟ ਕੇ ਲੈ ਗਿਆ, ਚਲੋ ਭਾਈ ਜਿਹੜਾ ਕਰੂ ਸੋ ਭਰੂ, ਬਸ ਉੱਪਰ ਵਾਲਾ ਵੇਖਦਾ ਭਾ, ਤੂੰ ਨਾ ਵੇਖੀ ਉੱਪਰ ਵਾਲਾ ਤੇਰੇ ਵਿੱਚ ਨਹੀਂ, ਤੂੰ ਨਾ ਵੇਖੀ। ਜੇ ਹਰ ਬੰਦਾ ਰੱਬ ਬਣ ਕੇ ਸੋਚਦਾ ਵੀ ਮੇਰੇ ਚ ਹੈ, ਸਾਰੇ ਜਣੇ ਵੇਖਦੇ ਤੇ ਐ ਖਾ ਜਾਂਦਾ ਕਿਤੇ? ਜਿਹੜਾ ਬੰਦਾ ਉਹ ਖਾ ਗਿਆ ਸਾਰਾ ਕੁਛ, ਤੇਰੇ ਇਲਾਕੇ ਦਾ ਸੀ, ਤੇਰੇ ਪਿੰਡ ਦਾ ਸੀ, ਤੇਰੇ ਜ਼ਿਲ੍ਹੇ ਦਾ ਸੀ, ਸਾਰਾ ਕੁਝ ਖਾ ਗਿਆ, ਤੂੰ ਕਹਿੰਦਾ ਰੱਬ ਵੇਖਦਾ ਤੇ ਰੱਬ ਤੇਰੇ ਵਿੱਚ ਸੀ, ਤੂੰ ਵੇਖਦਾ? ਆਪੇ ਦੇਊ ਸਜ਼ਾ, ਤੂੰ ਦਿੰਦਾ? ਸਾਰੇ ਜਣੇ ਕਹਿੰਦੇ ਵੀ ਇਹਨੂੰ ਕਰੋ ਕੇਸ, ਇਹਦੇ ਤੇ ਫੜਾਓ, ਇਹਨੂੰ ਲੱਭੋ, ਇਹਦੇ ਗਲਤੀਆਂ ਕੀ ਇਹਦੀਆਂ? ਅਸੀਂ ਕਿਸੇ ਦੇ ਹੱਥ ਨਹੀਂ ਚੱਕ ਸਕਦੇ, ਮਾਰ ਨਹੀਂ ਸਕਦੇ, ਇਕੱਠੇ ਹੋ ਕੇ ਕਰਾਓ ਪਰਚਾ ਦਰਜੇ ਦੇ, ਆਪੇ ਸਜ਼ਾ ਮਿਲਦੀ ਉਹਨੂੰ। ਪਰ ਹਰ ਬੰਦੇ ਨੇ ਆਪਣਾ ਮੂਲ ਪਛਾਣਿਆ ਨਹੀਂ, ਆਪਣੀ ਜ਼ਿੰਮੇਵਾਰੀ ਸਮਝੀ ਨਹੀਂ, ਤਾਂ ਕਰਕੇ ਸਮਝਣ ਇਹਨਾਂ ਨੁਕਤਿਆਂ ਨੂੰ ਸਮਝੋ। ਤੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਆਹੁਣਾ ਦਿਨ ਆ ਹੀ ਰਹੇ ਹੈ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣਾ, ਭੁੱਖੇ ਰਹਿਣਾ, ਤਕਲੀਫਾਂ ਝੱਲਣੀਆਂ, ਕਹਿੰਦੇ ਸਾਨੂੰ ਹੀ ਝੱਲਣੀਆਂ ਪੈਣੀਆਂ, ਹੋਰ ਥੋੜਾ ਚੱਲੂ, ਆਪਾਂ ਚੱਲ ਜਾ। ਉਹ ਜਜ਼ਬਾ, ਉਹ ਸੋਚ ਤੇਰੇ ਚ ਚਾਹੀਦੀ ਹੈ। ਇੱਕ ਪਾਸੇ ਉਹ ਹੈ ਜਿਹੜੇ ਕਹਿੰਦੇ ਵੀ ਇੱਦਾਂ ਕਿਵੇਂ ਕਰੂ, ਗਲਤ ਕੋਈ ਕਵਾਂਗੇ। ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਕਹਿੰਦੇ ਇੱਦਾਂ ਨਹੀਂ, ਜੀਣ ਦਾ ਸਾਰਿਆਂ ਨੂੰ ਹੱਕ ਹੈ, ਸਹੀ ਤਰੀਕੇ ਸਿਰ ਜਿਉਣਾ। ਉਹ ਅਣਖ, ਉਹ ਗੈਰਤ, ਉਹ ਦਲੇਰੀ, ਉਹ ਬੋਲਣ ਦਾ ਤਰੀਕਾ, ਉਹ ਸੀ ਡਿਕਟੇਟਰਸ਼ਿਪ, ਇੱਕ ਬੰਦੇ ਦਾ ਰਾਜ। ਅੱਜ ਲੋਕਤੰਤਰ ਹੈ, ਡੈਮੋਕ੍ਰੇਸੀ ਹੈ। ਅੱਜ ਉਹ ਹਿੰਮਤ ਤੇਰੇ ਵਿੱਚ ਦਿਸਦੀ, ਉਹ ਫਰਜ਼ ਪਛਾਣਦੇ ਆਪਾਂ, ਸਾਰੇ ਫਰਜ਼ਾਂ ਤੋਂ ਭਗਾਉਣੇ ਆ ਆਪਾਂ, ਸਾਰੇ ਫਰਜ਼ਾਂ ਤੋਂ ਭਗਾਉਣੇ ਆ। ਇੱਥੇ ਤੁਸੀਂ ਗੱਲਾਂ ਸਟਾਰਟ ਕਰ ਲਓ, ਆ ਗਲਤ ਹੋ ਰਿਹਾ, ਠੀਕ ਕਹਿਣਗੇ, ਲੈ ਭਾਈ ਕਿਸੇ ਦੀ ਮਾੜੀ ਚੰਗੀ ਕਰਨ ਦੀ ਕੀ ਲੋੜ, ਰੱਬ ਰੱਬ ਕਰੋ। ਮੈਂ ਕੱਲ ਵੀ ਅਰਜ਼ ਕੀਤੀ ਸੀ ਨਾ ਵੀ ਜਦੋਂ ਤੁਸੀਂ ਮੇਰੇ ਵਰਗਾ ਬੰਦਾ ਗੱਲ ਕਹਿੰਦਾ ਫਲਾਣੇ ਬਾਬੇ ਨੂੰ ਲੈ ਕੇ ਆਓ, ਭਾਈ ਬਸ ਰੱਬ 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 ਨਾਮ ਜਪਾਉਂਦੇ ਆ, ਨਾ ਕਿਸੇ ਦੀ ਮਾੜੀ ਨਾ ਕਿਸੇ ਦੀ ਚੰਗੀ। ਹੁਣ ਜਿਹੜਾ ਬੰਦਾ ਗਰਾਂਟਾਂ ਖਾਂਦਾ ਉਹ ਭਲਾ ਕੀ ਕਹੂ ਵੀ ਕੋਈ ਬੋਲੇ ਨਾ, ਨਾ ਕਿਸੇ ਦੀ ਮਾੜੀ ਕਰੋ, ਨਾ ਕਿਸੇ ਦੀ ਚੰਗੀ ਕਰੋ। ਜਨਤਾ ਇਹੋ ਜਿਹੀ ਬਣੀ ਰਵੇ ਵੀ ਨਾ ਕਿਸੇ ਦੀ ਮਾੜੀ ਨਾ ਕਿਸੇ ਦੀ ਚੰਗੀ। ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਦੋਂ ਐਂ ਕਹਿੰਦੇ ਕਾਦੀ ਕੂੜ ਬੋਲ ਮਲ ਖਾਏ, ਬਾਹਮਣ ਨਾਵੇ ਜੀਆਂ ਘਾਏ, ਜੋਗੀ ਜੁਗਤ ਨਾ ਜਾਣਾ ਅੰਧ, ਤੀਨੇ ਉਜਾੜੇ ਕਾ ਬੰਧ, ਆ ਉਜਾੜਾ ਪਾਉਣ ਵਾਲੇ ਤਿੰਨ। ਤੇ ਗੁਰੂ ਸਾਹਿਬ ਵੀ ਕਹਿੰਦੇ ਨਾ ਕਿਸੇ ਦੀ ਮਾੜੀ ਨਾ ਕਿਸੇ ਦੀ ਚੰਗੀ। ਉਹ ਕਹਿੰਦੇ ਐਂ ਕਿਵੇਂ, ਐਂ ਕਿਵੇਂ ਨਹੀਂ ਮਾੜੀ ਚੰਗੀ, ਜਿਹੜਾ ਮਾੜਾ ਉਹ ਮਾੜਾ ਹੈ, ਗਲਤ ਗਲਤ ਹੈ। ਜੇ ਜੋਗੀ ਭਗਵੇਂ ਕੱਪੜੇ ਵਾਲਾ ਲੁੱਟੂ ਮੈਂ ਤੇ ਕਹੂੰ ਉੱਥੇ, ਜੇ ਬਾਹਮਣ ਉਦਾਂ ਨਹਾਊ ਲੋਕਾਂ 'ਚ ਜਾ ਕੇ ਲੋਕਾਂ ਨੂੰ ਸ਼ੂਦਰ ਸ਼ੂਦਰ ਕਹਿ ਕੇ ਪੈਰਾਂ 'ਚ ਸਿੱਟਦਾ, ਬੰਦੇ ਨੂੰ ਬੰਦਾ ਨਹੀਂ ਸਮਝਦਾ, ਮੈਂ ਤੇ ਕਹੂੰ ਇਹਨੂੰ, ਮੈਂ ਤੇ ਬੋਲੂ ਇੱਥੇ। ਤੇ ਜੇ ਕਾਜੀ ਵੱਡੀਆਂ ਲੈ ਕੇ ਫੈਸਲੇ ਕਰਨਗੇ, ਕਾਜੀ ਵੱਡੀਆਂ ਲੈਣਗੇ, ਮੈਂ ਇੱਥੇ ਵੀ ਬੋਲੂ। ਕਾਦੀ ਕੂੜ ਬੋਲ ਮਲਖ ਹੈ, ਝੂਠ ਬੋਲਦੇ ਹੈ, ਪੈਸਾ ਲੈਂਦੇ ਹੈ, ਪੈਸਾ ਲੈ ਕੇ ਗਲਤ ਫੈਸਲੇ ਕਰਦੇ ਹੈ। ਮੈਂ ਤੇ ਕਾਜੀ ਲਈ ਵੀ ਬੋਲੂ, ਮੈਂ ਤੇ ਜੋਗੀ ਲਈ ਵੀ ਬੋਲੂ, ਮੈਂ ਤੇ ਬ੍ਰਹਮਣ ਨੂੰ ਵੀ ਕਹੂੰ, ਕੋਈ ਹੋਊ ਮੈਂ ਤੇ ਕਹੂੰ। ਉਹਨਾਂ ਨੇ ਨਹੀਂ ਕਿਹਾ ਵੀ ਨਾ ਕਿਸੇ ਦੀ ਮਾੜੀ ਨਾ ਕਿਸੇ ਦੀ ਚੰਗੀ। ਤੇ ਜਿੱਦਣ ਆਉਂਦੀ ਹੈ ਗੱਲ ਚੰਗਿਆਂ ਨੂੰ ਸਿਫਤ ਕਰਨ ਦੀ, ਸ਼ਾਬਾਸ਼ੇ ਦੇਣ ਦੀ, ਉਹ ਵੀ ਰੱਜ ਕੇ ਦਿੰਦੇ। ਉਹਨੂੰ ਰੱਬ ਤੱਕ ਵੀ ਕਹਿ ਦਿੰਦੇ ਨੇ ਜਦੋਂ ਸਿਫਤ ਕਰਦੇ ਨੇ, ਜਦੋਂ ਸਿਫਤ ਕਰਦੇ ਨੇ ਕਹਿੰਦੇ ਰੱਬ ਵਾਲੇ ਕੰਮ ਕਰਦਾ, ਉਹਨੂੰ ਰੱਬ ਵੀ ਕਹਿੰਦੇ ਨੇ ਸਿਫਤ ਕਰਦੇ ਨੇ ਜਦੋਂ, ਪਰ ਜਦੋਂ ਗਲਤ ਨੂੰ ਗਲਤ ਕਹਿੰਦੇ ਆ ਫਿਰ ਚੰਗੀ ਤਰ੍ਹਾਂ ਠੋਕ ਕੇ ਚੰਗੀ ਤਰ੍ਹਾਂ ਇਹਨੂੰ ਪਤਾ ਲੱਗੇ, ਇਹਨੂੰ ਵੀ ਲੱਗੇ ਜੇ ਨਹੀਂ ਸੁਧਰਦਾ ਤੇ ਦੁਨੀਆਂ ਨੂੰ ਜ਼ਰੂਰ ਪਤਾ ਲੱਗੇ ਇਹਦਾ ਵੀ ਆਹ ਗਲਤ ਹੈ, ਸਮਾਜ ਇਦਾਂ ਚੱਲਦਾ, ਫਿਰ ਗੱਲ ਬਣਦੀ ਹੈ ਭਾਈ। ਉਹ ਹਿੰਮਤ ਸਾਨੂੰ ਆਪਣੇ ਵਿੱਚ ਪੈਦਾ ਕਰਨੀ ਪੈਣੀ, ਉਹ ਜੁਰਤ ਪੈਦਾ ਕਰਨੀ ਪੈਣੀ। ਤਾਂ ਕਰਕੇ ਸੂਬੇ ਦੀ ਕਚਹਿਰੀ ਵਿੱਚ ਜਾ ਕੇ ਗੁਰੂ ਗੋਬਿੰਦ ਸਿੰਘ ਦੀਆਂ ਲਾਲਾਂ ਨੇ ਸੂਬੇ ਨੂੰ ਲਲਕਾਰ ਕੇ ਬੜੀ ਉੱਚੀ ਆਵਾਜ਼ ਵਿੱਚ ਕਿਹਾ ਸੀ, ਤੇਰਾ ਰਾਜ ਸਦਾ ਨਹੀਂ ਰਹਿਣਾ, ਇਨਸਾਫ ਕਰ ਉਹ ਸੱਚ ਬੋਲ। ਤੇ ਜੇ ਅੱਜ ਗੁਰੂ ਗੋਬਿੰਦ ਸਿੰਘ ਸਾਡੇ ਚੋਂ ਲੱਭਣ ਫਤਿਹ ਸਿੰਘ, ਜੇ ਸਾਡੇ ਵੱਲ ਵੇਖਣ ਵੀ ਇਹਨਾਂ 'ਚ ਜ਼ਰੂਰਤ ਹੈ, ਇਹ ਤੇ ਮਾਰ ਹੀ ਦਿੱਤੇ, ਇਹ ਤੇ ਮਰੇ ਹੀ ਪਏ, ਸਵੈ ਮਾਣ ਇਹਨਾਂ ਦਾ ਮਰਿਆ ਪਿਆ। ਸਵੈ ਮਾਣ ਬੰਦੇ 'ਚ ਹੋਣਾ ਚਾਹੀਦਾ, ਹੰਕਾਰ ਨਹੀਂ ਹੋਣਾ ਚਾਹੀਦਾ। ਇਹ ਤੇ ਸਵੈ ਮਾਣ ਵੀ ਮਾਰੀ ਬੈਠੇ ਆ, ਚੰਗੇ ਚੰਗੇ ਦਿਸੀਏ, ਚੰਗੇ ਚੰਗੇ ਬਣੀਏ, ਲੋਕ ਨਾ ਮਾੜਾ ਕਹਿ ਦੇਣ ਕਿਤੇ। ਜੇ ਮੈਂ ਪੰਜ ਚਾਰ ਗੱਲਾਂ ਗਰਮ ਜੀਆਂ ਕਹਿਤੀਆਂ ਲੋਕ ਮਾੜਾ ਮਗਰ ਪੈ ਜਾਣਗੇ, ਛੱਡ ਪਰੇ। ਇਹ ਤੇ ਚੰਗੇ ਬਣਨ ਵਾਸਤੇ ਲੱਗੇ ਹੋਏ ਆ, ਇਹ ਤੇ ਚੰਗੇ ਚੰਗੇ ਬਣਨਾ ਚਾਹੁੰਦੇ ਆ। ਅੱਜ ਇਹਨਾਂ ਵਿੱਚੋਂ ਜ਼ੋਰਾਵਰ ਸਿੰਘ ਕਿੱਥੇ ਦੇਖਦਾ? ਉਹ ਮੇਰੇ ਪੁੱਤ ਕਚਹਿਰੀਆਂ 'ਚ ਜਾ ਕੇ ਮੌਤ ਦੇ ਸਾਹਮਣੇ ਸੱਚ ਬੋਲਦੇ ਆ। ਅੱਜ ਇਹਨਾਂ ਦੇ ਕੋਈ ਧੌਣ ਤੇ ਤਲਵਾਰ ਨਹੀਂ ਧਰਦਾ, ਵੱਧ ਤੋਂ ਵੱਧ ਕਿਸੇ ਮਾੜੇ ਮੋਟੇ ਚੱਕਰ 'ਚ ਹੀ ਫਸਣਗੇ, ਹੋਰ ਕੀ ਹੋਊ। ਕਿੰਨਾ ਕਿੰਨੀ ਕੁ ਵਿਪਤਾ ਪੈ ਜਾਂਦੀ ਅੱਜ ਜੇ ਆਪਾਂ ਪੰਗਾ ਲੈ ਲਈਏ, ਕਿੱਥੇ ਕਿ ਤੱਕ ਅਗਲਾ ਸਿੱਧਾ ਹੀ ਤੇ ਨਹੀਂ ਗੋਲੀਆਂ ਮਾਰਦਾ, ਹਰੇਕ ਤੇ ਨਹੀਂ ਧੁੰਮਾ ਬਣਿਆ ਫਿਰਦਾ ਪਿਆਰਿਓ, ਜਣਾ ਖਣਾ ਹੀ ਬੰਦੂਕਾਂ ਚੱਕੀ ਫਿਰਦਾ। ਇੱਥੇ ਕਿਹੜੇ ਯੁੱਗ 'ਚ ਜੀਨੇ ਹੋ ਤੁਸੀਂ? ਹਰੇਕ ਹੀ ਤੇਰੇ ਤੇ ਤਲਵਾਰ ਤਾਣ ਲੂ ਤੇਰੇ ਤੇ। ਅੱਜ ਤੇ ਜ਼ਮਾਨਾ ਇਹੋ ਜਿਹਾ, ਬੰਦਾ ਇਕੱਲਾ ਬੈਠਾ ਇੱਕ ਮਿੰਟ ਵਿੱਚ ਵੀਡੀਓ ਬਣਾ ਕੇ ਪਾ ਦਿੰਦਾ, ਕੀ ਗੱਲ ਬਈ, ਐਂ ਕਿਵੇਂ ਗਲਤ ਹੋ ਰਿਹਾ, ਇੱਥੇ ਇੱਥੇ ਆ ਠੀਕ ਨਹੀਂ ਹੋ ਰਿਹਾ, ਇੰਨੀ ਵੀ ਹਿੰਮਤ ਨਹੀਂ। ਅੱਜ ਜ਼ਮਾਨਾ ਕਿੱਥੇ ਪਹੁੰਚ ਗਿਆ? ਮੀਡੀਆ ਦਾ ਯੁੱਗ ਹੈ, ਸੋਸ਼ਲ ਮੀਡੀਆ ਤੇਰੇ ਹੱਥ 'ਚ, ਮੀਡੀਆ ਚੱਕੀ ਫਿਰਦਾ ਹੈ, ਜਣਾ ਖਣਾ ਹੀ ਗੋਲੀਆਂ ਥੋੜਾ ਮਾਰਦਾ ਫਿਰਦਾ ਇੱਥੇ। ਲੈ ਅੱਜ ਤੇਰੇ 'ਚ ਹਿੰਮਤ ਨਹੀਂ ਸੱਚ ਕਹਿਣ ਦੀ, ਅਣਖ ਮਾਰੀ ਪਈ ਹੈ। ਆ ਨਕਲੀ ਧਰਮ ਦਾ ਢਾਂਚਾ ਸਾਡੇ ਦਿਮਾਗ 'ਚ ਵਾੜ ਕੇ, ਨਿਮਰਤਾ ਰੱਖੋ ਜੀ, ਠੰਡੇ ਰਹੋ ਜੀ, ਮਿੱਠ ਬੋਲਣਾ ਜੀ। ਹਰ ਸੱਜਣ ਸੁਆਮੀ ਮੋਰਾ ਕਹਿੰਦੇ ਰੱਬ ਤੇ ਮਿੱਠਾ ਬੋਲਦਾ ਹੈ, ਰੱਬ ਤੇਰੇ ਵਿੱਚ ਹੈ, ਤੂੰ ਮਿੱਠਾ ਬੋਲਣਾ, ਕੌੜਾ ਨਹੀਂ ਬੋਲਣਾ, ਨਾ ਕਿਸੇ ਦੀ ਮਾੜੀ ਨਾ ਚੰਗੀ, ਨਿੰਦਿਆ ਦੇ ਤੇ ਨੇੜੇ ਵੀ ਨਹੀਂ ਜਾਣਾ। ਗੁਰਮੁਖ ਪਿਆਰੇ ਤੇ ਐਂ ਰਹਿੰਦੇ ਹੱਥ ਜੋੜ ਕੇ, ਬਸ ਐਂ ਹਾਂਜੀ ਸਤਿ ਬਚਨ ਜੀ, ਇਹੋ ਜੀ ਭਾਸ਼ਾ ਬੋਲਦੇ ਆ। ਇਹ ਦਿਮਾਗ 'ਚ ਵਾੜਿਆ ਸਾਡੇ, ਸਾਡੇ ਦਿਮਾਗ 'ਚ ਵਾੜਿਆ। ਗੁਰੂ ਗ੍ਰੰਥ ਸਾਹਿਬ ਏਦਾਂ ਨਹੀਂ ਸਮਝਾਉਂਦੇ, ਉਹ ਜੁਰਤ ਭਰਦੇ ਆ ਸਾਡੇ 'ਚ, ਹਿੰਮਤ ਭਰਦੇ ਆ। ਹਿੰਮਤ ਹੀ ਹੁੰਦੇ, ਦਲੇਰ ਹੁੰਦੇ, ਸੱਚੀ ਕਿਤੇ ਏਦਾਂ ਦੇ ਹੁੰਦੇ, ਅੱਜ ਆ ਸਮਾਜ ਇਹੋ ਜਿਹਾ ਥੋੜਾ ਹੁੰਦਾ। ਅਣਖਾਂ ਮਾਰਤੀਆਂ ਸਾਡੀਆਂ, ਉਹ ਸਵੈ ਮਾਣ ਸਾਡੇ 'ਚ ਰਿਹਾ ਹੀ ਨਹੀਂ, ਮਰੀਆਂ ਮਰੇ ਮਰੇ ਦੇ ਪਏ ਆ ਬਸ। ਤੇ ਜਦੋਂ ਕਿਤੇ ਅੱਜ ਸਾਡੇ ਵੱਲ ਵੇਖਣਗੇ, ਨਾ ਸਾਡੇ 'ਚ ਹਿੰਮਤ ਹੈ ਤੇ ਨਾ ਸਾਡੇ ਨਿਆਣਿਆਂ 'ਚ ਹੈ। ਆ ਬਾਹਰਲੇ ਬੱਚਿਆਂ ਨੂੰ ਵੇਖਿਓ ਪਿਆਰਿਓ, ਆ ਸਾਡੇ ਵਾਲੇ ਬੱਚੇ ਵੇਖ ਲਿਓ, ਇਹਦੇ ਆ ਇੱਕ ਪੁਲਿਸ ਮੁਲਾਜ਼ਮ ਨੂੰ ਵੇਖ ਕੇ ਵੀ ਦਰਨ ਘਬਰਾਉਣ ਲੱਗ ਜਾਂਦੇ ਆ। ਅਮਰੀਕਾ ਕੈਨੇਡਾ ਦੇ ਜੰਮੇ ਜੇ ਟਰੰਪ ਬੈਠਾ ਹੋਵੇ ਨਾ ਸਾਹਮਣੇ, ਉਹਨਾਂ ਦੇ ਟਰੰਪ ਐ ਸਾਹਮਣੇ ਬੈਠਾ ਹੋਵੇ, ਜੇ ਸਵਾਲ ਪੁੱਛਣਾ ਹੋਵੇ ਅੱਖ ਚੱਕ ਪਾ ਕੇ ਗੱਲ ਕਰਦੇ, ਦਰਦੇ ਨਹੀਂ ਜਮੇ। ਅਣਖ ਸਵੈ ਮਾਣ ਤੇ ਸਵੈ ਮਾਣ ਭਰਿਆ ਪਤਾ ਕਿੱਦਾਂ? ਧਿਆਨ ਨਾਲ ਸੁਣਿਓ ਗੱਲ, ਦਸ ਕੁ ਮਿੰਟ ਰਹਿ ਗਏ ਚਾਰ ਵੱਜਣ 'ਚ, ਇੱਕ ਤੇ ਆਹ ਬੜਾ ਪੰਗਾ, ਉਹਨੇ ਨੂੰ ਸ਼ੁਰੂ ਕਰੀਦਾ ਉਹਨੇ ਨੂੰ ਭੋਗ ਪੈਣ ਵਾਲਾ ਹੋ ਜਾਂਦਾ, ਚਾਰ ਵੱਜਣ ਵਾਲੇ ਵੀ ਹੋਏ ਪਏ ਆ। ਮੈਂ ਅਜੇ ਗੱਲ ਵੀ ਨਹੀਂ, ਮੈਨੂੰ ਇਹ ਲੱਗਦਾ ਕਿ ਮੈਂ ਤੇ ਕੁਝ ਸ਼ੁਰੂ ਵੀ ਨਹੀਂ ਕੀਤਾ, ਅਜੇ ਆਪਾਂ ਹੋਰ ਪਾਸੇ ਧਿਆਨ ਚੱਲ ਜਾਂਦਾ। ਰਾਤ ਦੇ ਦੀਵਾਨਾਂ ਦਾ ਫਾਇਦਾ ਬਹੁਤ ਹੁੰਦਾ, 11 ਵੀ ਵੱਜ ਜਾਣ ਫਿਰ ਟੈਨਸ਼ਨ ਨਹੀਂ ਦਿਮਾਗ ਤੇ ਹੁੰਦੀ। ਹੁਣ ਮੈਨੂੰ ਇਹ ਹੋ ਜਾਂਦਾ ਵੀ ਕਈਆਂ ਨੇ ਪੱਠੇ ਦੱਥੇ ਪਾਉਣੇ ਆ, ਘਰ ਦੇ ਕੰਮ ਕਰਨੇ, ਮੱਝਾਂ ਭੁੱਖੀਆਂ ਖੜੀਆਂ, ਗਾ ਮੈਂ ਇੱਥੇ ਛੇੜ ਕੇ ਬੈਠਾ ਆਪਣਾ ਰਾਗ, ਉਹ ਫਿਰ ਸਹੀ ਨਹੀਂ ਬੈਠਦੀ। ਅਸੀਂ ਡਿਸਿਪਲਨ ਤੇ ਸਿੱਖਣਾ ਹੈ, ਕੰਮ ਕਰਨੇ ਤੇ ਸਿੱਖਣੇ ਆ, ਕੰਮ ਛਡਾ ਕੇ ਥੋੜਾ ਭਾਉਣਾ, ਇੱਥੇ ਧੱਕੇ ਨਾਲ ਵੀ ਬੈਠੇ ਰਹੋ। ਤਾਂ ਮੇਰੇ ਮਨ 'ਚ ਹੁੰਦਾ ਵੀ ਆਪਾਂ 4 ਵਜੇ ਤੱਕ ਸਮਾਪਤੀ ਕਰੀਏ, ਲੇਟ ਲੇਟ ਹਰ ਬੰਦਾ ਵੇਲੇ ਨਾਲ ਆਪਦੇ ਘਰੇ ਪਹੁੰਚੇ, ਬੀਬੀਆਂ ਘਰੇ ਜਾ ਕੇ ਰੋਟੀ ਟੁੱਕਦਾ ਕਰ ਲੈਣ, ਸਾਰਾ ਕੰਮ ਕਾਰ ਵਧੀਆ ਹੋਵੇ। ਬਸ ਕਰਕੇ ਹੋਣਾ ਭਾਈ, ਗੱਲ ਮੈਂ ਅੱਗੇ ਕਰਦਾ। ਆ ਚਲੋ ਆ 5-10 ਮਿੰਟ ਤੇ ਆਪਾਂ ਗੱਲ ਕਰ ਸਕਦੇ ਹਾਂ, ਅਜੇ ਹੈਗਾ ਟਾਈਮ, ਹਿਲ ਜੁਲ ਨਾ ਕਰਿਓ। ਕਰਕੇ ਸ਼ਾਂਤੀ ਮਿਲਣੀ ਹੈ, ਇੱਥੇ ਇੱਕ ਨੁਕਤਾ ਸਮਝਿਓ, ਆ ਜਿੰਨੇ ਬੈਠੇ ਹੋ, ਜਿੰਨੀਆਂ ਮੇਰੀਆਂ ਭੈਣਾਂ ਬੈਠੀਆਂ ਇੱਥੇ ਦੀਵਾਨ 'ਚ, ਕਹਿੰਦੇ ਆ ਨਾ ਵੀ ਰੱਬ ਰੱਬ ਕਰਕੇ ਸ਼ਾਂਤੀ ਮਿਲੂ, ਕੋਈ ਬਾਬਾ ਜੀ ਸਿਰ ਤੇ ਹੱਥ ਰੱਖ ਦੇਣ, ਕੋਈ ਪ੍ਰਸ਼ਾਦ ਦੇ ਦੇਣ, ਕੋਈ ਆਸ਼ੀਰਵਾਦ ਦੇ ਦੇਣ, ਨਾਮ ਜਪੀਏ, ਕਿਹੜਾ ਨਾਮ ਜਪੀਏ ਵੀ ਮਨ ਸ਼ਾਂਤ ਹੋਵੇ। ਤਜਰਬਾ ਕਰਕੇ ਵੇਖੋ, ਜ਼ਿੰਮੇਵਾਰੀਆਂ ਨਿਭਾਉਣ ਵਾਲੇ ਸ਼ਾਂਤ ਹੈ, ਜਿਹੜੇ ਜ਼ਿੰਮੇਵਾਰੀਆਂ ਫਰਜ਼ ਨਹੀਂ ਨਿਭਾਉਂਦੇ ਉਹ ਸ਼ਾਂਤ ਨਹੀਂ ਹੋ ਸਕਦੇ। ਪਿਛਲੇ ਸਾਲ ਵੀ ਕਿਹਾ ਸੀ, ਅੱਜ ਫੇਰ ਕਹਿੰਦਾ, ਤੁਹਾਡੇ ਵਿੱਚ ਕਿੰਨੇ ਬੰਦੇ ਆ ਜੀ ਜਿਹੜਾ ਨੇ ਅੱਜ ਪਤਾ ਸੀ ਵੀ ਦੀਵਾਨ ਤੇ ਜਾਣਾ, ਮੱਝਾਂ ਰੱਖੀਆਂ ਘਰੇ, ਸਵੇਰੇ ਹੀ ਜਾ ਕੇ ਪੱਠੇ ਕੱਖ ਪੱਠੇ ਵੱਢ ਲਿਆਏ, ਕੁਤਰਤੇ ਕੁਤਰ ਕੇ ਖੁਰਲੀ ਚ ਪਾਇਆ ਏ, ਹੁਣ ਇੱਥੇ ਬੈਠੇ ਐ ਬੇਫਿਕਰ, ਭਾਵੇਂ 4:30 ਵੱਜ ਜਾਣ, ਪਤਾ ਜਾ ਕੇ ਕੀ ਕਰਨਾ, ਜਾ ਕੇ ਕੀ ਕਰਨਾ, ਮੱਝਾਂ ਬੰਨਣੀਆਂ ਖੁਰਲੀ ਤੇ, ਇੱਕ ਮਿੰਟ ਦਾ ਕੰਮ ਹੈ, ਸਾਰੇ ਕੰਮ ਨਿਬੇੜ ਕੇ ਆਏ ਆ, ਉਹ ਇੱਥੇ ਸ਼ਾਂਤ ਬੈਠੇ ਆ, ਉਹ ਘੜੀ ਨਹੀਂ ਵੇਖਦੇ, ਉਹ ਕਹਿੰਦੇ 4:45 ਵੱਜ ਜਾਣਗੇ ਤਾਂ ਕੋਈ ਨਹੀਂ, 5 ਵੱਜ ਜਾਣਗੇ ਤਾਂ ਕੋਈ ਨਹੀਂ, ਰਿਲੈਕਸ ਬੈਠੇ ਆ ਨਾ ਇੱਥੇ। ਤੇ ਜਿਹੜੇ ਬੰਦੇ ਨੇ ਕੰਮ ਨਿਬੇੜਿਆ ਨਹੀਂ, ਹਜੇ ਪੱਠੇ ਵੱਢਣੇ ਆ, ਅਜੇ ਖੇਤ ਜਾਣਾ ਹੈ, ਅਜੇ ਲਿਆਊ ਵੱਢ ਕੇ, ਫਿਰ ਕੁਦਰੂ, ਫਿਰ ਪਾਊ, ਕਿਹੜੇ ਵੇਲੇ ਖਾਣਗੀਆਂ, ਕਦੋਂ ਧਾਰ ਕੱਢੂ, ਤੇ ਉਧਰੋਂ ਬਾਪੂ ਡਾਂਗ ਚੱਕ ਕੇ ਖੜ ਜਾਣਾ ਵੀ ਕਿਹੜਾ ਦੀਵਾਨ ਸੁਣ ਕੇ ਆ ਤੂੰ, ਏ ਉਹਨੇ ਐਂ ਕਹਿਣਾ। ਹੁਣ ਇੱਕ ਬੀਬੀ ਸੁਣਿਓ, ਧਿਆਨ ਨਾਲ ਸੁਣ ਲਓ, ਮੇਰੀਆਂ ਭੈਣਾਂ ਵਿੱਚੋਂ ਕਈ ਭੈਣਾਂ ਨੇ ਸਵੇਰੇ ਸਬਜ਼ੀ ਖਰੀਦੀ, ਖਰੀਦ ਕੇ ਬਣਾਈ, ਫਰਿੱਜ 'ਚ ਰੱਖ ਕੇ ਆਈਆਂ, ਆਟਾ ਗੁੰਨ ਕੇ, ਆਟਾ ਵੀ ਗੁੰਨ ਕੇ ਰੱਖ ਕੇ ਆਈਆਂ, ਹੁਣ ਜਾ ਕੇ ਕਰਨਾ ਕੀ ਹੈ ਭਲਾ, ਸਬਜ਼ੀ ਗਰਮ ਕਰ ਲੈਣੀ ਹੈ ਤੇ ਫੁਲਕੇ ਲਾ ਲੈਣੇ, ਨਿਬੇੜ ਕੇ ਆਈਆਂ ਨਾ, ਤੇ ਜਿੰਨੇ ਅਜੇ ਖਰੀਦਣੀ ਹੈ, ਤੇ ਹੁਣ ਉਹ ਇੱਥੇ ਬੈਠੀ ਹੈ ਵਿੱਚ, ਦਿਮਾਗ 'ਚ ਕੀ ਚੱਲਦਾ ਹੈ ਵੀ ਘਰ ਵਾਲਾ ਆ ਗਿਆ ਹੋਣਾ ਹੈ, ਉਹਨੇ ਕਹਿਣਾ ਵੀ ਸਬਜ਼ੀ ਅਜੇ ਉਹ ਦੁਕਾਨ ਹੀ ਨਾ ਬੰਦ ਹੋ ਜਾਵੇ ਮੇਰੇ ਜਾਂਦਿਆਂ ਨੂੰ, ਅਜੇ ਤੇ ਖਰੀਦਣੀ ਹੈ, ਫਿਰ ਕਦੋਂ ਕੱਟੂ, ਕਦੋਂ ਛਿੱਲੂ, ਕਦੋਂ ਬਣਾਊ, ਤੇ ਘਰ ਵਾਲੇ ਨੇ 6:30 ਵਜੇ ਕਹਿਤਾ ਵੀ ਲਿਆ ਰੋਟੀ, ਅਜੇ ਤੇ ਧਰੀ ਹੈ, ਕਿਉਂ ਲੇਟ ਕਿਉਂ ਹੋ ਗਈ, ਲੈ ਮੈਂ ਦੀਵਾਨ ਤੇ ਨਹੀਂ ਜਾ ਕੇ, ਕਿਹੜਾ ਬਾਬਾ ਤੇਰਾ ਇਹੋ ਜਿਹਾ, ਨਾਲੇ 4 ਗਾਲਾਂ ਤੈਨੂੰ ਕੱਢੂ, ਨਾਲੇ ਮੈਨੂੰ ਕੱਢੂ, ਸੁਣਾਵਾਂ ਮੈਂ ਤੈਨੂੰ ਦੀਵਾਨ, ਇਹ ਹੋਊ ਕਿ ਨਹੀਂ ਹੋਊ ਦੱਸੋ ਮੇਰੀ ਉਹ ਭੈਣੋ, ਧਿਆਨ ਨਾਲ ਸੁਣੋ, ਸ਼ਾਂਤ ਕਿਹੜੀਆਂ ਬੈਠੀਆਂ, ਜਿਨ੍ਹਾਂ ਨੇ ਕੰਮ ਨਿਬੇੜੇ ਹੋਏ ਆ। ਦੁਖੀ ਕੌਣ ਹੈ, ਪਰੇਸ਼ਾਨ ਕੌਣ ਹੈ, ਜਿਹਦੇ ਸਿਰ ਤੇ ਹੈ, ਬੜੇ ਬੰਦੇ ਆ, ਇਹ ਇਹ ਗੱਲ ਨੋਟ ਕਰੋ, ਸਾਰੀ ਜ਼ਿੰਦਗੀ ਤੇ ਲਾਓ ਇਹ ਗੱਲ, ਜਿਹੜੇ ਜਿਹੜੇ ਬੰਦੇ ਆਪਣੀਆਂ ਜ਼ਿੰਮੇਵਾਰੀਆਂ ਸਮਝ ਕੇ ਆਪਣੇ ਕੰਮ ਕਰ ਰਹੇ ਹੈ ਉਹ ਸ਼ਾਂਤ ਰਹਿਣਗੇ, ਜਿਹੜੇ ਫਰਜ਼ਾਂ ਤੋਂ ਭਗੌੜੇ ਨੇ, ਦੁਨੀਆਂ 'ਚ ਜੰਮਿਆ ਕੋਈ ਨਹੀਂ ਬਾਬਾ ਜਿਹੜਾ ਉਹਨਾਂ ਨੂੰ ਸ਼ਾਂਤ ਕਰ ਸਕੇ, ਕਿਹੜੇ ਨਾਮ ਜਪਣ ਨਾਲ ਮਨ ਦੀ ਸ਼ਾਂਤੀ ਲੱਭਦੇ ਫਿਰਦੇ ਆ, ਕਿਵੇਂ ਕਹਿੰਦੇ ਜੀ ਟਕਾ ਕਿਵੇਂ ਆਉਂਦਾ ਜੀ, ਮਨ ਸ਼ਾਂਤ ਕਿਵੇਂ ਹੁੰਦਾ, ਨਹੀਂ ਹੋ ਸਕਦਾ, ਫਰਜ਼ਾਂ ਤੋਂ ਭਗੌੜੇ ਦਾ, ਜ਼ਿੰਮੇਵਾਰੀਆਂ ਤੋਂ ਭੱਜਣ ਵਾਲੇ ਦਾ ਕਦੇ ਮਨ ਸ਼ਾਂਤ ਨਹੀਂ ਹੋ ਸਕਦਾ, ਜ਼ਿੰਮੇਵਾਰੀਆਂ ਪਛਾਣਨੀਆਂ ਪੈਣਗੀਆਂ, ਆਪਣੇ ਫਰਜ਼ ਪਛਾਣਨੇ ਪੈਣਗੇ। ਮੇਰਿਓ ਵੀਰੋ ਭਾਈਓ, ਸਵੈ ਮਾਨ ਭਰਿਆ ਜਾਂਦਾ ਹੈ, ਵੇਖਿਓ ਜਿਹੜੇ ਹੈ ਨਾ ਬਾਹਰਲਿਆਂ ਦੇਸ਼ਾਂ 'ਚ ਬੱਚੇ, ਮੈਂ ਜਦੋਂ ਕਦੇ ਅਮਰੀਕਾ ਜਾਵਾਂ, ਮੈਂ ਬਾਹਰ ਉਹਨਾਂ ਨਾਲ ਪੁੱਛਦਾ ਹੁੰਦਾ ਵੀ ਤੁਹਾਡੀ ਪੜ੍ਹਾਈ ਕਿੱਦਾਂ ਹੈ ਭਲਾ, ਕਿਵੇਂ ਹੈ, ਉਹ ਦੱਸਦੇ ਹੈ ਹੁਣ ਸਾਡੇ ਵਾਲੇ ਨਿਆਣੇ ਜਦੋਂ ਟੀਚਰ ਅੰਦਰ ਆਉਂਦਾ ਹੈ, ਸਾਰੇ ਬੱਚੇ ਖੜੇ ਹੋ ਜਾਂਦੇ ਇੱਕਦਮ ਸਟੈਂਡ ਅਪ, ਖੜੇ ਟੀਚਰ ਬੈਠ ਗਿਆ, ਸਾਰੇ ਬੱਚੇ ਬੈਠ ਗਏ। ਹੁਣ ਉਹਨਾਂ ਦੇਸ਼ਾਂ ਦੇ ਵਿੱਚ ਟੀਚਰ ਖੜਿਆ ਰਹਿੰਦਾ, ਬੱਚੇ ਬੈਠੇ ਰਹਿੰਦੇ, ਬੱਚਾ ਬੈਠਦਾ ਤੇ ਟੀਚਰ ਦਾ ਨਾਮ ਲੈਂਦੇ ਆ ਜੀ, ਜੇ ਮਿਸਟਰ ਜੌਨ ਹੈ ਨਾ ਤੇ ਟੀਚਰ ਦਾ ਨਾਮ ਲੈਣਗੇ, ਆਪਣੇ ਸਰ ਨਹੀਂ ਕਹਿੰਦੇ, ਆਪਣੇ ਕਹਿੰਦੇ ਸਰ, ਸਰ ਜੀ ਗੱਲ ਸੁਣਿਓ, ਸਰ ਇਕੱਲਾ ਸਰ ਨਾਲ ਨਹੀਂ ਸਰਦਾ, ਜਿਵੇਂ ਆਪਣੇ ਸਰ ਏਦਾਂ ਹੈ, ਸਾਡੇ ਵਾਲੇ ਜਿਹੜੇ ਪਿੰਡ ਵਾਲੇ ਸਰ ਜੀ ਏਦਾਂ ਹੈ ਨਾਲ ਜੀ ਲਾਉਂਦੇ ਆ, ਫਿਰ ਸਰ ਜੀ ਐਂ ਹੈ, ਸਰ ਜੀ ਐਂ ਹੈ, ਬਾਹਰਲੇ ਬੱਚੇ ਪਤਾ ਕੀ ਕਹਿੰਦੇ ਆ, ਮਿਸਟਰ ਜੌਨ ਨਾਂ ਲੈਂਦੇ ਆ, ਸਿੱਧਾ ਹੀ ਮਿਸਟਰ ਜੌਨ ਏਦਾਂ ਨਾਂ ਲੈਂਦੇ ਆ, ਏਦਾਂ ਉਹ ਕਿਉਂ ਨਾਂ ਲੈਂਦੇ ਆ ਭਲਾ, ਜੇ ਤੁਸੀਂ ਕਿਸੇ ਟੀਚਰ ਨੂੰ ਸਰ ਕਹਿ ਦੋ, ਸਾਡੇ ਵਾਲੇ ਜਿਹੜੇ ਪੰਜਾਬੀ ਪੜ੍ਹਨ ਜਾਂਦੇ ਆ ਬਾਹਰ, ਜਦੋਂ ਯੂਨੀਵਰਸਿਟੀ ਜਾਣਗੇ ਇਹ ਸਰ ਕਹਿ ਦੇਣਗੇ ਸਰ, ਤੇ ਉਹ ਬੱਚੇ ਉਹ ਰੋਕ ਦਿੰਦੇ ਆ, ਕਹਿੰਦੇ ਮੈਨੂੰ ਸਰ ਨਾ ਕਹਿ, ਮੇਰਾ ਨਾਮ ਲੈ, ਮੈਂ ਤੇਰਾ ਸਰ ਨਹੀਂ ਨਾਮ ਲੈ ਮੇਰਾ ਨਾਮ ਪਤਾ ਕਿਉਂ ਲੈਣ ਦਿੰਦੇ ਐ ਉਹ ਕਹਿੰਦੇ ਆ ਸਰ ਸਾਂਭ ਕੇ ਰੱਖ ਲੈ ਜਿੱਦੇ ਬਹੁਤ ਵੱਡਾ ਮਿਲਿਆ ਉਹਦੇ ਸਰ ਕਹੀਂ ਇਹ ਸਰ ਹਰ ਇੱਕ ਨੂੰ ਜਣੇ ਖਣੇ ਨੂੰ ਨਾ ਕਹੀ ਚੱਲ ਉਹ ਤੈਨੂੰ ਸਰ ਬਣਾਉਣਾ ਚਾਹੁੰਦੇ ਆ ਤੇਰੀ ਪਰਸਨੈਲਿਟੀ ਡਿਵੈਲਪ ਕਰਦੇ ਆ ਸਵੈ ਮਾਨ ਮੇਰੇ ਵਰਗਾ ਹੀ ਆ ਤੂੰ ਤੂੰ ਖਾਸ ਨਹੀਂ ਮੈਂ ਕੋਈ ਖਾਸ ਨਹੀਂ ਜਿਹੋ ਜਿਹਾ ਤੂੰ ਉਹੋ ਜਿਹਾ ਮੈਂ ਜੇ ਤੇਰਾ ਨਾਂ ਮਾਈਕਲ ਹੈ ਮੇਰਾ ਨਾਂ ਜੌਨ ਹੈ ਜੇ ਮੈਂ ਤੈਨੂੰ ਮਾਈਕਲ ਕਹਿੰਦਾ ਤੂੰ ਮੈਨੂੰ ਜੌਨ ਕਹਿ ਸਿੱਧਾ ਲਾ ਲਓ ਇੱਕ ਦੂਜੇ ਦਾ ਕੋਈ ਫਰਕ ਨਹੀਂ ਸਾਡੇ 'ਚ ਇਹ ਡਾਕਟਰ ਖੜਦਾ ਮਰੀਜ਼ ਬੈਠਦਾ ਮਰੀਜ਼ ਐਂ ਬੈਠਾ ਹੋ ਪੇਸ਼ੈਂਟ ਤੇ ਡਾਕਟਰ ਇੱਦਾਂ ਖੜੇ ਹੁੰਦੇ ਆ ਕਿਉਂ ਹੀਣ ਭਾਵਨਾ ਨਾ ਆਵੇ ਪੁਲਿਸ ਆਫਿਸਰ ਇੱਦਾਂ ਜਦੋਂ ਚਲਾਨ ਕੱਟਦੇ ਆ ਤੇ ਗੱਡੀ ਕੋਲ ਆਫਿਸਰ ਆਉਂਦਾ ਆਫਿਸਰ ਤੱਕ ਹੀ ਖਲਾਉਂਦਾ ਸ਼ੀਸ਼ਾ ਖਲਾਉਂਦਾ ਵਿੱਚ ਬੈਠੇ ਹੀ ਪੇਪਰ ਫੜਾ ਦਿਓ ਲਓ ਜੀ ਤੇ ਚਲਾਨ ਕੱਟ ਕੇ ਆਫਿਸਰ ਖੜਾ ਹੈ ਜਿਹਦਾ ਚਲਾਨ ਕੱਟਿਆ ਉਹ ਗੱਡੀ 'ਚ ਬੈਠਾ ਉਹ ਹਰ ਜਗ੍ਹਾ ਸਿਖਾਇਆ ਇੱਦਾਂ ਜਾਂਦਾ ਦਿਮਾਗ ਵਿੱਚ ਬੜੇ ਤੇਰੇ 'ਚ ਵੀ ਤੂੰ ਕੋਈ ਆਮ ਨਹੀਂ ਤੂੰ ਵੀ ਖਾਸ ਹੈ ਪਰਸਨੈਲਿਟੀ ਤੇ ਬੋਝ ਨਾ ਪੈ ਜੇ ਕਿਤੇ ਤੇ ਸਾਡੇ ਸਾਡੇ ਇੱਧਰ ਵਾਲਾ ਢਾਂਚਾ ਜਿਹੜਾ ਪੜ੍ਹਾਈ ਵਾਲਾ ਇੱਧਰ ਵੀ ਬੋਝ ਹੀ ਪਾਇਆ ਜਾਂਦਾ ਹੈ ਤੇ ਜੇ ਧਰਮ ਵਾਲੇ ਪਾਸੇ ਆ ਜਾਓ ਆਹ ਕੀ ਹੈ ਇਹ ਬਾਬਾ ਹੈ ਆਹ ਇਹ ਸੰਤ ਬਾਬਾ ਹੈ ਆਹ ਇਹ ਬ੍ਰਹਮ ਗਿਆਨੀ ਹੈ ਆਹ ਇਹ ਕਹਿੰਦੇ ਪੂਰਨ ਬ੍ਰਹਮ ਗਿਆਨੀ ਹੈ ਆਹ ਇਹ 108 ਹੈ ਆਹ 111 ਹੈ ਆਹ 113 ਹੈ ਆਹ ਕਹਿੰਦੇ 1013 ਹੈ ਲੈ ਪਾਈ ਜਾਂਦੇ ਨੇ ਬਾਹਰ ਜਿੰਨਾ ਮਰਜ਼ੀ ਪਾਈ ਚੱਲ ਇਹ ਬਾਬਾ ਉਦੂਗਾ ਇਹ ਉਦੂਗਾ ਇਹ ਇਦੂਗਾ ਡਿਗਰੀ ਹੈ ਇਹ ਬ੍ਰਹਮ ਗਿਆਨੀ ਪੂਰਨ ਬ੍ਰਹਮ ਗਿਆਨੀ ਹੈ ਇਹ ਸਾਡੇ ਦਿਮਾਗ 'ਚ ਭਰਿਆ ਇਹਨਾਂ ਨੇ ਬੰਦੇ ਤੇ ਬੋਝ ਪਾਇਆ ਕਿੱਥੇ ਡਿਵੈਲਪ ਕਰਨਾ ਸੀ ਅੱਜ ਦੇ ਬੱਚੇ ਟਰੰਪ ਦੀਆਂ ਅੱਖਾਂ ਚੱਖਾਂ ਪਾ ਕੇ ਗੱਲ ਕਰ ਸਕਦੇ ਐ ਅਮਰੀਕਾ ਦੇ ਪਰ ਸਾਡੇ ਨਿਆਣੇ ਪਰ ਵੇਖਿਓ ਜਰਾ ਗੁਰੂ ਗੋਬਿੰਦ ਸਿੰਘ ਦੇ ਬੱਚੇ ਵਜੀਦਾ ਟਰੰਪ ਤੋਂ ਘੱਟ ਸੀ ਕਿਤੇ ਉਸ ਵੇਲੇ ਉਹਨਾਂ ਦੇ ਸਾਹਮਣੇ ਸਰਹੰਦ ਦਾ ਸੂਬਾ ਸੂਬੇ ਦੇ ਸਾਹਮਣੇ 7 ਤੇ 9 ਸਾਲ 6 ਤੇ 8 ਸਾਲ ਦੇ ਬੱਚੇ 9 ਦੇ ਪੂਰੇ ਨਹੀਂ ਹੋਏ 7 ਦੇ ਪੂਰੇ ਨਹੀਂ ਹੋਏ ਬਾਬਾ ਫਤਿਹ ਸਿੰਘ ਤਾਂ ਉਹਨਾਂ ਨੂੰ ਆਪਾਂ 6 ਤੇ 8 ਸਾਲ ਕਹਿ ਦਿੰਦੇ ਹਾਂ 9ਵਾਂ ਲੱਗਿਆ ਹੋਇਆ ਸੀ ਇੱਧਰ 7ਵਾਂ ਲੱਗਿਆ ਸੀ 6 ਤੇ 8 ਸਾਲ ਦੀ ਉਮਰ ਵਿੱਚ ਵਜੀਦੇ ਦੀਆਂ ਅੱਖਾਂ ਚੱਖਾਂ ਪਾ ਕੇ ਗੱਲ ਕਰਦੇ ਐ ਭਲਾ ਸੋਚ ਕੇ ਵੇਖੋ ਵੀ ਗੁਰੂ ਗੋਬਿੰਦ ਸਿੰਘ ਨੇ ਸਵੈ ਮਾਨ ਕਿੰਨਾ ਭਰਿਆ ਹੋਣਾ ਉਹਨਾਂ 'ਚ ਡਰੇ ਹੀ ਅੰਦਰ ਅਣਖ ਕਿੰਨੀ ਹੈ ਸਵੈ ਮਾਨ ਆਪਣੇ ਆਪ ਤੇ ਭਰੋਸਾ ਸਾਡੀ ਸਭ ਤੋਂ ਵੱਡੀ ਘਾਟ ਹੈ ਸਾਨੂੰ ਆਪਣੇ ਆਪ ਤੇ ਭਰੋਸਾ ਹੀ ਨਹੀਂ ਮੈਂ ਕਰ ਲੂੰ ਇਹ ਲੈ ਮੈਂ ਕਿੱਥੇ ਕਰ ਲੂੰ ਮੈਂ ਗੱਲ ਕਰ ਲੂੰ ਮੈਂ ਕਿੱਥੇ ਕਰ ਲੂੰ ਆਹ ਭਰਿਆ ਪਿਆ ਯਾਰ ਮੈਂ ਆਹ ਕੰਮ ਕਰ ਲੈ ਤੂੰ ਕਿੱਥੇ ਕਰ ਲਏਗਾ ਨਾਲ ਵਾਲੇ ਵੀ ਇਹੋ ਜਿਹੇ ਆ ਆਪਾਂ ਵੀ ਉਹੀ ਆ ਪਹਿਲਾਂ ਹੀ ਆਪਾਂ ਦੇ ਆਏ ਆ ਮੈਂ ਕਿੱਥੇ ਕਰ ਲੂੰ ਜਿਹੜਾ ਮਰਜ਼ੀ ਕੰਮ ਵੇਖੋ ਪਰ ਸਵੈ ਮਾਨ ਭਰੋ ਕਿਉਂ ਨਹੀਂ ਕਰ ਸਕਦੇ ਬਈ ਕਹਿੰਦੇ ਵਜੀਦੇ ਨਾਲ ਗੱਲ ਕਰਨੀ ਕਹਿੰਦੇ ਕਰ ਲਾਂਗੇ ਮਾਤਾ ਗੁਜਰ ਕੌਰ ਜੀ ਕਹਿੰਦੇ ਮੈਂ ਚੱਲਦੀ ਆ ਨਾਲ ਵੇ ਸਿਪਾਹੀਓ ਮੈਨੂੰ ਲੈ ਚੱਲੋ ਮਾਤਾ ਗੁਜਰ ਕੌਰ ਉਹ ਕਹਿੰਦੇ ਬੀਬੀ ਤੈਨੂੰ ਨਹੀਂ ਲਿਜਾ ਸਕਦੇ ਕੋਈ ਨਹੀਂ ਮਾਤਾ ਜੀ ਜੇ ਨਹੀਂ ਗਏ ਸੀ ਕਰ ਲਾਂਗੇ ਬੱਚਿਓ ਡੋਲਿਓ ਨਾ ਕਹਿੰਦੇ ਫਿਕਰ ਨਾ ਕਰੋ ਮਾਤਾ ਕਰ ਲਾਂਗੇ ਗੱਲ ਵਜੀਦਾ ਹੀ ਐ ਖਾ ਦੇ ਨਹੀਂ ਚੱਲਿਆ ਕੀ ਕਰੂ ਵੱਧ ਤੋਂ ਵੱਧ ਕੀ ਕਰੂ ਵੱਧ ਤੋਂ ਵੱਧ ਨਹੀਂ ਅੱਜ ਚਿਣ ਦੇਣਗੇ ਮਾਰ ਥੋੜੀ ਦੇਣਗੇ ਸਵੈ ਸਰੂਪ ਨਾਲ ਜੁੜੇ ਹੋਏ ਆ ਉਹ ਮਰਦਾ ਹੀ ਨਹੀਂ ਉਹਦੇ ਰੂਪ ਬਦਲਦੀ ਹੈ ਇੱਕ ਐਨਰਜੀ ਹੈ ਜਿਹੜੀ ਰੂਪ ਬਦਲ ਰਹੀ ਹੈ ਬਸ ਮਰਦਾ ਹੀ ਨਹੀਂ ਮਾਰ ਥੋੜਾ ਦੇਣਗੇ ਇਹ ਸਵੈ ਮਾਨ ਹੈ ਜਿਹੜਾ ਮਰ ਗਿਆ ਸਾਡੇ ਚ ਉਹਨੂੰ ਜਿਉਂਦਾ ਰੱਖੋ ਤੇ ਅੱਜ ਅੱਜ ਦੇ ਸਮੇਂ ਦੇ ਵਿੱਚ ਆ ਤੁਹਾਡੇ ਬੱਚਿਆਂ 'ਚ ਸਵੈ ਮਾਨ ਭਰੋ ਆਪਣੇ ਆਪ ਵਿੱਚ ਭਰੋ ਪਹਿਲਾਂ ਆਪਣੇ ਆਪ ਵਿੱਚ ਸਵੈ ਮਾਨ ਭਰੋ ਬੱਚਿਆਂ 'ਚ ਤੇ ਫਿਰ ਗੱਲ ਕਰੋਗੇ ਪਹਿਲਾਂ ਆਪਣੇ ਆਪ ਨਾਲ ਗੱਲ ਕਰੋ ਵੀ ਸਾਡੀ ਬੜਕ ਕਿੱਧਰ ਗਈ ਘਰ ਵਾਲੀ ਨੂੰ ਹੀ ਡਾਂਗ ਚੁੱਕਣ ਜੋਗਾ ਘਰ ਵਾਲੀ ਨੂੰ ਕੁੱਟਣ ਜੋਗਾ ਆਪਣੇ ਤੋਂ ਗਰੀਬ ਦੇ ਅੱਗੇ ਹੀ ਗਾਲਾਂ ਕੱਢਣ ਜੋਗਾ ਬੋਲਣ ਜੋਗਾ ਅੱਜ ਡੈਮੋਕ੍ਰੇਸੀ ਦੇ ਵਿੱਚ ਹਿੰਮਤ ਲਿਆ ਦਲੇਰੀ ਲੈ ਕੇ ਆ ਆਪਣੇ ਆਪ ਵਿੱਚ ਪਤਾ ਲੱਗੇ ਤੇਰੇ ਨਿੱਕੇ ਨਿੱਕੇ ਬੱਚਿਆਂ ਦੇ ਵਿੱਚੋਂ ਕਹਿੰਦੇ ਮਹਾਰਾਜ ਜਦੋਂ ਪਹੁੰਚੇ ਦਮਦਮਾ ਸਾਹਿਬ ਦੀ ਧਰਤੀ ਉੱਤੇ ਅਖੇ ਜੀ ਮੇਰੇ ਸਾਹਿਬਜ਼ਾਦੇ ਨਜ਼ਰ ਨਹੀਂ ਆਉਂਦੇ ਮਾਤਾ ਜੀਤਾ ਜੀ ਨੇ ਪੁੱਛਿਆ ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਐ ਆ ਤੇਰੇ ਹੀ ਸਾਹਿਬਜ਼ਾਦੇ ਬੈਠੇ ਸਾਰੇ ਅਜੀਤ ਸਿੰਘ ਕਿੱਥੋਂ ਵੇਖਣਾ ਕਹਿੰਦੇ ਇਹਨਾਂ ਚੋਂ ਵੇਖ ਲਈ ਜੋਰਾਵਰ ਸਿੰਘ ਜੁਝਾਰ ਸਿੰਘ ਜੋਰਾਵਰ ਸਿੰਘ ਫਤਿਹ ਸਿੰਘ ਕਹਿੰਦੇ ਇਹਨਾਂ ਚੋਂ ਵੇਖ ਲਈ ਤੇ ਜੋਰਾਵਰ ਸਿੰਘ ਵੇਖਣਾ ਕਿੱਥੋਂ ਹੈ ਉਹਨਾਂ ਨੇ ਫਤਿਹ ਸਿੰਘ ਸਾਡੇ ਬੱਚਿਆਂ ਚੋਂ ਅਜੀਤ ਸਿੰਘ ਤੇਰੇ ਚੋਂ ਵੇਖਣਾ ਫਤਿਹ ਸਿੰਘ ਤੇਰੇ ਚੋਂ ਵੇਖਣਾ ਮੇਰੀ ਉਹ ਭੈਣੋ ਸਾਡੇ ਨਿੱਕੇ ਨਿੱਕੇ ਬੱਚਿਆਂ ਚੋਂ ਉਹਨਾਂ ਨੇ ਵੇਖਣਾ ਦਮਾਲੇ ਸਜਾ ਦੋ ਫਤਿਹ ਸਿੰਘ ਵਰਗਾ ਬਣ ਗਿਆ ਪੱਗ ਬੰਨ ਦੋ ਚੋਲਾ ਪਾ ਦੋ ਫਤਿਹ ਸਿੰਘ ਵਰਗਾ ਬਣ ਗਿਆ ਨਹੀਂ ਉਹ ਸਵੈਮਾਨ ਭਰੋ ਫਿਰ ਫਤਿਹ ਸਿੰਘ ਵਰਗਾ ਬਣ ਗਿਆ ਉਹ ਹਿੰਮਤ ਭਰੋ ਉਹ ਹਿੰਮਤ ਜੇ ਤੇਰੇ ਚ ਹੋਏਗੀ ਤਾਂ ਬੱਚੇ ਚ ਭਰੇਗਾ ਉਹ ਦਲੇਰੀ ਜੇ ਤੇਰੇ ਚ ਹੋਏਗੀ ਤਾਂ ਬੱਚੇ ਚ ਭਰੇਗਾ ਉਹ ਸਵੈਮਾਨ ਜੇ ਤੇਰੇ ਚ ਨਾ ਹੋਇਆ ਨਿਆਣੇ ਚ ਕਿੱਥੋਂ ਭਰ ਦੇਗਾ ਬਾਹਰਲਿਆਂ ਦੇਸ਼ਾਂ ਵਿੱਚ ਐਜੂਕੇਸ਼ਨ ਹੀ ਭਰ ਰਹੀ ਹੈ ਨਿੱਕੇ ਨਿੱਕੇ ਬੱਚਿਆਂ ਚ ਸਵੈਮਾਨ ਉੱਥੋਂ ਦੇ ਨਿਆਣਿਆਂ ਚ ਸਵੈਮਾਨ ਭਰਿਆ ਜਾ ਰਿਹਾ ਤੇ ਸਾਡੇ ਸਵੈਮਾਨ ਮਾਰਿਆ ਜਾ ਰਿਹਾ ਤੇ ਪਹਿਲਾਂ ਆਪਣੇ ਆਪ ਵਿੱਚ ਸਵੈਮਾਨ ਪੈਦਾ ਕਰੋ ਤੇ ਫਿਰ ਆਪਣੇ ਨਿਆਣਿਆਂ ਵਿੱਚ ਭਰੋ ਆਪਣੇ ਕੰਮ ਆਪੇ ਕਰ ਲਾਂਗੇ ਸਵੈਮਾਨ ਆਪਣੀ ਜ਼ਿੰਮੇਵਾਰੀ ਸਮਝਾਂਗੇ ਮੈਂ ਕਿਉਂ ਨਹੀਂ ਕਰ ਸਕਦਾ ਮੈਂ ਕਿਉਂ ਨਹੀਂ ਕਰ ਸਕਦਾ ਨਿੱਕੇ ਨਿੱਕੇ ਕੰਮ ਜਿਹੜੇ ਸਾਡੇ ਬੱਚੇ ਕਰਨ ਤੇ ਉਹ ਅੱਜ ਵੀ ਵੇਖਦੇ ਹੋਣਗੇ ਮੈਂ ਕਵਿਤਾ ਇੱਕ ਸੁਣਦੇ ਆ ਤੈਨੂੰ ਸਿੰਘਾ ਦੇ ਕੇ ਗਿਆ ਸਾਂ ਫਤਿਹ ਸਿੰਘ ਮੇਰਾ ਕਿੱਥੇ ਹੈ ਕਹਿੰਦੇ ਉਹ ਮੈਂ ਤੇ ਤੈਨੂੰ ਫੜਾ ਕੇ ਗਿਆ ਸੀ ਫਤਿਹ ਸਿੰਘ ਮੈਂ ਬੇਨਤੀ ਕਰਾਂਗਾ ਵੀਰੋ ਚਾਰ ਵੱਜ ਗਏ ਪੂਰੇ ਤੇ ਆਪਾਂ ਪੰਜ ਮਿੰਟ ਬਾਅਦ ਸਮਾਪਤੀ ਕਰਦੇ ਹਾਂ ਚਾਰ ਵੱਜ ਕੇ ਪੰਜ ਸੱਤ ਮਿੰਟ ਤੇ ਸਮਾਪਤੀ ਕਰਦੇ ਧੁੱਪ ਹੈ ਅਜੇ ਸੋਹਣਾ ਮੌਸਮ ਹੈ ਤੇ ਪੰਜ ਮਿੰਟ ਤੁਸੀਂ ਟਕਾ ਰੱਖਿਓ ਪੂਰਾ ਭੈਣੋ ਤੁਸੀਂ ਵੀ ਟਕਾ ਰੱਖਿਓ ਹਾਜ਼ਰ ਹੋ ਕੇ ਸੁਣਿਓ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਸੀ ਕਹਿੰਦੇ ਤੈਨੂੰ ਦੇ ਗਿਆ ਸੀ ਮੈਂ ਤੇ ਤੁਹਾਨੂੰ ਦਿੱਤੇ ਸੀ ਪੁੱਤ ਤੇ ਮੈਨੂੰ ਇਹ ਭਰੋਸਾ ਸੀ ਵੀ ਮੁੜ ਮੁੜ ਕੇ ਫਤਿਹ ਸਿੰਘ ਆਊ ਮੁੜ ਮੁੜ ਕੇ ਹਰੇਕ ਜਨਮ ਵਿੱਚ ਮੈਨੂੰ ਫਤਿਹ ਸਿੰਘ ਦਿਸੂ ਜਦੋਂ ਵੇਖੋ ਤੁਹਾਡੇ ਚੋਂ ਫਤਿਹ ਸਿੰਘ ਦਿਸੂ ਕਿੱਥੇ ਹੈ ਮੇਰਾ ਪੁੱਤ ਸਵਾਲ ਪੁੱਛਣਾ ਕਿੱਥੇ ਹੈ ਮੇਰਾ ਪੁੱਤ ਕਿੱਥੇ ਹੈ ਅੱਜ ਨਾ ਬਾਹਰੋਂ ਉਹੇ ਜਿਹਾ ਨਾ ਅੰਦਰੋਂ ਉਹੇ ਜਿਹਾ ਨਾ ਬਾਹਰੋਂ ਇਹ ਜਿਹੇ ਦਿਸਦੇ ਹੋ ਨਾ ਅੰਦਰੋਂ ਦਿਸਦੇ ਉਹ ਚੀਜ਼ ਰਹੀ ਨਹੀਂ ਸੁਣਿਓ ਜੀ ਹਾਜ਼ਰ ਹੋ ਕੇ
ਤੈਨੂੰ ਸਿੰਘਾ ਦੇ ਕੇ ਗਿਆ ਸੀ ਫਤਿਹ ਸਿੰਘ ਮੇਰਾ ਕਿੱਥੇ ਤੈਨੂੰ ਸਿੰਘਾ ਦੇ ਕੇ ਗਿਆ ਸੀ ਫਤਿਹ ਸਿੰਘ ਮੇਰਾ ਕਿੱਥੇ ਕੀ ਗੱਲ ਹੋ ਗਈ ਸਿੰਘ ਅੱਜ ਤੂੰ ਕੱਲਾ ਤੁਰਿਆ ਨਾ ਕਿਹੜੀ ਗੱਲ ਮੇਰੇ ਨਾਲ ਤੂੰ ਨਜ਼ਰਾ ਨਹੀਂ ਮਿਲਾਉਣਾ
ਕੀ ਗੱਲ ਹੋ ਗਈ ਸਿੰਘਾ ਅੱਜ ਤੂੰ ਕੱਲਾ ਤੁਰਿਆ ਆਉਣਾ ਏ ਕਿਹੜੀ ਗੱਲੋਂ ਮੇਰੇ ਨਾਲ ਤੂੰ ਨਜ਼ਰਾਂ ਨਹੀਂ ਮਿਲਾਉਣਾ ਗੁਰੂ ਗੋਬਿੰਦ ਸਿੰਘ ਕਹਿੰਦੇ ਕੱਲਾ ਹੀ ਆ ਗਿਆ ਤੂੰ ਲੈ ਕੇ ਨਹੀਂ ਆਇਆ ਫਤਿਹ ਸਿੰਘ ਫਿਰ ਸੁਣ ਲਓ ਇੱਕ ਵਾਰ
ਕੀ ਗੱਲ ਹੋ ਗਈ ਸਿੰਘਾ ਅੱਜ ਤੂੰ ਕੱਲਾ ਤੁਰਿਆ ਕਿਹੜੀ ਗੱਲ ਮੇਰੇ ਨਾਲ ਤੂੰ ਨਜ਼ਰਾਂ ਨਹੀਂ ਮਿਲਾਉਣਾ ਫਲ ਨਹੀਂ ਤੂੰ ਲੈ ਕੇ ਆਇਆ ਜਾਂ ਫਿਰ ਆਉਂਦਾ ਪਿੱਛੇ ਆ ਤੈਨੂੰ ਸਿੰਘਾਂ ਦੇ ਕੇ ਗਿਆ ਸੀ ਫਤਿਹ ਸਿੰਘ ਮੇਰਾ ਕਿੱਥੇ ਆ ਫਤਿਹ ਸਿੰਘ ਮੇਰਾ ਕਿੱਥੇ ਆ ਦਾਦੀ ਜੀ ਨਾਲ ਬਹਿ ਕੇ ਕੀ ਆ ਹੁਣ ਵੀ ਪਾਣੀ ਪੜਦੇ ਨੇ ਅੱਖਾਂ ਦੇ ਵਿੱਚ ਪਾਣੀ ਭਰ ਕੇ ਕੀ ਮੈਨੂੰ ਚੇਤਾ ਕਰਦੇ ਨੇ
ਵਾਹ ਵਾਹ ਧੰਨ ਗੁਰੂ ਗੋਬਿੰਦ ਸਿੰਘ ਕਹਿੰਦੇ ਕੀ ਤੇਰੇ ਬੱਚੇ ਅੱਜ ਵੀ ਮੈਨੂੰ ਚੇਤਾ ਕਰਦੇ ਆ ਫਤਿਹ ਸਿੰਘ ਵਰਗੇ ਹੈ ਤੇਰੇ ਬੱਚੇ ਦਾਦੀ ਕੋਲੋਂ ਸੁਣਦੇ ਆ ਬਾਣੀ ਕੀ ਉਹ ਬੱਚੇ ਅੱਜ ਵੀ ਮੈਨੂੰ ਚੇਤਾ ਕਰਦੇ ਆ ਆ ਸਾਡੇ ਨਿਆਣਿਆਂ ਚ ਭਰੀ ਗਈ ਹੈ ਇਹ ਗੱਲ ਫਿਰ ਸੁਣੋ ਇੱਕ
ਦਾਦੀ ਜੀ ਨਾਲ ਬਹਿ ਕੇ ਕੀ ਹੁਣ ਵੀ ਪਾਣੀ ਪੜਦੇ ਨੇ ਅੱਖਾਂ ਦੇ ਵਿੱਚ ਪਾਣੀ ਭਰ ਕੇ ਮੈਨੂੰ ਚੇਤਾ ਕਰਦੇ ਨੇ ਵੈਰੀਆਂ ਦੇ ਨਾਲ ਜੂਝਣ ਦੇ ਲਈ ਕੀ ਹੁਣ ਗੱਤਕਾ ਸਿੱਖੇ ਵੈਰੀਆਂ ਦੇ ਨਾਲ ਜੂਝਣ ਦੇ ਲਈ ਕੀ ਹੁਣ ਗੱਤਕਾ ਸਿੱਖਿਆ ਤੈਨੂੰ ਸਿੰਘਾਂ ਦੇ ਕੇ ਗਿਆ ਸੀ ਫਤਿਹ ਸਿੰਘ ਮੇਰਾ ਕਿੱਥੇ ਆ ਤੈਨੂੰ ਸਿੰਘਾਂ ਦੇ ਕੇ ਗਿਆ ਸੀ ਫਤਿਹ ਸਿੰਘ ਮੇਰਾ ਕਿੱਥੇ ਆ ਅਜੀਤ ਸਿੰਘ ਦੇ ਮੂੰਹ ਦੇ ਉੱਤੇ ਦਾੜੀ ਕਿੱਦਾਂ ਲੱਗਦੀ ਜੁਝਾਰ ਸਿੰਘ ਦੇ ਸਿਰ ਦੇ ਉੱਤੇ ਪਗੜੀ ਕਿੰਨੀ ਫੱਬਦੀ ਆ
ਵੀਰੋ ਦਾੜੀਆਂ ਵਾਲੇ ਵੀ ਨੋਟ ਕਰੋ ਜਿਨ੍ਹਾਂ ਦੇ ਨਹੀਂ ਮੁੱਖ ਤੇ ਜੇ ਸਿਰਾਂ ਤੇ ਦਸਤਾਰਾਂ ਨਹੀਂ ਤੇ ਉਹ ਵੀ ਨੋਟ ਕਰੋ ਧਿਆਨ ਨਾਲ ਸੁਣਿਓ ਆ ਲਾਈਨਾਂ ਫਿਰ ਸੁਣੋ
ਅਜੀਤ ਸਿੰਘ ਦੇ ਮੂੰਹ ਦੇ ਉੱਤੇ ਦਾੜੀ ਕਿੱਦਾਂ ਲੱਗਦੀ ਜੁਝਾਰ ਸਿੰਘ ਦੇ ਸਿਰ ਦੇ ਉੱਤੇ ਪਗੜੀ ਕਿੰਨੀ ਫੱਬਦੀ ਆ ਚੰਦ ਸੂਰਜ ਕੀ ਅੱਜ ਵੀ ਪੈਂਦੇ ਫਿੱਕੇ ਦੋਨਾਂ ਅੱਗੇ ਚੰਦ ਸੂਰਜ ਕੀ ਅੱਜ ਵੀ ਪੈਂਦੇ ਫਿੱਕੇ ਤੈਨੂੰ ਸਿੰਘਾਂ ਦੇ ਕੇ ਗਿਆ ਸੀ ਫਤਿਹ ਸਿੰਘ ਮੇਰਾ ਕਿੱਥੇ ਆ ਤੈਨੂੰ ਸਿੰਘਾਂ ਦੇ ਕੇ ਗਿਆ ਸੀ ਫਤਿਹ ਸਿੰਘ ਮੇਰਾ ਕਿੱਥੇ ਆ ਅਗਲੀ ਵਾਰੀ ਲੈ ਕੇ ਆਈ ਤੈਨੂੰ ਮੈਂ ਸਮਝਾਉਂਦਾ ਇੱਕ ਵਾਰੀ ਅੱਜ ਪੁੱਤਰਾਂ ਨੂੰ ਮੈਂ ਗੱਲ ਨਾਲ ਲਾਉਣਾ ਚਾਹੁੰਦਾ ਅਗਲੀ ਵਾਰੀ ਲੈ ਕੇ ਆਵੀ ਤੈਨੂੰ ਮੈਂ ਸਮਝਾਉਂਦਾ ਇੱਕ ਵਾਰੀ ਅੱਜ ਪੁੱਤਰਾਂ ਨੂੰ ਮੈਂ ਗੱਲ ਨਾਲ ਲਾਉਣਾ ਚਾਹੁੰਦਾ ਲਾਸ਼ਾਂ ਕੋਲਾ ਲੰਘ ਆਇਆ ਸੀ ਫੇਰ ਨਾ ਕਿਤੇ ਡਿੱਠੇ ਆ ਲਾਸ਼ਾਂ ਕੋਲਾ ਲੰਘ ਆਇਆ ਸੀ ਫੇਰ ਨਾ ਕਿਤੇ ਡਿੱਠੇ ਆ ਤੈਨੂੰ ਸਿੰਘਾਂ ਦੇ ਕੇ ਗਿਆ ਸੀ ਫਤਿਹ ਸਿੰਘ ਮੇਰਾ ਕਿੱਥੇ ਆ ਤੈਨੂੰ ਸਿੰਘਾਂ ਦੇ ਕੇ ਗਿਆ ਸੀ ਫਤਿਹ ਸਿੰਘ ਮੇਰਾ
ਬੱਚੇ ਨਹੀਂ ਮੰਨਦੇ ਕਈਆਂ ਦੇ ਅਸੀਂ ਨਹੀਂ ਜੀ ਸਿੱਖ ਬਣਨਾ ਚਾਹੁੰਦੇ ਪਰ ਆਪਣੇ ਆਪ ਨੂੰ ਪੇਸ਼ ਕਰੋ ਦਾੜੀਆਂ ਚਿੱਟੀਆਂ ਹੀ ਹੈ ਜੀ ਆਪਣਾ ਫਤਿਹ ਸਿੰਘ ਸਮਝ ਲਓ ਸਾਨੂੰ ਮੈਂ 40 ਦਾ ਹੋ ਗਿਆ ਮੈਂ 50 ਦਾ ਹੋ ਗਿਆ ਮੈਨੂੰ ਹੀ ਆਪਣਾ ਫਤਿਹ ਸਿੰਘ ਸਮਝ ਲਓ ਮੇਰਾ ਪੁੱਤ ਤੇ ਨਹੀਂ ਆਇਆ ਪਰ ਮੈਂ ਆ ਗਿਆ ਮੇਰੇ ਬੱਚੇ ਤੇ ਨਹੀਂ ਮੰਨਦੇ ਪਰ ਮੈਂ ਮੰਨਦਾ ਆਪਣੇ ਆਪ ਨਾਲ ਗੱਲ ਕਰ ਲਓ ਜੇ 8 ਸਾਲ ਦਾ ਸੀ ਤੇ 80 ਸਾਲ ਦਾ ਵੀ ਆਪਣੇ ਆਪ ਨੂੰ ਕਹਿ ਦੂ ਨਾ ਵੀ ਮੈਂ ਆ ਉਹਨਾਂ ਨੇ ਕਹਿਣਾ ਆ ਜਾ ਫਿਰ ਤੂੰ ਹੀ ਮੇਰਾ ਪੁੱਤ ਹੈ ਕੋਸ਼ਿਸ਼ ਤੇ ਕਰੋ ਜੇ ਨਹੀਂ ਬੱਚਿਆਂ ਦੀ ਜ਼ਿੰਮੇਵਾਰੀ ਆਪਣੇ ਆਪ ਨੂੰ ਤੇ ਆਓ ਨਾ ਕਿ ਪੇਸ਼ ਕਰੋ ਤੈਨੂੰ ਸਿੰਘਾ ਦੇ ਕੇ ਗਿਆ ਸਾਂ ਫਤਿਹ ਸਿੰਘ ਬਹੁਤ ਸੋਹਣੀ ਕਵਿਤਾ ਸੋ ਆਓ ਇਤਿਹਾਸ ਦਾ ਇੱਕ ਆਪਣਾ ਰੰਗ ਹੈ ਆਪਣੇ ਆਪ ਨੂੰ ਨਾਲ ਖਿਲਾਰ ਕੇ ਰੱਖਾਂਗੇ ਫਿਰ ਪਤਾ ਲੱਗਦਾ ਸਵਾਓ ਹੁਣ ਅੱਗੇ ਨਹੀਂ ਜਾ ਸਕਦੇ ਸਮਾਂ ਅੱਗੇ ਨਹੀਂ ਦਿੰਦਾ ਆਪ ਸਾਰਿਆਂ ਨੂੰ ਬੇਨਤੀ ਹੈ ਜੀ ਕੱਲ੍ਹ ਅੰਮ੍ਰਿਤ ਸੰਚਾਰ ਹੋਣਾ ਹੈ ਜਿਨ੍ਹਾਂ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੈ ਪ੍ਰਬੰਧਕਾਂ ਕੋਲ ਨਾਮ ਲਿਖਾਓ ਜੇ ਨਾਮ ਨਹੀਂ ਵੀ ਦਰਜ ਹੋ ਸਕੇ ਗੁਰਦੁਆਰਾ ਸਾਹਿਬ ਪੱਤੀ ਲੈਣਾ ਟੈਲੀਫੋਨ ਐਕਸਚੇਂਜ ਦੇ ਲਾਗੇ ਹੈ ਉੱਥੇ ਗੁਰਦੁਆਰਾ ਸਾਹਿਬ ਨਾਲ ਹੀ ਹੈ ਇੱਥੇ ਨੇੜੇ ਹੀ ਹੈ ਉੱਥੇ ਅੰਮ੍ਰਿਤ ਸੰਚਾਰ ਹੋਣਾ ਲਹਿਣਾ ਪੱਤੀ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੇ ਨੇੜੇ ਨੇੜੇ ਆਸੇ ਪਾਸੇ ਵਾਲੇ ਪਿੰਡਾਂ ਚੋਂ ਵੀ ਸੰਗਤ ਆਈ ਹੈ ਸਵੇਰੇ 11 ਵਜੇ ਕੇਸੀ ਇਸ਼ਨਾਨ ਕਰਕੇ ਆਇਓ ਸਾਫ਼ ਬਸਤਰ ਪਾਇਓ ਚਾਰੇ ਕਕਾਰ ਪ੍ਰਾਪਤ ਕਰਕੇ ਦਾਖਲਾ ਲਈਏ ਭੈਣਾਂ ਨੂੰ ਬੇਨਤੀ ਹੈ ਜੀ ਵੀਰਾਂ ਨੂੰ ਬੇਨਤੀ ਹੈ ਆਓ ਦਾਖਲਾ ਲੈ ਕੇ ਧੀਆਂ ਪੁੱਤ ਬਣੀਏ ਫਤਿਹਗੜ੍ਹ ਸਾਹਿਬ ਮੱਥਾ ਟੇਕਣ ਚੱਲੀਏ ਸਿੰਘ ਸੱਜ ਕੇ ਦਾਖਲਾ ਲੈ ਕੇ ਅੰਮ੍ਰਿਤ ਛਕ ਕੇ ਪੰਜ ਕਕਾਰੀ ਹੋ ਕੇ ਤਿਆਰੀ ਕਰੋ ਭੈਣਾਂ ਵੀਰਾਂ ਨੂੰ ਬੱਚਿਆਂ ਨੂੰ ਸਭ ਨੂੰ ਭੁੱਲ ਗਲਤੀ ਹੋ ਗਈ ਦੁਬਾਰਾ ਸੁਧਾਈ ਕਰਾ ਲਈਏ ਮਨ ਬਣਾਓ ਸਵਾਓ ਆਪਣੀਆਂ ਜ਼ਿੰਮੇਵਾਰੀਆਂ ਸਮਝੀਏ, ਆਪਣੇ ਫਰਜ਼ ਪਛਾਣੀਏ। ਪਰਮਾਤਮਾ ਦਾ ਹਿੱਸਾ ਹਾਂ ਸਾਰੇ, ਤੇ ਜਿਹੜੇ ਵੀ ਕਾਰਜ ਪਰਮਾਤਮਾ ਤੋਂ ਕਰਾਉਣਾ ਚਾਹੁੰਦੇ ਹੋ ਉਹ ਆਪ ਕਰਨੇ ਸ਼ੁਰੂ ਕਰੋ, ਆਪਣੇ ਆਪ ਨਾਲ ਜੁੜੋ, ਰੱਬ ਤੁਹਾਡੇ ਵਿੱਚ ਹੈ। ਸਾਰੀ ਸੰਗਤ ਨੂੰ ਬੇਨਤੀ ਹੈ ਵੀ ਗੁਰੂ ਜੀ ਜਾਣਗੇ ਫਿਰ ਚੱਲਦੇ। ਕੱਲ੍ਹ ਨੂੰ ਇੱਕ ਪੋਹ ਹੈ, ਮੇਰਾ ਖਿਆਲ ਕੱਲ੍ਹ ਨੂੰ ਸੰਗਤ ਜ਼ਿਆਦਾ ਹੋਏਗੀ, ਵਿਆਹ ਢੰਗ ਵੀ ਨਹੀਂ ਹੋਣਾ ਕੱਲ੍ਹ ਨੂੰ ਕੋਈ, ਨਾਲੇ ਲਾਸਟ ਦੀਵਾਨ ਹੈ, ਕੱਲ੍ਹ ਐਤਵਾਰ ਵੀ ਹੈ। ਸੋ ਵੇਲੇ ਨਾਲ ਆਉਣ ਦੀ ਖੇਚਲ ਕਰਨੀ, ਤੇ ਕੱਲ੍ਹ 4:15 ਵਜੇ ਤੱਕ ਤਕਰੀਬਨ 1:30 ਵਜੇ ਤੱਕ ਕੋਸ਼ਿਸ਼ ਕਰਿਓ, 1:30 ਵਜੇ ਸਾਰੇ ਆ ਕੇ ਸੱਜ ਜਾਓ। ਬਾਕੀ ਦੀਆਂ ਰਹਿੰਦੀਆਂ ਬੇਨਤੀਆਂ ਕੱਲ੍ਹ ਦੇ ਦੀਵਾਨ 'ਚ ਕਰਾਂਗੇ। ਗੱਜ ਕੇ ਆਨੰਦ ਸਾਹਿਬ 'ਚ ਬੋਲੋ, ਕੋਈ ਰਸਨਾ ਵਾਂਝੀ ਨਾ ਰਵੇ। ਜਿਨ੍ਹਾਂ ਨੇ ਮੱਥਾ ਨਹੀਂ ਟੇਕਿਆ ਪ੍ਰੇਮ ਭੇਟਾ ਰੱਖ ਲਓ ਅੱਗੇ ਆ ਕੇ, ਮੋਬਾਈਲ ਪਰਸ ਗਹਿਣੇ ਸੰਭਾਲ ਕੇ ਰੱਖਿਓ ਬਈ, ਮੋਬਾਈਲ ਪਰਸ ਗਹਿਣੇ ਸੰਭਾਲਿਓ। ਬਾਕੀ ਬੇਨਤੀ ਹੈ ਵੀ ਟਿਕਾ ਬਣਾ ਕੇ ਰੱਖਿਓ, ਹਿਲਜੁਲ ਨਾ ਹੋਵੇ, ਕੋਈ ਰਸਨਾ ਵਾਂਝੀ ਨਾ ਰਵੇ। ਗੱਜ ਕੇ ਆਨੰਦ ਸਾਹਿਬ 'ਚ ਬੋਲੋ, ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓੰਕਾਰ, ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ
ਸਹਿਜ ਸੇਤੀ ਮਨ ਵਧੀਆ ਵਧਾਈਆ,
ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣ ਆਈਆਂ,
ਗੁਰੂ ਤਾਂ ਗਾਵੋ ਹਰੀ ਕੇਰਾ ਮਨ ਜਦੀ ਵਸਾਇਆ,
ਮਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ,
ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ,
ਹਰ ਨਾਲ ਰਹੋ ਤੂੰ ਮਨ ਮੇਰੇ ਸਭ ਸਾਰਨਾ,
ਅੰਗੀਕਾਰ ਕਰੇ ਤੇਰਾ ਕਾਰਜ ਸਭ ਸਵਾਰਨਾ,
ਸਮਰਤ ਸੁਆਮੀ ਸੋ ਕਿਉਂ ਮਨੋ ਸਾਰੇ,
ਮਨ ਮੇਰੇ ਸਦਾ ਰਹੋ ਹਰ ਨਾਲੇ,
ਸਾਚੇ ਸਾਹਿਬ ਕਿਆ ਨਾਹੀ ਹਰ ਤੇਰੇ,
ਕਰਤਾ ਤੇਰਾ ਸੰਤ ਹੈ ਜਿਸ ਦੇ ਹੈ ਸੋ ਪਾਵੇ,
ਸਦਾ ਸਿਮ ਸਲਾਹ ਤੇਰੀ ਨਾਮ ਮਨ ਵਸਾਵੇ,
ਨਾਮ ਜਿਨ ਕੈ ਮਨੁ ਵਸਿਆ ਵਾਜੇ ਸ਼ਬਦ ਕਨੇਰੇ,
ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਹਰ ਤੇਰੇ ਸਾਚਾ,
ਮਿਲਾਇਆ ਨਾਲ ਹੋ ਸਾਚ ਨਾਮ ਆਧਾਰ ਮੇਰਾ,
ਜਿਨ ਭੁੱਖਾਂ
ਸਭ ਦਵਾਈਆਂ,
ਹਰ ਸਾਥ ਸੁਖ ਬਣਿਆ ਏ ਵਸਿਆ ਜਿਨੀ ਇੱਛਾ ਸਭ ਪੁਜਾਈਏ,
ਸਦਾ ਕੁਰਬਾਨ ਕਾਗਜ ਵਿੱਚੋ ਜਿਸ ਦੀਆਂ ਏ ਵਡਿਆਈਆਂ,
ਕਹਿ ਨਾਨਕ ਸੁਣੋ ਸੰਤੋ ਸ਼ਬਦ ਕਰੋ ਪਿਆਰੋ ਸਾਚਾ,
ਮਿਲਾਇਆ ਧਾਰੋ ਵਾਜੇ ਪੰਜ ਸ਼ਬਦ ਤੇ ਧਾਰਸ ਪਾਕੇ,
ਧਾਰਸ ਪਾਕੇ ਸ਼ਬਦ ਵਾਜੇ ਕਲਾ ਨਿੰਦਰ ਧਾਰੀਆਂ,
ਪੰਜ ਰੂਪ ਵਸ ਦੀ ਤੇ ਕਾਲ ਕੰਠ ਨਾਰਿਆ,
ਹੋਰ ਕਰਮ ਪਾਇਆ ਤੂੰ ਜਿਨ ਕਉ ਸੇ ਨਾਮ ਹਰਿ ਕੈ ਲਾਗੇ,
ਕਹਿ ਨਾਨਕ ਜਸ ਗੁਰੂ ਪਾਤ ਕਰਿਆ ਹਰਵਾਜੇ,
ਅਨੰਤ ਸੁਣੋ ਮਨ ਭਾਗੀ ਹੋ ਸਗਲ ਮਨੋਰਥ ਪੂਰੇ, ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ,
ਸੰਤ ਸਾਜ ਪਏ ਸੰਸੇ ਪੂਰੇ ਗੁਰਦੇ ਜਾਣੀ,
ਸੁਣਦੇ ਤੁਨੀ ਕਹਤੇ ਪੁਰੇ ਸਤਿਗੁਰ ਰਹੇ ਆਪਣ ਪੂਰੇ,
ਵੰਦਨ ਗੁਰ ਚਰਨ ਲਾਗੇ ਵਾਜੇ ਅਨਹਰ ਪੂਰੇ,
ਪਵਣ ਗੁਰੂ ਪਾਣੀ ਪਿਤਾ ਮਾਤਾ ਧਰਮ ਮਹੱਤ, ਧਰਮ ਹਦੂਰ ਜਿੰਨੀ ਨਾਮ ਤੇ ਆਇਆ ਗਏ
ਜਿੰਨੀ
ਨਾਮ ਤੇ ਆਇਆ ਗਏ ਜਿਨੀ ਨਾਮ ਤੇ ਆਇਆ ਗਏ ਸਤਾਲ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ,
ਵਾਹਿਗੁਰੂ ਜੀ ਕੀ ਫਤਿਹ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿ ਅਰਦਾਸ, ਜੀਓ ਪਿੰਡ ਸਭ
ਤੇਰੀ ਰਾਸ।